ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਿੰਦਾਤ ਵੰਦਨੀ ਅਨੁਕਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜਿਹਾ ਫੁੱਲ ਵਿਗਾੜਿਆ ਨਾ ਕਰ ਮੈਂ ਲਾਸ਼ਿਤ ਸਾਹਿਬ ਗੌਰਾ ਲੋੜੀਐ ਨਫਰ ਵਿਗਾੜੈ ਨਿਤ ਕਿਸੇ ਕੋਈ ਕੋਈ ਮੰਜਨ ਮਾਣੀ ਇੱਕ ਤੋਂ ਕਿਉਂ ਨਾ ਮਰੀ ਜੈ ਰੋਏ ਜਾਣ ਲਗ ਚਿਤ ਨਾ ਆਵੇ ਨਾਨਕ ਕਰਕੇ ਗੁਰਲੇ ਸਤਗੁਰ ਰੱਖ ਨਾਨਕ ਕਰਕੇ ਗੁਰਲੇ ਸਤਗੁਰ ਰੱਖ ਕਰਕੇ ਗੋਲੇ ਸਤਿਗੁਰ ਰੱਖ ਲੋ ਨਾਨਕ ਕਰਕੇ ਗੋਲੇ ਸਤਿਗੁਰ ਰੱਖ ਠਾਕਰ ਪੁਰਖ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਤਾਰੇ ਜੇ ਭਾਈ ਕਵਨ ਗੁਣ ਗਈਐ ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨ ਹੀ ਲਈਐ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮੇ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਫਿਰ ਦਿਖਾਵੋ ਨਾਨਕ ਕਰਕੇ ਗੋਲੇ ਸਤਿਗੁਰ ਰੱਖ ਲੋ ਨਾਨਕ ਕਰਕੇ ਗੋਲੇ ਸਤਿਗੁਰ ਰੱਖ ਲੋ ਪਰਾਧ ਹਮਾਰੇ ਖੰਡੋ अनक विधि समझावो हमे अज्ञान अल्प मत थोरी तुम अपन बिरद रखावो तुमरी शरण तुम्हारी आशा तुम्ही सजन सहले रखो रखन हार दयाला नानक घर के गुले रखो रखन हार दयाला नानक घर के गुले रखो रखन हार दयाला नानक घर के गुले शांति का प्राप्त होया उदा पूरा पूरा लाह लैन वास्ते बिरती एकागर करके शब्द च बोल के शब्द की विचार करके जदों असी अपना समा इस पासे लावांगे तो सानू जीवन की सेध मिलेगी। गुरु दे दर ते आउने आ कहानियां दे नाल असी दिल परचाउण नहीं आउंदे, इत्थे प्रकाश मिलदा नेरे विच चानना मिलदा, ਉਹ ਚਾਨਣੇ ਦੇ ਵਿੱਚ ਆਪਣੇ ਜੀਵਨ ਪੱਥ ਦੀ ਮਾਰਗ ਦੀ ਸੇਧ ਉਲੀਕੋ ਤਾਂ ਕਿ ਅਸੀਂ ਵੀ ਉੱਥੇ ਪਹੁੰਚ ਜਾਈਏ ਜਿੱਥੇ ਗੁਰੂ ਸਾਹਿਬ ਸਾਨੂੰ ਲਿਜਾਣਾ ਚਾਹੁੰਦੇ। ਬੇਨਤੀ ਕੀਤੀ ਹੈ ਕਿ ਹੇ ਪਾਤਸ਼ਾਹ ਸਾਨੂੰ ਗੁਲਾਮ ਹੀ ਰੱਖ ਲੈ, ਜੋ ਤੇਰਾ ਘਰ ਹੈ ਉੱਥੇ ਗੁਲਾਮ ਰੱਖ ਲੈ। ਕਹਿ ਤਾਂ ਦਿੱਤਾ ਲੇਕਿਨ ਇਹ ਗੱਲ ਬਹੁਤ ਔਖੀ ਹੈ, ਸੁਖਾਲੀ ਨਹੀਂ ਹੈ। ਜਿਨ੍ਹਾਂ ਨੇ ਗੁਲਾਮੀ ਗੁਰੂ ਦੀ ਚੱਕਣੀ ਹੈ, ਜਿਨ੍ਹਾਂ ਨੇ ਗੁਰੂ ਦੀ ਸੇਵਾ ਚ ਆਉਣਾ, ਇਹ ਗਾ ਕੇ ਨਹੀਂ ਗੱਲ ਬਣਦੀ ਜਿਵੇਂ ਆਪਾਂ ਗਾ ਲਈ ਹੈ, ਇਹ ਤਾਂ ਬੜੀ ਭਾਰੀ ਜ਼ਿੰਮੇਵਾਰੀ ਆਪਣੇ ਸਿਰ ਦੇ ਉੱਤੇ ਲੈ ਰਹੇ। ਵੀ ਤੂੰ ਇਹ ਲੈਣਾ ਚਾਹੁੰਦਾ, ਗੁਲਾਮ ਬਣਨਾ ਚਾਹੁੰਦਾ। ਜੇ ਬਣਨਾ ਹੈ ਤਾਂ ਆਪਣਾ ਮਨ ਵੇਚ ਦੇ ਪਹਿਲਾਂ, ਮਨ ਨਾ ਰੱਖ ਆਪਣੇ ਕੋਲ। ਜੇ ਤੂੰ ਮਨ ਰੱਖਦਾ ਤਾਂ ਖੇਚਲੇ ਤੇਰੇ ਪੱਲੇ ਪਏਗੀ। ਕੀਰਤਨ ਕਰਦਾ, ਸੇਵਾ ਕਰਦਾ, ਕੋਈ ਹੋਰ ਗੁਰੂ ਘਰ ਦਾ ਕੰਮ ਕਰਦਾ, ਪਹਿਲਾਂ ਮਨ ਵੇਚ ਸਮਝ ਲੈ ਗੱਲ ਵੀ ਮਨ ਕੀ ਹੁੰਦਾ। ਮਾਣ ਮਿਲੇ, ਅਪਮਾਨ ਮਿਲੇ, ਕੋਈ ਆਦਰ ਕਰ ਦੇਵੇ, ਕੋਈ ਨਿਰਾਦਰ ਕਰ ਦੇਵੇ, ਦੋਹਾਂ ਦਾ ਹੀ ਅਸਰ ਮਨ ਤੇ ਨਾ ਹੋਵੇ। ਕੋਈ ਧੱਕੇ ਮਾਰ ਦੇਵੇ, ਕੋਈ ਪਿਆਰ ਨਾਲ ਲਿਆ ਕੇ ਬਿਠਾ ਦੇਵੇ। ਕਹਿੰਦੇ ਗੁਲਾਮ ਤਾਂ ਐ ਹੋਇਆ ਕਰਦਾ। ਇਹ ਜਿਹੜੀ ਖੇਡ ਹੈ ਜਿਉਂਦਿਆਂ ਦੀ ਨਹੀਂ ਹੈ, ਜਿਉਂਦਿਆਂ ਵਾਸਤੇ ਬਾਕੀ ਦੁਨੀਆਂ ਸਾਰੀ ਫਿਰਦੀ ਹੈ। ਜਿਹਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਸਿਰ ਤੇ ਚੱਕਣੀ ਹੈ ਉਹ ਬੜੀ ਔਖੀ ਹੈ, ਇੰਨੀ ਸਿਖਾਲੀ ਨਹੀਂ ਹੈ। ਸਾਧ ਸਿੰਘ ਜੀ ਬੇਨਤੀ ਤਾਂ ਸੀ ਆਪਾਂ ਸਾਰਿਆਂ ਨੇ ਕਰ ਲਈ ਵੀ ਹੇ ਪਾਤਸ਼ਾਹ ਸਾਨੂੰ ਆਪਣੇ ਘਰ ਦੇ ਗੋਲੇ ਰੱਖ ਲੈ, ਕਿਉਂ ਇਹਦਾ ਫਲ ਬਹੁਤ ਵੱਡਾ। ਧਰਮ ਰਾਜਾ ਵੀ ਉੱਠ ਕੇ ਖੜਾ ਹੋਏਗਾ ਜਦੋਂ ਗੁਰੂ ਨਾਨਕ ਦਾ ਗੁਲਾਮ ਦਰਗਾਹ ਵਿੱਚ ਨੂੰ ਜਾਂਦਾ ਹੋਏਗਾ। ਵਰਮਾ ਜੀ ਵੀ ਖੜਾ ਹੋਏਗਾ, ਸ਼ਿਵਜੀ ਮਹਾਰਾਜ ਵੀ ਹਾਰ ਲਈ ਖੜੇ ਹੋਣਗੇ। ਵੈਕੁੰਠ ਦੇ ਧਾਮ ਦੇ ਜੋ ਸਭ ਤੋਂ ਉੱਤਮ ਵਿਸ਼ਨੂੰ ਜੀ ਹਨ, ਉਹ ਵੀ ਉੱਚੀ ਆਵਾਜ਼ ਚ ਕਹਿਣਗੇ, ਤਨ ਤਨ ਕਹੇ ਸਭ ਕੋਈ ਮੁੱਖ ਉਜਰ ਹਰ ਦਰਗੇ। ਸ੍ਰੀ ਪਿਆਰਿਆ, ਤੂੰ ਸੰਸਾਰ ਚ ਆਇਆ ਸੀ, ਤੇਰੀ ਮਾਤਾ ਤਨ ਹੈ, ਤੇ ਮੈਂ ਵੀ ਤੈਨੂੰ ਨਮਸਕਾਰ ਕਰਦਾ, ਕਿਉਂਕਿ ਤੂੰ ਮੇਰੇ ਲੋਕ ਤੋਂ ਵੀ ਹੁਣ ਅੱਗੇ ਗੁਰੂ ਨਾਨਕ ਦੇਵ ਦੇ ਲੋਕ ਨੂੰ ਜਾ ਰਿਹਾ, ਜਿੱਥੇ ਜਾ ਕੇ ਤੇਰਾ ਮੁੜ ਕੇ ਕਾਲ ਨਹੀਂ ਹੋਣਾ, ਸਦਾ ਦਾ ਅਮਰ ਜੀਵਨ ਤੈਨੂੰ ਪ੍ਰਾਪਤ ਹੋ ਜਾਏਗਾ। ਫਲ ਤਾਂ ਬਹੁਤ ਵੱਡਾ ਹੈ, ਲੇਕਿਨ ਉਹਦੀ ਕੀਮਤ ਵੀ ਬਹੁਤ ਦੇਣੀ ਪੈਂਦੀ ਹੈ। ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਨੇ।
ਆਹ
ਪਹਿਲਾਂ ਮਰਨਾ ਕਬੂਲ ਕਰ ਲੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ, ਹੋ ਸਭਨ ਕੀ ਰਹਿਣ ਕਾ ਤੋ ਹਮਾਰੇ ਪਾਸ। ਜਿੰਨਾ ਤੂੰ ਜਿੰਨਾ ਚਿਰ ਜਿਉਣਾ ਹੈ, ਜੇ ਤੇਰਾ ਨਰਾਦਰ ਹੋ ਗਿਆ, ਗੁੱਸੇ ਹੋਵੇਗਾ, ਨਿੰਦਿਆ ਕਰੇਗਾ, ਫਿੱਕਾ ਬੋਲੇਗਾ, ਨਤੀਜਾ ਕੀ ਹੋਵੇਗਾ, ਆਇਆ ਤਾਂ ਭਲਾ ਕਰਾਉਣ ਸੀ, ਬੁਰਾ ਕਰਾ ਕੇ ਇੱਥੋਂ ਚਲਾ ਜਾਏਗਾ, ਕਿਉਂਕਿ ਗੁਰੂ ਘਰ ਧੱਕ ਦਿੰਦਾ ਨਿੰਦਕ ਨੂੰ। ਗੁਲਾਮ ਨਹੀਂ ਬਣ ਸਕਿਆ, ਅਜੇ ਜਿਉਂਦਾ ਹੈ ਉਹ। ਇਹ ਕੋਈ ਸਖਾਲੀ ਜੀ ਚੀਜ਼ ਤਾਂ ਨਹੀਂ ਹੈ ਗੁਰੂ ਦੀ ਸੇਵਾ ਕਰਨੀ। ਭਾਗ ਹੋਣ ਵੱਡੇ, ਜਿਹਨੂੰ ਸੇਵਾ ਚ ਲਾ ਲਵੇ, ਫਿਰ ਸੇਵਾ ਕਰਨ ਦੀ ਜਾਂਚ ਆਉਣੀ ਚਾਹੀਦੀ ਹੈ। ਬਿਨਾਂ ਜਾਂਚ ਦੇ ਮਤ ਥੋੜੀ ਸੇਵ ਗਵਾਈ, ਥੋੜੀ ਮਤ ਵਾਲਾ ਸੇਵਾ ਵੀ ਗਵਾ ਬੈਠਦਾ ਤੇ ਆਪਣਾ ਬੁਰਾ ਵੀ ਕਰਾ ਬੈਠਦਾ। ਗੁਰੂ ਦੇ ਕੋਲ ਆਉਣਾ ਪਹਿਲਾਂ ਸਮਝੋ ਵੀ ਗੁਰੂ ਦੇ ਨਾਲ ਮੇਰਾ ਸੰਬੰਧ ਕੀ ਹੋਏ, ਕਿਉਂਕਿ ਇਹ ਚਾਕਰੀ ਹੈ। ਇਹ ਚਾਕਰੀ ਦਾ ਫਲ ਕਿੱਦਾਂ ਹੁੰਦਾ ਹੈ? ਇਹ ਜੀਵ ਗੁਰੂ ਦਾ ਸਰੂਪ ਬਣ ਜਾਂਦਾ, ਪਰਮੇਸ਼ਰ ਦਾ ਸਰੂਪ ਬਣ ਜਾਂਦਾ। ਐਡੇ ਬੜੇ ਫਲ ਨੂੰ ਹੱਥ ਪਾਉਣ ਵਾਸਤੇ ਫਿਰ ਪੂਰਾ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸਾਬਰ, ਸਿਦਕ, ਸ਼ਹੀਦ, ਭਰਮ ਭਾਵ ਹੋਣਾ, ਤਿੰਨ ਬਚਨ ਹੋਰ ਕਹਿਤੇ ਮਹਾਰਾਜ। ਕਹਿੰਦੇ ਸਾਬਰ ਹੋਵੇ, ਸਾਰੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆ, ਸਭ ਕੁਛ ਕਰ ਸਕਣ ਦਾ ਸਮਰੱਥਾ ਰੱਖਦਾ ਹੋਇਆ, ਫੇਰ ਨਾ ਕੁਛ ਕਰੇ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਤੱਤੀ ਤਵੀ ਤੇ ਬੈਠੇ ਨੇ, ਉਸ ਵੇਲੇ ਭਾਈ ਜੇਠੇ ਨੇ ਗੁਰੂ ਮਹਾਰਾਜ ਵੱਲ ਦੇਖਿਆ, ਕਹਿੰਦੇ ਹੈ ਇੰਨੇ ਸਮਰੱਥ, ਸਾਰੀ ਦੁਨੀਆ ਦੇ ਮਾਲਕ ਤੱਤੀ ਤਵੀ ਤੇ ਬਿਠਾ ਕੇ ਸਿਰ ਦੇ ਵਿਚ ਗਰਮ ਰੇਤਾ ਪਾ ਰਹੇ ਨੇ, ਐਡੀ ਬੇਅਦ ਵੀ ਐ ਦੋਹੇ ਬਾਹਾਂ ਚੱਕ ਲੀਆਂ। ਮਹਾਰਾਜ ਨੇ ਉਸੇ ਵੇਲੇ ਆਵਾਜ਼ ਦਿੱਤੀ, ਠਹਿਰ, ਕੀ ਕਰਨ ਲੱਗੇ? ਪਾਤਸ਼ਾਹ ਦੇਖਿਆ ਨਹੀਂ ਜਾਂਦਾ, ਕਰਨ ਕੀ ਲੱਗਿਆ ਸੀ? ਕਹਿੰਦੇ ਮਹਾਰਾਜ ਆਪ ਅੰਤਰ ਜਾਣੀ, ਉਹ ਤਾਲੀ ਵਜਾਉਣੀ ਸੀ, ਲਾਹੌਰ ਵੀ ਗਰਕ ਤੇ ਦਿੱਲੀ ਵੀ ਗਰਕ, ਇੱਕ ਤਾਲੀ ਮਾਰ ਕੇ। ਕਹਿੰਦੇ ਫੇਰ ਜਿਹੜਾ ਤਵੀ ਤੇ ਬੈਠਾ ਹੈ, ਤਾਕਤ ਕਿੱਥੋਂ ਲਈ ਹੈ? ਕਹਿੰਦੇ ਹਜੂਰ ਦੇ ਚਰਨਾਂ ਚ। ਫੇਰ ਕਹਿੰਦੇ ਜਿਹੜਾ ਤਵੀ ਤੇ ਬੈਠਾ ਨਾ, ਪੜਿਆ ਨੀ ਸਬਕ, ਸਾਬਰ, ਸਿਦਕ, ਸ਼ਹੀਦ, ਭਰਮ ਭਾਵ ਹੋਣ, ਸਬਰ ਦੀ ਹੱਦ ਤੱਕ ਜਾਣਾ। ਸਬਰ ਨਹੀਂ ਛੱਡਣਾ, ਸਿਦਕ ਨਹੀਂ ਛੱਡਣਾ, ਸੱਚ ਦੀ ਸ਼ਹਾਦਤ ਦੇਣੀ ਹੈ। ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਮੁੱਲ ਖਰੀਦ ਜਿਵੇਂ ਗੁਲਾਮ ਕਾਰੇ ਲਾਇਆ ਜਾਂਦਾ ਹੈ, ਇਸ ਤਰ੍ਹਾਂ ਜੇ ਸੇਵਾ ਕਰਨੀ ਹੈ ਗੁਰੂ ਘਰ ਦੀ, ਕੀਰਤਨ ਕਰਨਾ ਹੈ, ਹੋਰ ਕੋਈ ਸੇਵਾ ਕਰਨੀ ਹੈ ਤਾਂ ਗੁਲਾਮ ਬਣ ਜਾ ਪਹਿਲਾਂ। ਜਿੰਨਾ ਚਿਰ ਗੁਲਾਮ ਨਹੀਂ ਬਣਦਾ, ਉਹਨਾਂ ਚਿਰ ਤੇਰੀ ਸੇਵਾ ਲੇਖੇ ਚ ਨਹੀਂ ਪੈਣੀ। ਹਉਮੈ ਵਿਚ ਸੇਵਾ ਥਾਏ ਨਾ ਪੈਵਈ ਤਿਸਕੀ, ਜਿਹੜਾ ਹਉਮੈ ਨਾਲ ਸੇਵਾ ਕਰਦਾ ਵੀ ਮੈਂ ਸੇਵਾ ਕਰਦਾ, ਉਹਦੀ ਸੇਵਾ ਥਾਂ ਨਹੀਂ ਪਿਆ ਕਰਦੀ ਸਾਧ ਸੰਗਤ ਜੀ, ਤਾਂ ਹੀ ਪ੍ਰਾਪਤੀਆਂ ਨਹੀਂ ਹੁੰਦੀਆਂ। ਸੇਵਾ ਕਰਦੇ ਨੇ ਲੇਕਿਨ ਰਹਿਤ ਨਹੀਂ ਰੱਖਦੇ ਵੀ ਸੇਵਾ ਕਰਨੀ ਕਿਵੇਂ ਚਾਹੀਦੀ ਹੈ। ਸੋ ਸਾਰਿਆਂ ਨਾਲੋਂ ਜਿਹੜੀ ਵੱਡੀ ਸੇਵਾ ਹੈ, ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਵੱਡੀ ਸੇਵਾ ਤਾਂ ਹੈ ਆਗਿਆ ਮੰਨ ਲੈਣ।
ਆਗਿਆ ਸਮ ਨਹੀਂ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸਮ ਨਹੀਂ ਜੀ ਸਾਹਿਬ ਸੇਵਾ, ਸਾਹਿਬ ਆਗਿਆ ਸਮ ਨਹੀਂ ਜੀ
साहिब सेवा सब तो बड़ी जो सेवा गुरु की है ओदे वचन मनना। जद वचन मनांगे ओदे चो सानू सेहत मिल जांदी। सो जिसने वचन की कमाई करी है ओ पारग्रामी हो गया। जिसने गुरु दे वचन नू एवें ही समझिया ओ किसे किनारे ते नहीं पहुंचिया। महाराज कहिंदे भाई तू वचन मन लै, कहा मन लै जो गुरु कहिंदे ने, इस तरह नाल फरमान करदे ने। मन बचन गुरां दा प्यारिया समा बीतदा जा, वजन मान लो साडा, क्योंकि समा लंघदा जांदा है, काल दा कोई पता नहीं केड़े वेले आके चोटी फड़ ले। वजन की कहंदे ने, कहंदे हर जस रे मन गाए ले, जो संगी है तेरो। आ जड़ा तुसी हरी दा जस कर रहे हो ना बैठे, जिदी जवान चार उंगल दी हिल रही है, कहंदे दरगाह च जब तुसी जाओगे ना टके ना पैसे ना मकान ना किसे सवारी ने ना किसे औहदे ने ना किसे इज्जत ने, किसे ने नहीं नाल जान। ओ बड़िया बड़िया चीजा इथे दुनिया दिंदी है, खिताब दिंदी है, सब इथे रह जांदे। फिर जाऊ की नाल? महाराज कहंदे आ जेड़ा तुसी दो घड़ी बैठ के हरी दा जस करना है, ए तेरे नाल जाना है। हर जस रे मन गाए ले, जो संगी है तेरो, अवसर भी त्यो जात है, समा लंघदा जांदा। कहो मान लै मेरो, मेरा कहा तां तुसी मान लो, मान लो मेरा कहा। पातशाह की कहने हो? कहंदे जो असी कहने हां सुनो ध्यान ना, संपत रथ धन राज चार चीजा कहती। जायदाद जड़ी है सवारियां ते नकद पैसा ते राशि शक्ति, एदे नाल तू एक्सट्रीम तक अति पॉइंट तक न्यो लाया होया है, एदे विच फसिया पिया। संपत रथ तन राज सिंह वत नेहो लगायो, नतीजा पता की होएगा, काल पास जब गल परी सब पयो परायो, कि डबड़ा खोटा व्यापार कर दिया। जद काल का फंदा आके गल च पै गया, सब चीज पराई बन जानी है, तेरी नहीं रहनी। महाराज कहते पढ़िया लिखिया बंदा है, सियाणा बंदा है, कमला तो है नहीं, तेनू महापुरुष समझाते रहे ने, पर जान के सब गल नू समझ के फिर भी तू अपना काम बिगाड़ लिया। जान बूझ कै बाप रह, महाराज कहते तू बाप रह चला, फूल है बेवकूफ है। कहते बाबरिया तू जान बुझ के अपना काम बिगाड़ रहे, सारा अपना काम बिगाड़ लिया। पाप कर तो सुकुचे हो नहीं, ना गर्व निवारे हो, ना तो अहंकार तो थले आने। माड़ी जी गल कह दो, बीबी जी इतने पिछो कहनी होंगी भी मैं हथ बन बन के कहनी है, बीबी उथे बह जा तेरा बच्चा रू, वह गल नहीं मननी, क्योंकि अंदर अभिमान है। किसी नू कह दो उथो बिठाल के भी उथे बह जा तू पिछे जाके, एडा गुस्सा खाऊ, तो अंदर गर्व है अहंकार भरिया पे। वह हंकार महाराज कहते ए तू अपना जन्म खराब कर रहे है। जे बिद गुरु उपदेशिया सो सुन रहे भाई, जिवें सानू साडे महापुरशा ने गुरु नानक साहब ने दसिया, वह सुन लै नानक है पुकार के गौ प्रभ शरणाई। एक कोई प्रेमी गुरु महाराज गुरु पांचवें पातशाह के दरबार विच बठिंडे जिले का, उथों राजस्थान चो बठिंडे दे हिसार तो डब वाली तो इन्हां सारे इलाकों तो, उसने बठिंडे की मार्केट चो बाजरा इकट्ठा करिया, ते बाजरा लैके ऊठां ते गड्डियां ते लद के 500 मण बाजरा लैके इधर मालवे माझे विच आ गया अमृतसर दे कोल। पता लग्या किसे ने दस्या भी उथे सेवा चल रही है, सरोवर बन रहा है अमृतसर, बेअंत संगत जांदी है, बेअंत आउंदी है। ते कई बारी ऐसा भी हुंदा है लंगर जिहड़ा हैगा उस वेले राशन पूरा ना आने करके बड़ी लोड़ पैंदी है, पालिया होया अन्न नहीं लभदा, कई बारी ऐसा हो जांदा भई उथे मुनाफा बड़ा होएगा चाहे दुगने पाते बेचने। सो लालच दे विच आके 500 मण बाजरी लैके चल पिया, ते अगे जाके सत्संग हो रहा, मन की अवस्था की सी कि मेरा बहुता मिल जाए, सत्संग कदे करी नहीं सी, महापुरुषा दे कदे वचन नहीं सी सुने। ते अगे जाके हरी दा जस हो रहा, ते एदा मन तृष्णा नाल भरिया होया, क्योंकि तृष्णा तो सात संगी सारिया नू लगी हुई है, कोई बिरला है, तृष्णा बिरले ही की बूझी रे, कोट जोरे महाराज कहते करोड़ जो लिया, कहना थोड़ा है लाख करोड़े, लाख करोड़ होंदा है हजार खरब, मन ना हो रहा है परे परे ही को लूझी, कहते होर चाहिदा होर चाहिदा, एदा थोड़ा ही है, थोड़े आलियां दा भी तो गुजारा चलता है, छप्पर च रहण वालियां दा भी गुजारा चलता है, जड़े अग दे विच दिन रात जलदे हैं उन्हां नू पुछ के देख लो भी थोड़े मन नू चैन है, कोठी च बैठा है वधिया सोफे सैट ने चैन है तेरे मन च, रो पेगा भई मेरे जिन्ना तो कोई दुखी नहीं है। महाराज ने ऐसा तत् कड कड के सानू फरमाया, नानक दुखिया सब संसार कोई नहीं सुख। सो सुंदर नारी अनक प्रकारी, पर ग्रह विकारी बुरा भला नहीं सूझी रे, अपनी नारी सुंदर है बगानिया घरां नू फेर तुरिया जांदा, अनक बंधन माया परमत परमाया, गुण निध नहीं गाया मन विखै ही मैं लूझी है, जा कोरे कृपा करे जीवत सोई मरे, साह संग माया तरे नानक सो जन दर हर सुखी। कुदरती है शब्द की व्याख्या महाराज कर रहे भाई, तृष्णा बड़ा रोग लग्या होया है, एदे विच लग्या होया बंदा चैन नाल नहीं बैठता, ते अगा नहीं है सुनदा। ते उधरले पासे गुरु महाराज की संगत दवान की समाप्ति हुई, कुछ मन च ख्याल आया कि मना मैं भी तो इस तरह ही आया भी मेरी बाजरी का मुल दुगना हो जाए, ते मैं आया भी इत्थे ही आ भी गुरु घर दियां संगतां नू बेचूंगा ते मन मर्जी दे पैसे कमाऊंगा। उधरले पासे संगत सेवा कर रही है, काबल कंधार तक तो आए हुए ने, हिंदुस्तान के हर हिस्से तो आए हुए ने, माया भी भेटा कर रहे ने, नाल सेवा भी कर रहे। सो सेवा
ਇੱਕ ਤਾਂ ਹੁੰਦੀ ਹੈ ਅਧੂਰੇ ਦੀ ਸੇਵਾ, ਉਹ ਤਾਂ ਫਲ ਨਹੀਂ ਦਿਆ ਕਰਦੀ। ਇੱਕ ਹੁੰਦੀ ਹੈ ਪੂਰੇ ਦੀ ਸੇਵਾ। ਜਦੋਂ ਅਸੀਂ ਪੂਰੇ ਦੀ ਸੇਵਾ ਕਰਾਂਗੇ ਫੇਰ ਉਹਦੇ ਕੋਲ ਤਾਂ ਬਹੁਤ ਕੁਛ ਹੈ। ਜੇ ਭੁੱਖੇ ਦੀ ਸੇਵਾ ਕਰੋ ਕੀ ਦੇ ਦੂਗਾ ਤਾਂ ਆਪ ਹੀ ਭੁੱਖਾ। ਜੇ ਪੂਰੇ ਦੀ ਸੇਵਾ ਕਰੋ ਜੋ ਵੀ ਮਨ ਦੇ ਵਿੱਚ ਆਉਂਦਾ ਵੀ ਮੈਨੂੰ ਆਹ ਫਲ ਮਿਲ ਜੇ, ਉਹ ਮਿਲ ਜਾਂਦਾ। ਇੱਥੇ ਸੇਵਾ ਕਰਦੇ ਬਹੁਤ ਸਾਰੀਆਂ ਤਰੁੱਟੀਆਂ ਨੇ ਜੀਵਨ ਚ। ਕੋਈ ਬਿਮਾਰ ਹੈ, ਆਮ ਤੌਰ ਤੇ ਤਾਂ ਬਿਮਾਰ ਆਉਂਦੇ ਨੇ ਇੱਥੇ। ਸੇਵਾ ਕਰਦੇ ਆ, ਗੁਰੂ ਦੀ ਸੇਵਾ ਕਰੋ। ਕਹਿੰਦੇ ਜੀ ਡਾਕਟਰਾਂ ਨੇ ਕਹਿਤਾ ਵੀ ਰਾਜੀ ਨਹੀਂ ਹੁੰਦੇ। ਮਖਾ ਇਹ ਤਾਂ ਪੂਰਾ ਮਾਲਕ ਹੈ, ਇਹਦੇ ਕੋਲ ਕੀ ਘਾਟ ਹੈ। ਤੁਸੀਂ ਸਿੱਧੇ ਹੋ ਕੇ ਸੇਵਾ ਕਰੋ, ਮਨ ਆਪਣਾ ਸਹੀ ਕਰੋ, ਸੇਵਕ ਬਣ ਕੇ ਸੇਵਾ ਕਰੋ। ਜੋ ਮੰਗੋਗੇ ਤੁਹਾਨੂੰ ਪ੍ਰਾਪਤ ਹੋ ਜਾਏਗਾ। ਇੱਥੇ ਤਾਂ ਇੱਥੇ ਜਿਹੜਾ ਸੇਵਾ ਕਰਦਾ ਦਿਲ ਲਾ ਕੇ ਸੇਵਕ ਬਣ ਕੇ ਸੇਵਾ ਕਰਦਾ। ਸੇਵਕ ਉਹ ਹੁੰਦਾ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨਵੇਂ ਸਹਿ। ਆਪਸ ਕੋ ਕੁਛ ਕਰਨਾ ਜਣਾਵਾ, ਜਿਹੜਾ ਕਹਿੰਦਾ ਮੈਂ ਆ ਉਹ ਤਾਂ ਗਿਆ ਗੁਜਰਿਆ ਹੋ ਗਿਆ, ਛੱਡ ਦੇਵੇ ਉਹਦਾ ਭਲਾ ਹੋਜੂਗਾ, ਫੇਰ ਨਾ ਉਹ ਕਰੇ। ਮਹਾਰਾਜ ਕਹਿੰਦੇ ਤੇਰੀ ਸੇਵਾ ਥਾਂ ਨੀ ਪੈਂਦੀ, ਖੇਚਲ ਹੈ। ਉਹਦੇ ਬਾਅਦ ਤੈਨੂੰ ਤਮੋ ਗੁਣ ਵੱਧ ਜਾਏਗਾ, ਲੋਕਾਂ ਨਾਲ ਲੜੇਗਾ, ਮਾੜੀਆਂ ਗੱਲਾਂ ਕਹੇਗਾ, ਕ੍ਰੋਧ ਸੜੇਗਾ। ਉਹਦੇ ਨਾਲ ਉਹ ਚੰਗਾ ਤੂੰ ਛੱਡ ਕੇ ਪਾਸੇ ਹੋ ਜਾ, ਕਿਉਂਕਿ ਸੇਵਾ ਦੀ ਜੁਗਤ ਨੀ ਸਿੱਖੀ। ਜੁਗਤ ਤੋਂ ਬਗੈਰ ਸੇਵਾ ਮਤ ਥੋੜੀ, ਸੇਵ ਗਵਾਈ ਹੈ, ਸੇਵਾ ਗਵਾ ਲੈਂਦਾ ਕਰ। ਕੀਰਤਨ ਕਰਨ ਲੱਗ ਗਿਆ, ਮਾਣ ਆ ਗਿਆ ਕਿ ਮੇਰੀ ਤਾਂ ਵਾਹਵਾ ਵਾਹਵਾ ਹੋ ਰਹੀ ਹੈ, ਮੇਰੀ ਪ੍ਰਸ਼ੰਸਾ ਹੋ ਰਹੀ ਹੈ, ਮੈਨੂੰ ਤਾਂ ਲੋਕ ਸਰੋਪੇ ਦਿੰਦੇ ਨੇ ਵੱਡੇ ਵੱਡੇ। ਮੇਰਾ ਤਾਂ ਟਾਈਮ ਇੰਨਾ ਲੰਮਾ ਹੋ ਗਿਆ, ਦੋ ਦੋ ਸਾਲ ਵਾਰੀ ਨਹੀਂ ਆਉਂਦੀ। ਨਤੀਜਾ ਕੀ ਹੋਇਆ, ਅੰਦਰਲੇ ਪਾਸੇ ਇੱਕ ਚੋਰ ਵੜ ਗਿਆ। ਉਹ ਚੋਰ ਜਦ ਵੜ ਜਾਂਦਾ, ਕੀਰਤਨ ਦਾ ਤਾਂ ਰਸ ਮਿਲਣਾ ਚਾਹੀਦਾ, ਕ੍ਰੋਧ ਨਾਲ ਹੀ ਲੈ ਆਉਂਦਾ ਵੀ ਮੈਨੂੰ ਫਲਾਣੇ ਨੇ ਐ ਕਿਉਂ ਕਹਿਤਾ, ਝਿਮਕੇ ਨੇ ਐ ਕਿਉਂ ਕਹਿਤਾ। ਮੈਂ ਤਾਂ ਕਰੀਆਂ ਕਰੀਆਂ ਗੱਲਾਂ ਕਰਦਾ ਹੁੰਦਾ ਆਪਣੇ ਸਾਥੀਆਂ ਨਾਲ, ਕਿਉਂਕਿ ਭੁਲੇਖਾ ਨਾ ਕਿਸੇ ਨੂੰ ਰਹਿ ਜਾਵੇ। ਸੋ ਸੇਵਾ ਹੁੰਦੀ ਹੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨਵੇਂ ਸਹਿ। ਜੈ ਸੰਤਾਂ ਕੋ ਰਹਿ ਕੇ ਕਰ ਲੋ, ਆਗਿਆ ਮੰਨਣੀ ਪੈਣੀ। ਆਪਸ ਕੋ ਕੁਛ ਕਰਨਾ ਜਨਾਬ ਹੈ, ਹਰ ਹਰ ਨਾਮ ਹਿਰਦੇ ਸਦਗ ਸਿਆਵੇ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਮਨ ਜਿਹੜਾ ਫੁਰਨਾ ਹੈ ਆਪਣਾ ਤਾਂ ਫੁਰਨਾ ਹੀ ਛੱਡ ਦੇਵੇ। ਜੋ ਆਗਿਆ ਹੋ ਗਈ ਠੀਕ ਹੈ, ਜੇ ਆਹ ਵੀ ਖਿਆਲ ਆ ਗਿਆ ਨਾ ਵੀ ਇਹ ਗਲਤ ਹੈ ਤਾਂ ਵੀ ਸੇਵਾ ਥਾਣੀ ਪੈਂਦੀ, ਇੰਨਾ ਖਿਆਲ ਆਉਣ ਦੇ ਨਾਲ। ਕਿਉਂਕਿ ਮਨ ਵਿੱਚ ਤਾਂ ਮਨ ਤਾਂ ਆਪਣੇ ਕੋਲ ਰੱਖਿਆ ਹੀ ਨਹੀਂ ਹੈ। ਤਿਸ ਸੇਵਕ ਹੈ ਕਾਰਜ ਰਾਸ, ਮਹਾਰਾਜ ਕਹਿੰਦੇ ਉਹਦੇ ਸੇਵਾ ਸੇਵਾਦਾਰ ਦੇ ਕਾਰਜ ਰਾਸ ਹੁੰਦੇ, ਸੇਵਾ ਕਰਦ ਹੋਏ ਨੇ ਕੰਮ। ਕੋਈ ਵੀ ਕਾਮਨਾ ਨਾ ਕਰਨੀ, ਕੋਈ ਮੰਗ ਨਾ ਰੱਖਣੀ, ਕਹਿੰਦੇ ਫਿਰ ਉਹਨੂੰ ਮਿਲਦਾ ਵੀ ਹੈ ਕੁਛ ਜਾਂ ਕਾਮਨਾ ਨਹੀਂ ਕਰਦੇ? ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਬੜਾ ਮਿਲਦਾ ਉਹਨੂੰ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਉਹਨੂੰ ਵਾਹਿਗੁਰੂ ਮਿਲ ਜਾਂਦਾ ਸੇਵਾ ਕਰਨ ਵਾਲੇ। ਤੇ ਇੱਥੇ ਵੀ ਮਾਣ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਹੋ ਨਾਨਕ ਵਾਹ ਲੜਾਈ ਹੈ। ਇੱਥੇ ਵੀ ਥਾਂ ਮਿਲਦਾ, ਇੱਥੇ ਵੀ ਮਾਣ ਮਿਲਦਾ, ਤੇ ਦਰਗਾਹ ਵਿੱਚ ਜਾ ਕੇ ਜੈ ਜੈਕਾਰ ਹੁੰਦੀ, ਉੱਥੇ ਥਾਂ ਮਿਲਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਆ, ਪੜੋ ਪਿਆਰ ਨਾਲ।
ਸੇਵਾ ਕਰ ਲੈ ਗੁਰਾਂ ਦੀ ਕਿੱਤ ਲਾ ਕੇ, ਦਰਗਾਹ ਵਿੱਚ Thank you.
साहेब जिसका नंगा भुखा हो वह तिसदा नफर कितों रज खाए। सेवा करन लग गया जड़ा आप ए जमण मरन च पैंदा कोई कबर च पिया उथे जाके सेवा करनी शुरू करती। मथे टेकी जांदा कबर आले नूं महाराज कहंदे की लै लेंगा ओह तां आप ए भुखा ते नंगा है उहनूं तां मिलिया नहीं दरगाह च थां नहीं मिलिया। साहेब जिसका नंगा भुखा हो वह तिसदा नफर कितों रज खाए। कहंदे अकल की गल करो जे मालके नंगा भुखा है नौकर नूं कितों तनखाह दे दूगा। जे साहेब के घर बथ होवे सो नफरा हथ आवे अणहोण दी कितों पाए। जे साहेब दे कोल हैगी चीज तां हथ आऊगी अणहोण दी कितों आ जाएगी। इथे जिहड़ा साहेब है साडा साहेब ओदे बारे महाराज फरमान करदे ने कि साचे साहेबा क्या नाही कर तेरे घर तां तेरा है सब कुछ है जिहदे कोल सब कुछ है फिर ओहदी सेवा करो। कहंदे मिलदा नहीं जी है मिलदा तां नहीं तेरी तार नहीं जुड़दी है। जे तेरी तार जुड़ जावे ना तेनू सेवा की जाच आवे। कोई भी ऐसी चीज नहीं जिहड़ी दुनिया की मंगी हुई ना मिले गुरु ते सब मिलदियां ने। मंगण की जाच ना हो गल लैद झोलियों पाटी हुई हो फिर दिंदा तो है मालक ओहदे विचों गिरी जाओ। सो महाराज कहंदे जे साहेब के घर बत होवे सो नफरा हथ आवे अणहुंदी कितों पाए। जिसकी सेवा की फेर लेखा मंगी है सेवा करी गुरु की फेर जमदूता दे जाना पै गया। कहते फेर तो सेवा सा सेवा औखी होई नानक सेवा करो हर गुर सफल दर्शन की फिर लेखा मंगे ना कोई। बाबा साहब सिंह जी महाराज उन्ने वाले आपदे दरबार के अंदर एक श्रीमान जिम्मे अपने करनैल सिंह जी सेवा करते ने उन्हां दी माता भी नाल सेवा कर दी लंगर दी सेवा उन्हें भी करनी बर्तन मांजने झाड़ू देने पोचे देने होर ने किस्म दियां जो सेवा लंगर दियां हुंदियां हर वक्त करती रहिंदी सी। एक दिन बाबा जी नूं कहण लगे बाबा जी भागत सिंह दी माता चढ़ाई कर गई। बाबा जी अंतर ध्यान होए क्योंकि पूर्ण महापुरुष सीगे त्रिकालदर्शी सी जमांदरू ए सिद्ध सीगे। कहंदे कोई नहीं आजूगी भाई बाबा जी चढ़ाई कर गई। कहंदे हां आजूगी पहलिया ने समझिया भी बाबा जी नूं पता नहीं लग्या भी चढ़ाई कर गई जां कितें चली गई। कहंदे सत्कार ना करियो समा लंघ गया ते इंतजार करी जांदे ने ते अखीर ओहदा पैर हिलिया ते ओहदे बाद वैगरू वैगरू करदी उठ के बैठ गई। सारिआं नूं लै के बाबा जी दे चरणां च आ गई भी बाबा जी नूं नमस्कार करां। उथे आई तां बाबा जी कहण लगे माता किवें बीती दस संगत नूं। कहंदी बाबा जी पहलां मैनूं धर्मराज दे दूत आए लैण जमदूत तां नहीं आए सी क्योंकि दो किस्म दे आउंदे ने एक तां जिहड़े पाप करदे ने इत्थे ओह तां बहुत भयानक कुटदे मारदे ही लै जांदे ने बार बटाणे हुमस तुमस कूकां पईआं राही महाराज कहंदे कूकां मारदा जांदा जी ओहदी कूक सुनी नहीं जांदी कोई ओहदी मदद नहीं कर सकदा। उथे हथ ना उपड़ा कूक ना सुनी है बकार उथे सतगुर बेली होवे कढ ले अंती वार जे तां सतगुरु होवे तां कढ ले जिन्हें बनाया ही नहीं गुरु ओनू कौन कढूगा। कहंदी बाबा जी ओ फिर दूत आए सी लै गए मैनू धर्मराज कोल मैनू कुछ नहीं कहा बड़े सोहने तरीके नाल मैं गई हां। उथे रजिस्टरां च मेरा नां टोलन लग गए मेरा नां इना निकलिया। धर्मराज कहण लग्या भी इहदा तां नां नहीं है तुसीं बड़ी भारी भुल करी ਇਹ ਜਦ ਆਪਣੇ ਰਜਿਸਟਰਾਂ ਚ ਹੈ ਹੀ ਨਹੀਂ ਤੁਸੀਂ ਕਿਉਂ ਲੈ ਕੇ ਆਏ ਹੋ ਕਿਉਂਕਿ ਧਰਮਰਾਜ ਦੇ ਰਜਿਸਟਰਾਂ ਚ ਨਾਂ ਕਿਹਦਾ ਆਉਂਦਾ ਹੈ ਗੁਰੂ ਮਹਾਰਾਜ ਦੱਸਦੇ ਨੇ ਵੀ ਕਿਹਦਾ ਨਾਂ ਆਉਂਦਾ। ਮਹਾਰਾਜ ਕਹਿੰਦੇ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਵਾਹਿਗੁਰੂ ਕਹਿਣ ਲੱਗਾ ਜਿਹੜੇ ਨੁਗਰੇ ਪੁਰਸ਼ ਨੇ ਨਾ ਦੇਵਤਿਆਂ ਨੂੰ ਮੰਨਣ ਵਾਲੇ, ਸਵਰਗਾਂ ਨੂੰ ਚਾਹੁਣ ਵਾਲੇ, ਪਾਪ ਕਰਨ ਵਾਲੇ, ਇਹ ਸਭ ਤੇਰੇ ਕੋਲ ਆਉਣਗੇ। ਜਿਹੜੇ ਗੁਰੂਆਂ ਵਾਲੇ ਹੋਣਗੇ, ਸਮਰੱਥ ਗੁਰੂਆਂ ਵਾਲੇ, ਉਹ ਤੇਰੇ ਕੋਲ ਨਹੀਂ ਆਉਣਾ, ਉਹਨਾਂ ਦਾ ਰਸਤਾ ਹੋਰ ਹੋਊਗਾ। ਕਹਿੰਦੇ ਜੇ ਕਿਤੇ ਗਲਤੀ ਦੇ ਨਾਲ ਉੱਥੇ ਚਲਿਆ ਵੀ ਜਾਵੇ ਤਾਂ ਧਰਮਰਾਜ ਨੂੰ ਫਿਕਰ ਪੈ ਜਾਂਦਾ ਵੀ ਇਹ ਮੇਰੇ ਕੋਲ ਮੇਰੇ ਲੋਕ ਵਿੱਚ ਆ ਗਿਆ ਤੇ ਮੇਰੀ ਜਵਾਬ ਤਲਬੀ ਹੋਊ ਹੁਣ ਪਰਮੇਸ਼ਰ ਤੋਂ। ਤੇ ਉਹਨੇ ਪਹਿਲਾਂ ਹੀ ਕਿਹਾ ਹੋਇਆ ਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁੱਟੋ, ਨਿਕਟ ਨਾ ਜਾਈਓ ਤੂੰ। ਜਿੱਥੇ ਹਰੀ ਦਾ ਭਜਨ ਹੁੰਦਾ ਹੋਵੇ, ਜਸ ਹੁੰਦਾ ਹੋਵੇ, ਜਿੱਥੇ ਨਾਮ ਜਪਣ ਵਾਲਾ ਹੋਵੇ, ਦੇਖਿਓ ਕਿਤੇ ਭੁੱਲ ਕੇ ਨਾ ਉੱਥੇ ਚਲੇ ਜਾਇਓ। ਤੇ ਜਿੱਥੇ ਸਾਧੂ ਹੋਣ, ਸਾਧੂਆਂ ਦੀ ਸੰਗਤ ਸੇਵਾ ਕਰਦੀ ਹੋਵੇ, ਉੱਥੇ ਨਹੀਂ ਜਾਣਾ। ਜੇ ਚਲੇ ਗਏ ਤੁਸੀਂ ਤਾਂ ਨਾ ਮੈਂ ਛੁੱਟਣਾ ਨਾ ਤੁਸੀਂ ਛੁੱਟਣਾ। ਹੁਣ ਧਰਮਰਾਜ ਨੂੰ ਫਿਕਰ ਪੈ ਗਿਆ, ਬੀਬੀ ਕਹਿਣ ਲੱਗੀ, ਉਹ ਕਹਿਣ ਲੱਗਿਆ ਵੀ ਇਹ ਤਾਂ ਗਲਤ ਲਿਆਂਦਾ, ਆਪਣੇ ਕੋਲ ਰਜਿਸਟਰ ਨਹੀਂ। ਅੰਤਰ ਧਿਆਨ ਹੋ ਕੇ ਦੇਖਿਆ, ਕਹਿੰਦਾ ਇਹ ਤਾਂ ਬੀਬੀ ਗੁਰੂ ਨਾਨਕ ਸਾਹਿਬ ਦੀ ਦਰਗਾਹ ਦੀ ਹੈ, ਇਹ ਇੱਥੇ ਕਿਉਂ ਲਿਆਂਦੀ ਹੈ? ਬਾਬਾ ਜੀ ਕਹਿੰਦੀ ਮੇਰੀ ਇੱਜ਼ਤ ਬੜੀ ਕਰੀ, ਮੇਰਾ ਸਤਿਕਾਰ ਬੜਾ ਕਰਿਆ। ਬਾਬਾ ਜੀ ਕਹਿੰਦੇ ਭਾਈ ਸੁਖਨੀ ਸਾਹਿਬ ਯਾਦ ਹੈ ਤੁਹਾਡੇ, ਪਤਾ ਲੱਗਿਆ ਤੁਹਾਨੂੰ ਬੀਬੀ ਕੀ ਕਹਿੰਦੀ ਹੈ? ਦੱਸੋ, ਕੋਈ ਕਿਸੇ ਦੇ ਧਿਆਨ ਚ ਨਹੀਂ ਆ ਗਏ ਕਿਉਂਕਿ ਉਹਦੀ ਗੱਲ ਚ ਪਏ ਹੋਏ ਸੀ ਸਾਰੇ। ਕਹਿੰਦੇ ਮਹਾਰਾਜ ਤੁਸੀਂ ਉਹ ਦੱਸ ਦੋ। ਬਾਬਾ ਜੀ ਐ ਦੱਸਦੇ ਨੇ,
ਧਰਮ ਰਾਜਾ ਵੀ ਕਰੇਗਾ ਵਈ ਸੇਵਾ ਸਾਧੂਆਂ ਦੇ
ਧਰਮ ਰਾਏ ਕਰੇ ਸੇਵਾ। ਸਾਧਕ ਹੈ ਸੰਗ ਸੋਭਾ ਸੁਰ ਦੇਵਾ, ਜਦੋਂ ਤੋਂ ਸਾਧੂ ਦਾ ਸੰਗ ਸ਼ੁਰੂ ਹੋ ਜਾਂਦਾ ਉਸ ਵੇਲੇ ਤੋਂ ਹੀ ਦਰਗਾਹ ਦੇ ਵਿੱਚ ਸੋਭਾ ਹੋਣੀ ਸ਼ੁਰੂ ਹੋ ਜਾਂਦੀ ਹੈ, ਤਨ ਤਨ ਹੋਣਾ ਸ਼ੁਰੂ ਹੋ ਜਾਂਦਾ। ਸੋ ਕਹਿਣ ਲੱਗੀ, ਬਾਬਾ ਜੀ ਮੇਰੀ ਬੜੀ ਸੇਵਾ ਕਰੀ, ਆਦਰ ਕਰਿਆ। ਮੈਨੂੰ ਕਹਿਣ ਲੱਗੇ ਵੀ ਵੀ ਗਲਤੀ ਹੋ ਗਈ। ਕਹਿੰਦੀ ਮੈਂ ਕਿਹਾ ਵੀ ਮੈਨੂੰ ਹੁਣ ਫਿਰ ਤੁਸੀਂ ਗੁਰੂ ਨਾਨਕ ਸਾਹਿਬ ਦੀ ਦਰਗਾਹ ਤਾਂ ਦਿਖਾ ਦਿਓ। ਉੱਥੇ ਮੈਨੂੰ ਲੈ ਗਏ, ਕਹਿੰਦੇ ਉੱਥੇ ਜਦ ਮੈਂ ਗਈ, ਕਹਿਣ ਸੁਣਨ ਤੋਂ ਬਾਹਰ ਦੀਆਂ ਗੱਲਾਂ ਨੇ। ਕਹਿੰਦੀ ਮੈਨੂੰ ਕਹਿਣ ਲੱਗੇ ਵੀ ਅਜੇ ਤਾਂ ਤੇਰੇ ਭਾਈ 8 ਸਾਲ ਹੋਰ ਰਹਿੰਦੇ ਨੇ ਇੱਥੇ, ਕਿ ਤੈਨੂੰ ਕੌਣ ਲੈ ਆਇਆ। ਕਹਿੰਦੇ ਮੈਨੂੰ ਉੱਥੋਂ ਫਿਰ ਵਾਪਸ ਕਰਤਾ ਉਹਨਾਂ ਨੇ। ਸੋ ਮਹਾਰਾਜ ਕਹਿੰਦੇ ਜਿਹਦੇ ਕੋਲ ਸਭ ਕੁਛ ਹੈ ਨਾ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾਹ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ, ਜਿੱਥੇ ਲੇਖੇ ਖਤਮ ਹੋ ਜਾਣ ਉਹਦੀ ਸੇਵਾ ਕਰੋ, ਦੇਖਾ ਦੇਖੀ ਸਭ ਕਰੇ। ਹੁਣ ਮਹਾਰਾਜ ਕਹਿੰਦੇ ਸੇਵਾ ਕਰਨ ਵਾਲਿਆਂ ਦੀ ਗੱਲ ਸੁਣ ਲਓ, ਬਹੁਤ ਸਾਰੇ ਦੇਖਾ ਦੇਖੀ ਸੇਵਾ ਕਰਦੇ ਨੇ, ਰਹਿੰਦੇ ਮਨ ਦੇ ਪੁੱਛੇ ਨੇ, ਨਾ ਕ੍ਰੋਧ ਛੱਡਣਾ ਹੈ, ਨਾ ਲੋਭ ਛੱਡਣਾ ਹੈ, ਨਾ ਹਉਮੈ ਛੱਡਣੀ ਹੈ, ਈਰਖਾ ਨਹੀਂ ਛੱਡਣੀ, ਈਰਖਾ ਕਰੀ ਜਾਂਦੀ, ਪੜ੍ਹਨੀ ਬਾਣੀ ਹੈ, ਕਰਨੀ ਈਰਖਾ ਹੈ। ਕਹਿੰਦੇ ਮਨਮੁੱਖ ਲੋਕ ਹੋਇਆ ਕਰਦੇ, ਇਹ ਤਾਂ ਨਹੀਂ ਹੈ ਵੀ ਕੋਈ ਬਹੁਤਾ ਨੇੜੇ ਲੱਗ ਜੇ ਬਾਬਾ ਜੀ ਦੇ ਵੀ ਬਹੁਤ ਨੇੜੇ ਹੋ ਜੂ, ਨਾ ਮਨਮੁੱਖ ਹੁੰਦਾ ਜਿਹੜਾ ਮਨ ਦੇ ਪਿੱਛੇ ਲੱਗੇ। ਦੇਖਾ ਦੇਖੀ ਸਭ ਕਰੇ, ਦੇਖਾ ਦੇਖੀ ਕਰਦੇ ਨੇ ਬਈ ਮੈਨੂੰ ਵੀ ਚੰਗਾ ਕਹਿਣ, ਮੇਰੀ ਵੀ ਉਪਮਾ ਹੋ ਜਾਏ, ਮੇਰੇ ਵੀ ਵਾਹਵਾ ਵਾਹਵਾ ਹੋਣ ਲੱਗ ਜੇ। ਮਨਮੁੱਖ ਬੂਝ ਨਾ ਪਾਏ, ਕਹਿੰਦੇ ਇਹੋ ਜਿਹਾ ਮਨਮੁੱਖ ਹੈ ਇਹਨੂੰ ਪਤਾ ਹੀ ਨਹੀਂ ਵੀ ਸੇਵਾ ਕਰੀਦੀ ਕਿਵੇਂ। ਸੇਵਾ ਕਹਿੰਦੇ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵਾ ਪਈ ਤਿੰਨ ਥਾਏ, ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ ਉਹਦੀ ਸੇਵਾ ਥਾਂ ਪੈਂਦੀ ਹੈ। ਇਹ ਸੇਵਾ ਚਾਕਰੀ ਨਾਮ ਬਸਾ ਮਨ ਹੈ, ਮਹਾਰਾਜ ਕਹਿੰਦੇ ਨਿਸ਼ਾਨੀ ਦੱਸੀ ਹੈ ਸੇਵਾ ਦੀ। ਕਹਿੰਦੇ ਜਿਹਦੇ ਹਿਰਦੇ ਚੋਂ ਨਾ ਜਿਵੇਂ ਫਵਾਰਾ ਫੁੱਟਦਾ ਹੁੰਦਾ, ਚਸ਼ਮਾ ਧਰਤੀ ਚੋਂ ਫੁੱਟਦਾ, ਉਹਦੇ ਵਾਹਿਗੁਰੂ 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 ਆਪਾਂ ਹੀ ਹਿਰਦੇ ਚੋਂ ਨਿਕਲਣੀ ਸ਼ੁਰੂ ਹੋ ਜਾਏ ਤਾਂ ਸਮਝ ਲਓ ਵੀ ਸੇਵਾ ਸਾਡੀ ਥਾਂ ਪੈ ਗਈ। ਜੇ ਆਲਸ ਆਉਂਦੀ ਹੈ, ਪਾਠ ਨਹੀਂ ਕਰਦਾ, ਕੀਰਤਨ ਕਰ ਲਿਆ, ਮਾੜੀ ਮੋਟੀ ਸੇਵਾ ਕਰ ਲਈ, ਕਹਿੰਦੇ ਸੇਵਾ ਥਾਂ ਨਹੀਂ ਪੈਂਦੀ, ਮਨਮੁਖਾ ਤੂੰ ਭੁੱਲਿਆ ਹੋਇਆ, ਅਜੇ ਤੈਨੂੰ ਸੌ ਨਹੀਂ ਆਇਆ ਸੇਵਾ ਕਰਨ। ਸੋ ਸੇਵਾ ਕੀਤੀ ਹੋਈ, ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਜੇ ਸਾਧੂ ਇਹ ਨਾਰਾਜ਼ ਹੋ ਗਿਆ ਤਾਂ ਸੇਵਾ ਸਵਾਹ ਹੈ ਤੇਰੀ, ਕੀ ਸੇਵਾ ਕਰਦਾ, ਉਹਦੇ ਨਾਲ ਉਹ ਛੱਡ ਦੇ ਸੇਵਾ ਨਾ ਕਰ, ਕਿਉਂਕਿ ਸਾਧੂ ਨਾਰਾਜ਼ ਹੋ ਗਿਆ। ਗੁਰੂ ਸਾਧੂ ਗੁਰੂ ਦਾ ਏਜੰਟ ਹੁੰਦਾ, ਜੇ ਸਾਧੂ ਇਹ ਨਾਰਾਜ਼ ਹੋ ਗਿਆ ਤਾਂ ਸਮਝ ਲਓ ਗੁਰੂ ਵੀ ਨਾਰਾਜ਼ ਹੋ ਗਿਆ। ਸੋ ਕਹਿੰਦੇ ਸੇਵਾ ਕੀਤੀ ਉਹ ਸਫਲ ਹੈ ਜਿੱਥੇ ਮਨ ਮੰਨ ਜਾਵੇ ਗੁਰੂ ਦਾ, ਜਾਂ ਸਤਿਗੁਰ ਕਾ ਮਨ ਮੰਨੇ ਆ ਤਾਂ ਪਾਪ ਕਸੰਬਲ ਪੰਨੇ। ਜਦੋਂ ਸਤਿਗੁਰੂ ਦਾ ਮਨ ਮੰਨ ਗਿਆ ਫੇਰ ਕੀ ਹੋਊ, ਕਹਿੰਦੇ ਸਾਰੇ ਹੀ ਪਾਪ ਨੱਠ ਜਾਂਦੇ ਨੇ,
ਪਾਪ ਭੱਜ ਜਾਂਦੇ ਨੇ ਸਤਿਗੁਰ ਦੀ ਸੇਵਾ ਕਰਕੇ, ਪਾਪ ਭੱਜ ਜਾਂਦੇ ਨੇ ਸਤਿਗੁਰ ਦੀ ਸੇਵਾ ਕਰਕੇ। ਸਤਿਗੁਰ ਦੀ ਸੇਵਾ ਕਰਕੇ, ਸਤਿਗੁਰ ਦੀ ਸੇਵਾ ਕਰਕੇ।
ਸਫਲ ਹੈ ਮਹਾਰਾਜ ਹੁਣ ਜੁਗਤੀ ਦੱਸਦੇ ਚਾਹੇ ਕੀਰਤਨ ਕਰਨ ਵਾਲਾ ਹੈ ਚਾਹੇ ਟੋਕਰੀ ਚੱਕਣ ਵਾਲਾ ਹੈ ਚਾਹੇ ਲੰਗਰ ਪਕਾਉਣ ਵਾਲਾ ਹੈ ਚਾਹੇ ਡੰਗਰ ਸਾਂਭਣ ਵਾਲਾ ਹੈ ਚਾਹੇ ਕੋਈ ਪਾਠ ਕਰਨ ਵਾਲਾ ਹੈ ਕੁਛ ਸੇਵਾ ਸਾਰੀ ਸੇਵਾ ਕਿਤੇ ਵੀ ਸੇਵਾ ਕਰਦਾ ਹੈ ਦੁਨੀਆ ਵਿੱਚ ਚਾਹੇ ਦਵਾਈਆਂ ਦਿੰਦਾ ਕਹਿੰਦੇ ਉਹ ਸਫਲ ਹੁੰਦੀ ਹੈ ਜਾਂ ਸਤਿਗੁਰ ਜਿੱਤ ਸਤਿਗੁਰ ਕਾ ਮਨ ਮੰਨੇ ਜੇ ਸਤਿਗੁਰੂ ਦਾ ਮੰਨੇ ਨਾ ਮੰਨਿਆ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਮੰਨੇ ਨਾ ਮੰਨਿਆ ਫੇਰ ਸਫਲਤਾ ਨਾ ਹੋਈ ਸੇਵਾ ਫੇਰ ਤਾਂ ਥਕਾਵਾਂ ਥਕੇਵਾਂ ਭੱਲੇ ਦੇ ਕਹਿੰਦੇ ਜਦੋਂ ਮਨ ਮੰਨ ਜਾਂਦਾ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਚ ਸੰਭਲ ਪੰਨੇ ਸਾਰੇ ਪਾਪਾਂ ਦਾ ਖਾਤਮਾ ਹੋ ਜਾਏਗਾ ਬਾਕੀ ਜਿਹੜਾ ਕਹਿੰਦਾ ਮੈਂ ਸੇਵਾ ਕਰਦਾ ਆਮ ਤੌਰ ਤੇ ਗੱਲਾਂ ਹੈ ਸਾਧ ਸਿੰਘ ਜੀ ਸਾਰੇ ਇੱਕ ਮਹਾਰਾਜ ਨੇ ਸਭ ਦੇਖ ਦੇਖ ਕੇ ਸਾਨੂੰ ਗਾਈਡਲਾਈਨ ਦਿੱਤੀਆਂ ਨੇ ਵੀ ਤਾਂ ਕਿ ਗਲਤੀ ਨਾ ਅਸੀਂ ਖਾ ਜਾਈਏ ਵੱਡੇ ਵੱਡੇ ਗਲਤੀ ਖਾ ਜਾਂਦੇ ਕਿਉਂਕਿ ਇੱਕ ਚੀਜ਼ ਹੈ ਆਦਮੀ ਦੇ ਅੰਦਰ ਉਹਨੂੰ ਮਾਣ ਕਹਿੰਦੇ ਉਹ ਮਾਣ ਬਹੁਤ ਹੈ ਦੁਖੀ ਕਰਦਾ ਰੱਬ ਨਾਲ ਤਾਂ ਇਹ ਮਿਲ ਨਹੀਂ ਦਿੰਦਾ ਬੈਰੀ ਹੈ ਰੱਬ ਨਾਲ ਜਿਹੜਾ ਪਰਮੇਸ਼ਰ ਨਾਲ ਮਿਲਦਾ ਉਹਦਾ ਬੈਰੀ ਮਾਣ ਹੈ ਪੈਸਾ ਆਦਮੀ ਛੱਡ ਦੂ ਕੋਈ ਵੱਡੀ ਗੱਲ ਨਹੀਂ ਕੀਰਤਨ ਕਰਕੇ ਨਹੀਂ ਪੈਸਾ ਲੈਂਦਾ ਕੋਈ ਵੱਡੀ ਆਸਾਨ ਨਹੀਂ ਕਰਿਆ ਕਿਸੇ ਤੇ ਜੇ ਲੈਂਦਾ ਤਾਂ ਦੁਨੀਆਂ ਭਰ ਦਾ ਦਲਿੱਦਰ ਉਹਦੇ ਘਰ ਵਿੱਚ ਆ ਜੂ ਲੈ ਕੇ ਦੇਖ ਲਓ ਜਿਹਨੇ ਲੈਣਾ ਮਹਾਰਾਜ ਕਹਿੰਦੇ ਵਿਓ ਦੇ ਕੈਪਸੂਲ ਹੈ ਖਾ ਕੇ ਖਾ ਲੈ ਜੇ ਖਾਣੇ ਇਹ ਕੋਈ ਬਾਤ ਨਹੀਂ ਹੈ ਵੀ ਫਲਾਣਾ ਪੈਸਾ ਨਹੀਂ ਜੀ ਲੈਂਦਾ ਕੋਈ ਵੀ ਨਹੀਂ ਲੈਂਦਾ ਇੱਥੇ ਕਿਹੜਾ ਕੋਈ ਲੈਂਦਾ ਸਾਰੇ ਇੱਥੇ ਗੁਰੂ ਘਰ ਚ ਖਰਚ ਹੋਈ ਜਾਂਦੇ ਇਹ ਕੋਈ ਵੱਡੀ ਬਾਤ ਨਹੀਂ ਹੈ ਮਹਾਰਾਜ ਕਹਿੰਦੇ ਵੱਡੀ ਬਾਤ ਹੈ ਜੇ ਤੂੰ ਮਾਣ ਛੱਡ ਦੇਵੇ ਜੇ ਮਾਣ ਨਹੀਂ ਛੱਡ ਸਕਿਆ ਤਾਂ ਗਲ ਜਾਏਗਾ ਪਿਆਰਿਆ ਤੂੰ ਨੀ ਗਲਿਆ ਹਜ਼ਾਰਾਂ ਹੀ ਗਲੇ ਨੇ ਕਬੀਰ ਮਾਇਆ ਤਾਂ ਜੀ ਤੋ ਕਿਆ ਵਿਆ ਜਾ ਮਾਨ ਤਾਂ ਜਿਆ ਨਾ ਜਾਏ ਮਾਨ ਮੁਨੀ ਮੁਨਵਰ ਗਲੇ ਵੱਡੇ ਵੱਡੇ ਮਹਾਂਪੁਰਸ਼ ਗਲ ਗਏ ਕਹਿੰਦੇ ਜਿਹਨਾਂ ਨੂੰ ਲੋਕ ਕਹਿੰਦੇ ਸੀ ਮਾਨੀ ਸੀ ਅਭਿਮਾਨੀ ਸੀ ਮਾਨ ਸਭੀ ਕੋ ਖਾਏ ਇੱਕ ਦੋ ਚਾਰ ਨੂੰ ਨੀ ਸਾਰਿਆਂ ਨੂੰ ਖਾ ਲੈਂਦਾ ਸੋ ਸਾਵਧਾਨ ਹੋਣਾ ਚਾਹੀਦਾ ਵੀ ਮੈਂ ਸੇਵਾ ਕਰਦਾ ਮੇਰੇ ਚ ਮਾਨ ਤਾਂ ਨੀ ਹੈ ਮਹਾਰਾਜ ਜੇ ਕਿਸੇ ਨੇ ਕਹਿਤਾ ਵੀ ਇੱਥੇ ਨਾ ਬੈਠ ਉੱਥੇ ਬਹਿ ਜਾ ਬਈ ਮੈਂ ਤਾਂ ਬੋਰੀਆਂ ਚ ਸੀ ਮੈਨੂੰ ਕਿਉਂ ਕਹਿ ਦਿੱਤਾ 50 ਗੱਲਾਂ ਉਹਨੂੰ ਕਹੋ ਉਹਦੀ ਨਿੰਦਿਆ ਕਰੂ ਉਹਦੀ ਨਿੰਦਿਆ ਕਰੂ ਉਹ ਵੀ ਕਿਸੇ ਦਾ ਲਾਇਆ ਹੋਇਆ ਲੱਗਿਆ ਹੋਇਆ ਆਪਣੇ ਆਪ ਤਾਂ ਲੱਗਿਆ ਹੋਇਆ ਜਿਹਨੇ ਲਾਇਆ ਉਹਦੇ ਮਨ ਚ ਨਰਾਜੀ ਚਲੀ ਜੋ ਵੀ ਹੈ ਇਹਨੇ ਤਾਂ ਗੱਲੇ ਨਾ ਗਿਣੀ ਕੋਈ ਉਹ ਕਹਿੰਦੇ ਗਲ ਜਾਏਗਾ ਪਿਆਰਿਆ ਧੋਖੇ ਚ ਨਾ ਰਹਿ ਆਪਣੇ ਆਪ ਨੂੰ ਧੋਖਾ ਨਾ ਦੇ ਤੇਰੀ ਸੇਵਾ ਥਾਂ ਨੀ ਪੈ ਰਹੀ ਸਾਹ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨੇ ਆ ਤਾਂ ਪਾਪ ਕਸੰਬਲ ਮੰਨੇ ਵਿੱਚ ਹੋਵੇ ਸੇਵਾ ਥਾਂ ਨਾ ਪਾਏ ਜਨਮ ਮਰੇ ਫਿਰ ਆਵੇ ਜਾਏ ਉਹ ਤਾਂ ਕਹਿੰਦਾ ਮੈਂ ਸੇਵਾ ਕਰਦਾ ਤੇਰੇ ਅੰਦਰ ਤਾਂ ਹੋਮੇ ਭਰੀ ਪਈ ਹੈ ਕਹਿੰਦੇ ਜੰਮਦਾ ਰਹੇਗਾ ਮਰਦਾ ਰਹੇਗਾ ਸੇਵਾ ਤੇਰੀ ਥਾਂ ਨੀ ਪੈ ਰਹੀ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ ਇਹ ਸੇਵਾ ਵਾਹਿਗੁਰੂ ਦੀ ਨਿਗਾਹ ਹੋਵੇ ਸਤਿਗੁਰੂ ਦੀ ਨਜ਼ਰ ਹੋ ਜਾਵੇ ਤਾਂ ਸੇਵਾ ਮਿਲਦੀ ਹੈ ਇਸ ਤਰ੍ਹਾਂ ਫਰਮਾਨ ਹੈ ਮਹਾਰਾਜ ਦਾ
ਜਿਸ ਤੇ ਨਜ਼ਰ ਗੁਰਾਂ ਦੀ ਹੋਵੇ ਸੇਵਕ ਸੇਵਾ ਕਰਦਾ Thank you.
ਦੋ ਬਾਤਾਂ ਮਹਾਰਾਜ ਜੀ ਨੇ ਇਸ ਸ਼ਲੋਕ ਦੇ ਵਿੱਚ ਕਹੀਆਂ। ਪਹਿਲੀ ਤਾਂ ਇਹ ਕਿ ਸੇਵਾ ਉਹ ਕਰਦਾ ਜਿਹਦੇ ਉੱਤੇ ਦਿਆਲ ਹੋ ਜਾਵੇ ਸਤਿਗੁਰੂ, ਤੇ ਸਾਧੂ ਦੀ ਸੰਗਤ ਉਹਨੂੰ ਮਿਲਦੀ ਹੈ ਜਿਹਦੇ ਉੱਤੇ ਵਾਹਿਗੁਰੂ ਦਿਆਲ ਹੋ ਜਾਵੇ। ਹੁਣ ਇਹਨਾਂ ਨੂੰ ਸੇਵਾਦਾਰਾਂ ਨੂੰ ਖਰਾਬ ਕੌਣ ਕਰਦਾ? ਮੈਂ ਇਹ ਵੀ ਗੱਲ ਧਿਆਨ ਨਾਲ ਸੁਣ ਲਓ। ਸੰਗਤ ਲਿਆਉਂਦੇ ਨੇ ਟਰੱਕਾਂ ਦੇ ਅੰਦਰ, ਟਰਾਲੀਆਂ ਦੇ ਅੰਦਰ, ਬੱਸਾਂ ਦੇ ਅੰਦਰ, ਅੱਧੀ ਅੱਧੀ ਰਾਤ ਉੱਠ ਕੇ ਲਿਆਉਂਦੇ। ਇਹਨਾਂ ਦੀ ਸੇਵਾ ਨੂੰ ਖਰਾਬ ਕਰਨ ਵਾਲਾ ਜਿਹੜਾ ਸਟੇਜ ਦਾ ਸੈਕਟਰੀ ਹੁੰਦਾ ਉਹ ਹੁੰਦਾ, ਉਹ ਕਰਦਾ ਬਾਈ ਜੀ ਫਲਾਣਾ ਸਿਓ ਦੇਖੋ ਕਿੰਨੀ ਸੇਵਾ ਕਰ ਰਿਹਾ, ਟਰੱਕ ਲੈ ਕੇ ਆਉਂਦਾ, ਬੱਸ ਲੈ ਕੇ ਆਉਂਦਾ। ਅਰਦਾਸ ਤਾਂ ਕਰ ਦੋ ਵੀ ਸੱਚੇ ਪਾਤਸ਼ਾਹ ਸਵਾਰੀਆਂ ਪਵਿੱਤਰ ਕਰ, ਇਹਨਾਂ ਦੀ ਸੇਵਾ ਲੇਖੇ ਲੱਗੇ। ਉਹ ਆਪਣੇ ਆਪ ਤਾਂ ਨਹੀਂ ਕਰਦੇ, ਉਹਨਾਂ ਤੇ ਤਾਂ ਕਿਰਪਾ ਗੁਰੂ ਨੇ ਕੀਤੀ ਹੈ ਤਾਂ ਲਿਆਉਂਦੇ। ਤੁਸੀਂ ਉਹਨਾਂ ਦੀ ਸੇਵਾ ਚ ਭੰਗਣਾ ਪਾਉਣ ਲੱਗੇ ਹੋ। ਹੁੰਦਾ ਕੀ ਹੈ, ਜਿੱਥੇ ਉਹਨਾਂ ਦੀ ਪ੍ਰਸ਼ੰਸਾ ਨਹੀਂ ਉੱਥੇ ਨਾਰਾਜ਼ੀ ਆ ਜੂ, ਪ੍ਰਸ਼ੰਸਾ ਹੁੰਦੀ ਰਹੇ ਉਹ ਤਾਂ ਹਉਮੈ ਦੇ ਪੱਠੇ ਪਾਉਣੇ ਸ਼ੁਰੂ ਕਰਦੇ। ਉਹਦੀ ਸੇਵਾ ਨੂੰ ਤਾਂ ਇੰਨਾ ਹੀ ਫਲ ਲੱਗਿਆ ਵੀ ਸੰਗਤ ਚ ਪਤਾ ਲੱਗ ਗਿਆ ਵੀ ਫਲਾਣਾ ਸਿੰਘ ਜੀ ਬੱਸ ਨਾਲ ਸੇਵਾ ਕਰਦਾ, ਬੱਸ ਖਤਮ ਹੋ ਗਈ, ਸੇਵਾ ਦਾ ਫਲ ਨਹੀਂ ਮਿਲਿਆ। ਸੈਕਟਰੀ ਨੇ ਕਹਿਤਾ ਵੀ ਫਲਾਣਾ ਬਹੁਤ ਵਧੀਆ ਕੀਰਤਨ ਕਰਦੀ ਹੈ, ਫਲਾਣੀ ਬੀਬੀ ਜੀ ਤਾਂ ਬਹੁਤ ਵਧੀਆ ਕੀਰਤਨ ਕਰਦੀ ਹੈ। ਵਧੀਆ ਤਾਂ ਮਹਾਰਾਜ ਜਾਣਦੇ ਆ ਵੀ ਉਹਦੀ ਬਿਰਤੀ ਵੀ ਟਿਕੀ ਹੋਈ ਹੈ ਕਿ ਨਹੀਂ ਟਿਕੀ ਹੋਈ। ਐਵੇਂ ਗਲ ਦੇ ਵਿੱਚ ਇਹ ਕਰੀ ਜਾਂਦੀ ਹੈ, ਕੋਈ ਰਾਗ ਹੈ ਸੁਰਾਂ ਜਾਣਦਾ, ਕੋਈ ਵਾਹਿਗੁਰੂ ਮਹਾਰਾਜ ਜਾਣਦੇ ਆ ਵੀ ਇਹ ਸਹੀ ਕਰ ਰਿਹਾ ਕਿ ਗਲਤ ਕਰਦੇ। ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜੇ, ਜਿਹਦੇ ਅੰਦਰੇ ਕਪਟ ਨਾਲ ਭਰਿਆ ਪਿਆ ਉਹਦਾ ਗਾਉਣਾ ਕੀ ਕਰੂਗਾ, ਉਹਦਾ ਰੋਇਆ ਕੰਧੂ ਜਾਣੇ ਕੀ ਕਰਨਗੇ। ਉਹਦੀ ਪ੍ਰਸ਼ੰਸਾ ਕਰੋ, ਰਹਿੰਦਾ ਖੁੰਦਾ ਵੀ ਉਹਦਾ ਜਾਂਦਾ ਰਹਿੰਦਾ। ਸੋ ਮਹਾਰਾਜ ਕਹਿੰਦੇ ਸਾਵਧਾਨੀ ਵਰਤੋ ਭਾਈ, ਸੇਵਾ ਤਾਂ ਮਿਲਦੀ ਉਹਨੂੰ ਹੈ ਜਿਹਦੇ ਤੇ ਗੁਰੂ ਕਿਰਪਾਲ ਹੋ ਜਾਂਦਾ। ਜਦੋਂ ਗੁਰੂ ਕਿਰਪਾਲ ਹੋ ਗਿਆ ਤਾਂ ਉਹਦੀ ਉਦੋਂ ਬੜੀ ਪ੍ਰਸ਼ੰਸਾ ਕੀ, ਉਹਦੀ ਸੇਵਾ ਨੂੰ ਖਰਾਬ ਕਰਨਾ ਹੀ ਹੈ। ਮਾਣ ਦੇ ਪੱਠੇ ਪਾਉਣੇ ਸ਼ੁਰੂ ਕਰਦੇ, ਉਹਦੇ ਨਾਲ ਸੇਵਾ ਥਾਂ ਨਹੀਂ ਪਿਆ ਕਰਦੀ। ਸੋ ਸੇਵਾ ਤਾਂ ਥਾਂ ਉਹਦੀ ਪੈਂਦੀ ਹੈ ਜਿਹੜਾ ਆਪਣਾ ਫੁਰਨਾ ਛੱਡ ਕੇ ਗੁਰੂ ਦਾ ਗੁਲਾਮ ਬਣ ਜਾਵੇ, ਦਾਸ ਬਣ ਜਾਵੇ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ ਮਹਾਰਾਜ।
ਮਨ ਵੇਚਦੇ ਗੁਰਾਂ ਨੂੰ ਮਈਆ ਪਾਣ, ਬਣ ਗਏ ਤੈ ਸੇਵਕ ਗੁਰਾਂ ਦਾ। Thank you.
ਇਹਨਾਂ ਸਾਰੇ ਦੋਸ਼ਾਂ ਤੋਂ ਬਚ ਕੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਸੰਗਤਾਂ ਤਨ ਮਨ ਧਨ ਸਭ ਦੇ ਕੇ ਸ਼ੁਕਰ ਕਰਕੇ ਸੇਵਾ ਕਰਨੀ ਆ ਵੀ ਪਾਤਸ਼ਾਹ ਆਪ ਦੀ ਬੜੀ ਕਿਰਪਾ, ਆਪਨੇ ਸੇਵਾ ਦਾ ਕੁੰਭ ਲਾਇਆ ਤਾਂ ਅਸੀਂ ਸੇਵਾ ਕਰ, ਸਾਡੀ ਸੇਵਾ ਥਾਂ ਪੈ ਜਾ। ਸੋ ਸੇਵਾ ਦੇਖ ਰਿਹਾ ਇਹ ਗੰਗਾ ਰਾਮ, ਕਿਉਂਕਿ ਇਹਦੇ ਮਨ ਵਿਚ ਪੈਸਾ ਵਸਿਆ ਹੋਇਆ। ਗੁਰਸਿੱਖ ਨੂੰ ਇੱਕ ਨੂੰ ਪੁੱਛਦਾ ਵੀ ਇੰਨੇ ਮਜ਼ਦੂਰ ਲੱਗੇ ਹੋਏ ਨੇ ਇੱਥੇ, ਕਹਿ ਰਹੇ ਗੁਰਸਿੱਖਾ ਕਿੱਥੋਂ ਆਇਆ ਤੂੰ? ਕਹਿੰਦਾ ਮੈਂ ਤਾਂ ਬਠਿੰਡੇ ਦਾ ਆਇਆ। ਕਹਿੰਦੇ ਗੁਰੂ ਘਰ ਚ ਮਜ਼ਦੂਰਾਂ ਦਾ ਕੀ ਕੰਮ? ਆਹ ਤਾਂ ਸੇਵਾ, ਬੜੇ ਬੜੇ ਅਮੀਰ ਰਾਜੇ ਰਾਣੇ ਸ਼ੁਕਰ ਕਰਦੇ ਨੇ ਵੀ ਸਾਨੂੰ ਸੇਵਾ ਮਿਲਦੀ, ਇੱਥੇ ਕੋਈ ਪੈਸਾ ਦਿੰਦਾ ਨੀ, ਇੱਥੇ ਤਾਂ ਨਾਲ ਪੈਸਾ ਵੀ ਦਿੰਦੇ ਨੇ ਨਾਲ ਸੇਵਾ ਵੀ ਕਰਦੇ। ਕਹਿੰਦਾ ਆਹ ਤਾਂ ਗੱਲ ਜੀਵੇ ਦੇਖੀ ਹੈ, ਬਿਨਾਂ ਪੈਸੇ ਹੀ ਕਰੀ ਜਾਂਦੇ ਨੇ। ਕਹਿੰਦੇ ਹਾਂ। ਉਹਦੇ ਬਾਅਦ ਕਹਿੰਦੇ ਤੂੰ ਰਹਿ ਇੱਥੇ, ਗੁਰੂ ਦੀ ਬਾਣੀ ਸਰਵਣ ਕਰ। ਦੀਵਾਨ ਲੱਗ ਗਿਆ ਤੇ ਮਹਾਰਾਜ ਜੀ ਆਪ ਆ ਗਏ, ਆਪਣੇ ਮੁਖਾਰ ਬਿੰਦ ਤੋਂ ਐਸੇ ਬਚਨ ਉਚਾਰਨ ਲੱਗ ਗਏ ਬੜੋ ਪਿਆਰ ਨਾਲ।
ਤੈਨੂੰ ਪੈ ਗਏ ਨੇ ਜੰਜਾਲ ਝੂਠੀ ਮਾਇਆ ਦੇ, ਜਨਮ ਤੇਰਾ ਜਾਵੇ ਮਾਇਆ।
महाराज ने फरमान किया कि तेरा काज ना ग्रह राज माल तीन चीजा महाराज ने फरमान कर भैया जेड़ा घर दे नाल मोह पाई बैठा है ता मिट्टी पई अतोलवी कोय ना होसी मित एनू मित्र समझदा तू कोठी नू एदा किसे नक्शा बना के मिट्टी तोलवी बे तोली होई मिट्टी सीमेंट लग्या होया गारा लग्या एदे नाल तू चित ला लिया राज ते माल धन ते शक्ति राशि कहंदे तेरे किसे कम नहीं है तेरा काज ना बिखे जंजाल एदा ब्यो दे जंजाल ने पॉइजनस जंजाल ने ए जीवात्मा नू तू ब्यो खड़ा रहे इष्ट मीत जान सब छले अजड़े मित्र दोस्त कुटुंब है परिवार है जान तेन छड़ रहे ने सारे ते असली गल तो तू लांभे जा रहे वो केड़ी है के हर हर नाम संग तेरा चले जिने तेरे नाल जाना है ओदा तो तू ध्यान नहीं करता मैं इत्थे बैठा हुन्ना उत्थे बरांडे च इधर ता मैं कीर्तन करना हुंदा उधर की आंदा जी मुंडा नहीं आखे लगता बहू नहीं आंदी जी गई हुई नौ चली गई जी मुंडे नूं लैके ओह मुड़ियो नहीं है मेरा आदमी ऐ करदा है कोई कुछ कहंदा है कोई कुछ कहंदा ब्यो दे जंजाल इत्थे गुरु घर जाके परमेश्वर की गल करो कोई तुसीं मैं जादूगर तां नहीं हां साध सिंह जी वी जादू मारी जाऊंगा करी जाऊं असीं कहंदे आं वी इत्थे बाणी दा आसरा लो सब ठीक हो जी विघन क्यों लगदे ने परमेश्वर ते भुलिया व्यापन सभे रोग जदों रब नूं भुलोंगे रोग विघन कोट विघन महाराज कहंदे इक विघन करोड़ां विघन कोट विघन तिस लागते जिस नूं विसरै ना एक विघन लगूगा करोड़ा विघन लगने ने कहंदे आए बिल पता है जिवें सुन्ने घर च कौम कां कां करदा हुंदा क्योंकि नाम हिरदे चो निकल गया जिहदे कोल नाम आ गया प्रभ सिमरत कछ विघन ना लागे जेड़े विघन लगे हुए ने वह भी ठीक हो जाएंगे मझां भी दुध देण लग जाएंगे कटरू बछरू भी बचण लग जाएंगे बच्चे भी ब्याहे जाएंगे बर भी लभ जाएंगे क्योंकि परमेश्वर बल हो गया जिसदा हो वह बल सो कदे ना हारदा जा तू मेरे बल है ता क्या मोह चंदा तू सब कुछ मैनू सौंपिया जा तेरा बंदा लक्ष्मी तोट ना आवई काय खर्च रहंदा क्योंकि बल हो गया हुण पैसे असीं खर्ची जाने तोटा ही नहीं आ बैरी मित्र सब कीतिया न मंगे बंदा लेखा कोई ना पुछे जार बख्शन लख चौरासी मेदनी सब सेव करन दा सारे सेवा करदे ने क्यों करदे ने क्योंकि वाहगुरु बल हो गया ओनू बल बना लो अपने सीधा ही हिसाब है महाराज कहंदे ए जड़िया चीजा ने तेरे नाल नहीं जांदियां तेरे काज ना ग्रह राज माल तेरे काज ना बिखै जंजाल इष्ट मीत जान सब चले तेनू चल रहे ने सारे हर हर नाम संग तेरे चले ओदे वल तू ध्यान नहीं दे रहा राम नाम गुण गाए ले मीता महाराज कहंदे माई डियर फ्रेंड ए मेरे मित्रा तू राम दे गुण गा ले क्यों सिमरत तेरी हर सिमरत तेरी लाज रहे इत्थे भी लाज रहू ते दरगाह च भी लाज रहू हर सिमरत जम कछ ना गए ना जमदूता ने कुछ कहने बिन हर सगल निरार्थ काम जिन्ने बाकी काम ने ना जे रब छड़ दिता ता कहंदे किसे भी लेखे च कम नहीं अवर काज तेरे किते ना काम बिन हर सगल निरार्थ काम सोयना रूपा माटी दा कहंदे आ जेड़ा सोना है रूपा है ते मिट्टी जमीन लई फिरदा है पैसे जमा करी फिरदा है तेरे किसे काम नहीं वाहगुरु ते नाम तो बगैर वाहगुरु नू तू सिमरन कर गुरु का शब्द जप मन सुखा जे गुरु का शब्द तू जपे ता तेरा मन सुखा च हो जाए इत्थे भी ते दरगाह विच भी इहां उहां तेरा उजल मुखा इत्थे भी मुख उजल ते दरगाह विच भी उजल हुण इह गंगा राम सुनी जांदा वी मैं तां बाजरा वेचना है इत्थे तां गल्लां ही होर चलदियां ने कहना मेरे वाली गल होनी महाराज ने तो शुरू कर ली मैनू ए समझाउण लग गए गां महाराज कहंदे कर कर थाके बड़े बडेरे निगाह मार बापू की करदा सी दादा की करदा सी पड़दादा की करदा सी जब मैं छोटा जिहा सी साडे बाबा जी बड़ा सियाणा सी ओ शाह सी पिंड दा जमीन जमून बड़ी गहने सैकड़े बिघे लई होई सी ओ चुप करके ऐ बह जा करे गोडे ते दोए कुणिया रख लेनी ऐ मथे कोल ऐ कर लेनी एक बारी मैं कहा बाबा जी तुसी ऐ क्यों बह जाने ਉਹ ਕਹਿੰਦਾ ਇੱਕ ਚਾਚਾ ਹੈ ਤੇ ਇੱਕ ਤੇਰਾ ਬਾਪੂ ਹੈ, ਜ਼ਮੀਨ ਅੱਧੋ ਅੱਧੀ ਹੋ ਜਾਣੀ ਹੈ। ਕਹਿੰਦਾ ਤੁਸੀਂ ਤਿੰਨ ਭਰਾ ਹੋ, ਉਹਦੇ ਚਾਰ ਮੁੰਡੇ ਨੇ, ਸੱਤ ਥਾਈ ਗਾਂ ਵੰਡ ਹੋ ਜਾਣੀ ਹੈ। ਕਹਿੰਦਾ ਥੋੜੀ ਥੋੜੀ ਰਹਿ ਜੂ। ਮੈਂ ਕਿਹਾ ਬਾਬਾ ਜੀ ਜਿਹਨੇ ਸਾਨੂੰ ਪੈਦਾ ਕਰਿਆ ਉਹਨੇ ਮੱਥੇ ਚ ਕੁਛ ਲਿਖ ਕੇ ਹੀ ਨੀ ਭੇਜਿਆ, ਜ਼ਮੀਨ ਲਿਖ ਕੇ ਭੇਜੀ ਆ ਸਾਡੀ। ਕਈ ਵਾਰੀ ਯਾਦ ਆਉਂਦਾ ਸੀ ਮੇਰੇ ਉੱਥੇ ਯੂਪੀ ਚ ਯਾਦ ਆਉਣਾ, ਮੈਂ ਜੇ ਹੁਣ ਆਉਂਦਾ ਬਾਬਾ ਜੀ ਉਹਨੇ ਪਤਾ ਲੈਣਾ ਸੀ ਵੀ ਅੱਧੇ ਪਿੰਡ ਜਿੰਨੀ ਜ਼ਮੀਨ ਸਾਡੇ ਕੋਲ ਹੋ ਗਈ, ਸਾਰਾ ਟੱਬਰ ਇਕੱਠਾ ਕਰ ਲਓ ਕਿੰਨੀਓ ਜ਼ਮੀਨ ਹੋ ਗਈ, ਸੈਂਕੜੇ ਵਿਘੇ ਹੋ ਗਈ। ਉਹ ਫਿਕਰ ਕਰੀ ਜਾਂਦਾ ਬਈ ਇਹਨਾਂ ਦਾ ਕੀ ਬਣੂਗਾ। ਮਹਾਰਾਜ ਕਹਿੰਦੇ ਇਹਨਾਂ ਗੱਲਾਂ ਚ ਜਨਮ ਬਰਬਾਦ ਹੋ ਜਾਇਆ ਕਰਦਾ। ਕਹਿੰਦੇ ਉਹਨਾਂ ਦੇ ਵੱਲ ਧਿਆਨ ਦੇਵੋ, ਕਰ ਕਰ ਥੱਕੇ ਵੱਡੇ ਵਡੇਰੇ, ਵੱਡੇ ਵਡੇਰੇ ਕਰ ਕਰਕੇ ਥੱਕ ਗਏ, ਕਿੰਨੀ ਨਾ ਕੀ ਹੈ ਕਾਜ ਮਾਇਆ ਪੂਰੇ। ਕੋਈ ਦੁਨੀਆਂ ਚ ਹੈ ਬੰਦਾ ਜਿਹੜਾ ਮਾਇਆ ਦੇ ਕੰਮ ਪੂਰੇ ਕਰ ਲੇਗਾ? ਹਰ ਹਰ ਨਾਮ ਜਪੈ ਜਨ ਕੋਏ ਤਾਂ ਕੀ ਆਸ ਪੂਰਨ ਹੋਏ। ਕਹਿੰਦਾ ਜਿਹੜਾ ਨਾਮ ਜਪ ਲਵੇ ਉਹਦੀ ਆਸ ਪੂਰੀ ਹੋਇਆ ਕਰਦੀ। ਹਰ ਭਗਤਨ ਕੋ ਨਾਮ ਆਧਾਰ, ਭਗਤਾਂ ਦਾ ਆਧਾਰ ਪਰਮੇਸ਼ਰ ਦਾ ਨਾਮ ਹੋਇਆ ਕਰਦਾ। ਸੰਤੀ ਜੀਤਾ ਜਨਮ ਅਪਾਰ, ਸੰਤਾਂ ਨੇ ਨਾਮ ਜਪ ਕੇ ਜਨਮ ਜਿੱਤ ਲਿਆ, ਜਿਹੜੇ ਮਨਮੁਖ ਸੀ ਉਹ ਇੱਥੋਂ ਬਾਜੀ ਹਾਰ ਕੇ ਚਲੇ ਗਏ, ਜੂਏ ਚ ਬਾਜੀ ਹਾਰ ਗਏ, ਜਨਮ ਜੂਏ ਹਾਰਿਆ। ਮਹਾਰਾਜ ਕਹਿੰਦੇ ਜਨਮ ਨੂੰ ਜੂਏ ਦੇ ਦੌ ਤੇ ਲਾ ਕੇ ਚਲਿਆ ਗਿਆ। ਹਰ ਸੰਤ ਕਰੇ ਸੋਈ ਪ੍ਰਵਾਨ, ਜਿਹੜੇ ਪਰਮੇਸ਼ਰ ਦੇ ਪਿਆਰੇ ਕਰਦੇ ਨੇ ਉਹ ਪ੍ਰਵਾਨ ਨੇ ਗੱਲਾਂ, ਨਾਨਕ ਦਾਸ ਤਾਂ ਕਹਿ ਕੁਰਬਾਨ। ਤੇ ਜਿਹੜੇ ਦੂਏ ਨੇ ਲੋਕਾਂ ਨੂੰ ਦੁੱਖ ਦਿੰਦੇ ਨੇ ਉਹਦੇ ਬਾਰੇ ਮਹਾਰਾਜ ਐਂ ਫਰਮਾਨ ਕਰਦੇ ਆ, ਪੜੋ ਕਿਆ
ਲੋਕਾਂ ਨੂੰ ਦੁੱਖ ਦੇ ਕੇ ਇਕੱਠੀ ਕਰਦਾ ਮਾਇਆ ਨਾਗ, ਲੋਕਾਂ ਨੂੰ ਦੁੱਖ ਦੇ ਕੇ ਇਕੱਠੀ ਕਰਦਾ ਮਾਇਆ ਨਾਗ।
ਕੀ ਕਰੀ ਜਾਂਦਾ ਪ੍ਰੇਮੀਆਂ ਦੁਨੀਆਂ ਨੂੰ ਦੁਖੀ ਕਰ ਕਰਕੇ, ਸਿੰਚੇ ਦਰਬ ਦੇ ਦੁੱਖ ਲੋਕਾਂ ਨੂੰ ਦੁੱਖ ਦਿੰਦਾ ਤੇ ਪੈਸੇ ਇਕੱਠੇ ਕਰਨੇ। ਤੇਰੇ ਕਾਜ ਨਾ ਵਰਾ ਜੋਗ, ਤੇਰੇ ਤਾਂ ਨੀ ਕੰਮ ਆਉਣੀ, ਇੱਥੇ ਬੈਂਕਾਂ ਚ ਪਿਆ ਰਹਿ ਜਾਣਾ। ਦੂਜਿਆਂ ਦੇ ਕੰਮ ਆਉਣੀ ਹੈ। ਕਰ ਹੰਕਾਰ ਹੋਏ ਵਰਤੇ ਅੰਗ, ਹੰਕਾਰ ਕਰਦਾ ਤੇ ਅੰਨਾ ਹੋ ਕੇ ਵਰਤ ਰਿਹਾ। ਜਮਕੀ ਜੇਬੜੀ ਤੂੰ ਆਗੈ ਬੰਦ, ਕਹਿੰਦੇ ਪਤਾ ਜਮਾਂ ਦੀ ਜੇਬੜੀ ਗਲ ਚ ਪੈ ਜਾਣੀ ਆ ਫਾਂਸੀ, ਤੇ ਅੱਗੇ ਜਾ ਕੇ ਤੈਨੂੰ ਬੰਨ ਦੇਣਾ ਇਸੇ ਪਾਪ ਦੇ ਨਾਲ। ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੁਤ ਦਾਰਾ ਪੈ ਅਨ ਲਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇੜਾ ਤੇਰੇ ਜੀ ਪੈਲੀ। ਛਿਨ ਛਿਨ ਤਨ ਜੀਜੈ, ਛਿਰ ਜਰਾ ਜਨਾਵੈ, ਤਬ ਤੇਰੀ ਉਹ ਕੋਈ ਪਾਣੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਬ ਸਵੇਰਾ। ਮਹਾਰਾਜ ਕਹਿੰਦੇ ਤੂੰ ਤਾਂ ਤੁਰਿਆ ਜਾਂਦਾ, ਇੱਥੇ ਬੈਠਦਾ ਨੀ ਰਹਿਣਾ, ਜੇ ਤਾਂ ਬੈਠ ਰਹਿਣਾ ਹੋਵੇ ਫੇਰ ਤਾਂ ਠੀਕ ਹੈ। ਰਿਸ਼ਵਤ ਲੈਂਦਾ ਇੱਕ ਆਦਮੀ, ਆਦਮੀ ਜਾਇਜ਼ ਹੈ ਕੰਮ ਕਰਾਉਣਾ ਚਾਹੁੰਦਾ, ਜਾਇਜ਼ ਵੀ ਨਹੀਂ ਹੁੰਦਾ ਹੁਣ ਤਾਂ ਸਾਧ ਸਿੰਘ ਜੀ, ਬੱਚੇ ਨੂੰ ਪੜਾ ਲਓ। ਬੱਚਾ ਫਸਟ ਆਉਂਦਾ ਤੁਰਿਆ ਜਾਂਦਾ, ਮਾਂ ਬਾਪ ਖੁਸ਼ ਹੁੰਦੇ। ਮਾਂ ਬਾਪ ਨੂੰ ਪਤਾ ਹੀ ਨਹੀਂ ਵੀ ਬੱਚਾ ਤਾਂ ਮਿਹਨਤ ਕਰ ਰਿਹਾ, ਜਾਂ ਨੌਕਰੀ ਲੈਣੀ ਹੈ, ਜਾਂ ਦਾਖਲਾ ਲੈਣਾ, ਮੈਡੀਕਲ ਕਾਲਜ ਲੈਣਾ, ਇੰਜੀਨੀਅਰ ਕਾਲਜ ਲੈਣਾ, ਕਿਤੇ ਲੈਣਾ। ਉਹ ਕਹਿੰਦੇ ਲਿਆ 3 ਲੱਖ ਰੁਪਈਆ ਤਾਂ ਦਾਖਲ ਕਰਾਂਗੇ। ਕਰਕੇ ਦੇਖ ਲਓ ਖਬਰ ਹੈ ਕੀ ਹੋ ਗਿਆ ਦੇਸ਼ ਨੂੰ। ਮੈਂ ਤਾਂ ਹੈਰਾਨ ਹੁੰਦਾ, ਜੇ ਕਹੇ ਅੰਗਰੇਜ਼ ਵੀ ਪੈਸਾ ਇਕੱਠਾ ਕਰਦੇ ਨੇ, ਅਮਰੀਕਨ ਵੀ ਪੈਸਾ ਇਕੱਠਾ ਕਰਦੇ ਆ, ਨਾ ਸਾਧ ਸਿੰਘ ਜੀ ਉਹ ਬੇਈਮਾਨੀ ਨਹੀਂ ਕਰਦੇ, ਧੋਖੇ ਨਹੀਂ ਉਹ ਦਿੰਦੇ। ਸਾਡੇ ਬੱਚਿਆਂ ਨੂੰ ਉਹੀ ਸਹੂਲਤਾਂ ਨੇ ਜਿਹੜੀਆਂ ਉਹਨਾਂ ਦੇ ਬੱਚਿਆਂ ਨੂੰ, ਉਹ ਦੇਖਦੇ ਨੇ ਵੀ ਬੱਚਾ ਫਸਟ ਆਇਆ, ਜਦੇ ਲੈ ਲੈਂਦੇ। ਇੱਕ ਲੜਕੀ ਉੱਥੇ ਫਸਟ ਆਈ, ਇੱਕ ਲੜਕਾ ਆਇਆ, ਖੰਨਾ ਗੋਤ ਸੀ ਉਹਦਾ, ਉਹ ਫਸਟ ਆਇਆ, 8ਵੀਂ ਜਮਾਤ ਦਾ ਮੁੰਡਾ, ਸਪੈਲਿੰਗ ਸਾਰੀ ਡਿਕਸ਼ਨਰੀ ਦੇ ਇੱਥੇ ਸਹੀ ਕਰਦੇ, ਉਹਦੀਆਂ ਤਸਵੀਰਾਂ ਟੈਲੀਵਿਜ਼ਨ ਚ ਦਿਖਾਉਣ, ਵੱਡੇ ਵੱਡੀਆਂ ਯੂਨੀਵਰਸਿਟੀਆਂ ਤੋਂ ਚਿੱਠੀਆਂ ਆਈਆਂ ਵੀ ਅਸੀਂ ਇਹਨੂੰ ਫ੍ਰੀ ਪੜਾਵਾਂਗੇ ਆ ਬੱਚੇ ਨੂੰ, ਵੱਡੇ ਵੱਡੇ ਕਾਲਜਾਂ ਤੋਂ ਆਈਆਂ। ਇੱਕ ਲੜਕੀ ਕੰਪਿਊਟਰ ਚ ਆਈ ਇੰਡੀਆ ਦੀ, ਚਿੱਠੀਆਂ ਤਾਂ ਚਿੱਠੀਆਂ ਆਉਣ ਯੂਨੀਵਰਸਿਟੀ ਦੀਆਂ ਵੀ ਤੂੰ ਸਾਡੇ ਦਾਖਲਾ ਲੈ, ਤੈਨੂੰ ਅਸੀਂ ਆਹ ਕਨਸੈਸ਼ਨ ਦੇਵਾਂਗੇ, ਸਾਡੇ ਕੀ ਹੈ ਬੱਚਾ ਫਸਟ ਆਉਂਦਾ। ਉਹ ਜਾਂਦਾ ਕਾਲਜ ਵਿੱਚ ਦਾਖਲਾ ਲੈਣ, ਨੰਬਰ ਦੇਖਦੇ ਨੇ, ਸਭ ਕੁਝ ਦੇਖਦੇ ਆ, ਕਹਿੰਦੇ 3 ਲੱਖ ਤੋਂ ਘੱਟ ਤਾਂ ਨਹੀਂ ਅਸੀਂ ਕਰਨਾ ਦਾਖਲ। ਹੁਣ ਜਿਹੜਾ ਡਾਕਟਰ 3 ਲੱਖ ਦੇ ਕੇ ਡਾਕਟਰੀ ਬਣੂਗਾ, ਉਹ ਡਾਕਟਰ ਕਿਹਾ ਜਾਊਗਾ, ਉਹ ਤਾਂ ਐਵੇਂ ਹੀ ਹੋ ਗਿਆ, ਪੈਸੇ ਨਾਲ ਕੰਮ ਬਣਦਾ। ਕਿਤੇ ਕੰਮ ਕਰਾ ਲਓ ਦੁਨੀਆ ਭਰ ਚ, ਜਾਇਜ਼ ਤੁਹਾਡਾ ਕੰਮ ਹੈ, ਪੈਸੇ ਦੇਵੋਗੇ ਹੋਊਗਾ, ਨਹੀਂ ਹੁੰਦਾ ਨਹੀਂ ਹੈ। ਐਸੀ ਮਾਰ ਪੈ ਗਈ ਆ ਦੇਸ਼ ਨੂੰ, ਕਿਹਾ ਨਹੀਂ ਜਾਂਦਾ। ਤਾਂ ਹੀ ਮਹਾਰਾਜ ਨੇ ਕਿਹਾ ਸੀ ਵੀ ਇੱਥੇ ਤਾਂ ਕੂੜ ਪ੍ਰਧਾਨ ਬਣ ਗਿਆ ਭਾਈ, ਕਲਯੁਗ ਰਥ ਅਗਨ ਕਾ ਕੂੜ ਅਗੈ ਰਥਵਾ। ਜਦ ਤਾਂ 500 ਸਾਲ ਪਹਿਲਾਂ ਥੋੜਾ ਆਉਣਾ, ਹੁਣ ਤਾਂ ਇਹ ਵੱਡਾ ਜਵਾਨ ਹੋ ਗਿਆ ਕੂੜ। ਕਹਿੰਦੇ ਪੈਸੇ ਇਕੱਠੇ ਕਰਦਾ ਲੋਕਾਂ ਨੂੰ ਦੁੱਖ ਦੇਖ ਦੇ ਕੇ, ਸਿੰਚੈ ਗਰਭ ਦੇਹ ਦੁੱਖ ਲੋ, ਤੇਰੇ ਕਾਜ ਨਾ ਵਰਾਜੋ, ਕਰ ਅਹੰਕਾਰ ਹੋਏ ਵਰਤੇ ਅੰਧ, ਜਮਕੀ ਜੇਵੜੀ ਤੂੰ ਆਗੇ ਬੰਦ। ਕਹਿੰਦੇ ਯਾਦ ਰੱਖ ਲੈ ਸਾਡੀ ਗੱਲ, ਅੱਗੇ ਜਾ ਕੇ ਬੰਨਿਆ ਜਾਏਗਾ, ਇੱਥੇ ਬੈਠ ਰਹਿਣਾ ਤਾਂ।
ਇੱਥੇ ਬੈਠਣਾ ਕਿਸੇ ਨੇ ਰਹਿਣਾ ਸਦਾ ਆਉ ਜਾਣਾ, ਬੈਠਣਾ Thank you.
ਰਾਤ ਬਿਲਾਣੀ ਤਾਤ ਮੂੜੇ, ਜੀਆਂ ਬਸਣਾ ਰਾਤ ਮੂੜੇ ਇੱਕ ਰਾਤ ਦਾ ਪ੍ਰਾਹੁਣੇ। ਛੱਡਦੇ ਲੜਾਈਆਂ ਝਗੜੇ, ਈਰਖਾ ਕਰਦਾ ਖਾਉਂ ਖਾ ਦੂਆਂ ਦੇ ਨਾਲ। ਕਹਿੰਦੇ ਮੂਰਖ ਹੈ ਤੂੰ ਤਾਂ ਮੂਰਖ, ਮਾਇਆ ਕੇ ਮਾਤੇ ਤੈਂ ਉੱਠ ਚੱਲਣਾ, ਰਾਜ ਰਹੇ ਹੋ ਤੂੰ ਸੰਦ ਸੁਪਨਾ, ਸੁਪਨੇ ਨਾਲ ਤੂੰ ਰਚਿਆ ਪੇ। ਕਿਹਾ ਜਾ ਸੁਪਨਾ ਹੁੰਦਾ, ਬਹੁਤ ਵਾਰੀ ਸੁਪਨਾ ਆਇਆ ਹੁੰਦਾ ਵੀ ਸੱਚ ਹੀ ਹੈ। ਇੱਕ ਵਾਰੀ ਇੱਕ ਰਾਜਾ, ਉਹਦੀ ਲੜਾਈ ਹੋ ਗਈ ਦੂਸਰੇ ਰਾਜੇ ਨਾਲ, ਚਾਰ ਦਿਨ ਚਾਰ ਰਾਤਾਂ ਲਗਾਤਾਰ ਲੜਾਈ ਹੁੰਦੀ ਰਹੀ ਤੇ ਉਹ ਜਿੱਤ ਗਿਆ ਰਾਜਾ। ਥੱਕ ਗਿਆ, ਚੂਰ ਚੂਰ ਹੋ ਗਿਆ, ਨੀਂਦ ਆਉਂਦੀ ਹੈ, ਚਾਰ ਦਿਨ ਜਿਹੜਾ ਨਾ ਸੌਵੇ ਕਿੰਨਾ ਔਖਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਛੱਡਿਆ, ਪੂਰੇ 96 ਘੰਟੇ, 24 ਚੌਕ 96, ਚਾਰ ਦਿਨ ਚਾਰ ਰਾਤਾਂ ਆਪਨੇ ਕੋਈ ਵੀ ਆਰਾਮ ਨਹੀਂ ਸੀ ਕੀਤਾ। ਚੌਥੇ ਦਿਨ ਜਾ ਕੇ ਮਾਛੂਵਾੜੇ ਚ ਜਰਾ ਤੱਕ ਲਾਈ ਸੀ। ਇਹ ਚਾਰ ਦਿਨ ਚਾਰ ਰਾਤਾਂ ਰਾਜੇ ਨੂੰ ਲੰਘੀਆਂ ਤੇ ਜਦੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ, ਕਹਿੰਦਾ ਵੀ ਖੁਸ਼ੀਆਂ ਤਾਂ ਮਨਾਵਾਂਗੇ ਉੱਠ ਕੇ, ਮੈਨੂੰ ਤਾਂ ਨੀਂਦ ਆ ਰਹੀ ਹੈ। ਵਜ਼ੀਰ ਨੂੰ ਬੁਲਾ ਲਿਆ, ਕਹਿਣ ਲੱਗਿਆ ਦੇਖੋ ਵਜ਼ੀਰ ਸਾਹਿਬ, ਮੈਨੂੰ ਸੁੱਤੇ ਨੂੰ ਜਗਾਉਣਾ ਨਹੀਂ ਹੈ ਕਿਸੇ ਨੇ, ਤੇ ਜੇ ਕੋਈ ਜਗਾਊਗਾ ਤਾਂ ਮੈਂ ਸਜਾਏ ਮੌਤ ਦਊਂਗਾ ਉਸਨੂੰ। ਹੁਕਮ ਸਖ਼ਤ ਹੋ ਗਿਆ, ਰਾਜਿਆਂ ਦਾ ਕਾਨੂੰਨ ਤਾਂ ਹੁੰਦਾ ਨਹੀਂ ਸੀ, ਜਵਾਨ ਏ ਕਾਨੂੰਨ ਹੁੰਦੇ। ਅੰਦਰ ਬੈਡਰੂਮ ਚ ਜਾ ਕੇ ਸੌਂ ਗਿਆ, ਸਾਊਂਡ ਪਰੂਫ ਹੈ ਜਿੱਥੇ ਕੋਈ ਖੜਕਾ ਨਹੀਂ ਪਹੁੰਚ ਸਕਦਾ, ਇੰਨੀ ਗਾੜੀ ਨੀਂਦ ਆਈ। ਇੱਕ ਦਿਨ ਲੰਘ ਗਿਆ 24 ਘੰਟੇ, ਦੂਏ ਦਿਨ ਫੇਰ 24 ਘੰਟੇ ਲੰਘ ਗਏ, ਜਾਗ ਨਹੀਂ ਆ ਰਹੀ। ਇਧਰਲੇ ਪਾਸੇ ਰਾਜੇ ਦੇ ਸੌਣ ਤੋਂ ਬਾਅਦ ਰਾਜਕੁਮਾਰ ਜ਼ਖਮੀ ਸੀ, ਹਕੀਮ ਇਲਾਜ ਕਰਦੇ ਸੀ, ਇਲਾਜ ਨਾ ਹੋਇਆ, ਕੁਛ ਘੰਟਿਆਂ ਦੇ ਬਾਅਦ ਉਹ ਮਰ ਗਿਆ। ਮਰਿਆ ਹੋਇਆ ਹੁਣ ਸਵਾਲ ਆਇਆ ਵੀ ਮਹਾਰਾਜ ਨੂੰ ਜਗਾਈਏ, ਹੁਕਮ ਇਹ ਸੀ ਵੀ ਜਗਾਉਣਾ ਨਹੀਂ ਹੈ। ਉਹਦੇ ਬਾਅਦ ਦਿਨ ਲੰਘੇ 2, ਵਜ਼ੀਰ ਵੀ ਬੜਾ ਪਰੇਸ਼ਾਨ ਹੈ, ਤੀਸਰਾ ਦਿਨ ਆ ਗਿਆ। ਅਖੀਰ ਸਾਰਿਆਂ ਨੇ ਕਿਹਾ ਵੀ ਮਹਾਰਾਜ ਤੁਸੀਂ ਜਗਾਓ, ਤੁਸੀਂ ਜਗਾ ਸਕਦੇ ਹੋ। ਕਹਿੰਦਾ ਲਓ ਵੀ ਪਿਆਰਿਓ, ਜੇ ਮੈਨੂੰ ਸਜਾਏ ਮੌਤ ਹੋ ਗਈ ਹੋ ਜਾਣ ਦੋ, ਪਰ ਮੈਂ ਰਾਜੇ ਨੂੰ ਜਗਾ ਲੈਣਾ। ਸੋ ਬੈਡਰੂਮ ਦੇ ਅੰਦਰ ਗਿਆ, ਜਾ ਕੇ ਜਗਾਇਆ। ਉਧਰਲੇ ਪਾਸੇ ਰਾਜੇ ਨੂੰ ਸੁਪਨਾ ਕੀ ਆ ਰਿਹਾ ਹੈ, ਬਈ ਬਹੁਤ ਵੱਡਾ ਦੁਨੀਆਂ ਦਾ ਰਾਜਾ ਬਣ ਗਿਆ, ਲੱਖਾਂ ਦੀ ਤਾਦਾਦ ਚ ਫੌਜੀ ਖੜੇ ਸਲਾਮਾਂ ਦਿੰਦੇ ਨੇ, ਪ੍ਰੇ ਸਲੂਟ ਦਿੰਦੇ ਨੇ, ਵੱਡੇ ਵੱਡੇ ਰਾਜੇ ਆ ਕੇ ਝੁਕ ਰਹੇ ਨੇ। ਤੇ ਵਿਆਹ ਕਰਾ ਲਿਆ, ਬਹੁਤ ਖੂਬਸੂਰਤ ਰਾਣੀਆਂ ਅਸਮਾਨਾਂ ਤੋਂ ਪਰੀਆਂ ਨੇ ਉਤਰ ਕੇ ਆ ਕੇ ਵਿਆਹ ਕਰਾ ਲਿਆ। ਤੇ ਉਹਦੇ ਚਾਰ ਰਾਜਕੁਮਾਰ ਜਿਨ੍ਹਾਂ ਦੇ ਚਿਹਰੇ ਸੂਰਜ ਮੰਗਣ ਦਗ ਦਗ ਕਰ, ਬੜਾ ਹੀ ਪਿਆਰ ਕਰਦੇ ਨੇ, ਗੋਦੀ ਚ ਬਹਿੰਦੇ ਨੇ ਆ ਕੇ, ਕਦੇ ਕੁਛ ਕਰਦਾ, ਰਾਜਾ ਖੇਲ ਕਰ ਰਿਹਾ ਬਾਗ ਦੇ ਵਿੱਚ ਨੱਠਿਆ ਫਿਰਦਾ ਉਹਨਾਂ ਦੇ ਨਾਲ, ਤੇ ਬਹੁਤ ਹੈ ਪ੍ਰਸੰਨ ਹੈ। ਉਹਦੇ ਬਾਅਦ ਜਦ ਵਜ਼ੀਰ ਨੇ ਜਗਾਇਆ, ਰਾਜਾ ਹੈਰਾਨ ਹੋ ਗਿਆ ਵੀ ਮੈਨੂੰ ਜਗਾਇਆ, ਤੇ ਵਜ਼ੀਰ ਰੋਣ ਲੱਗ ਗਿਆ। ਕਹਿੰਦਾ ਵਜ਼ੀਰ ਸਾਹਿਬ ਮੇਰਾ ਹੁਕਮ ਨਹੀਂ ਯਾਦ। ਕਹਿੰਦਾ ਮਹਾਰਾਜ ਆਪਦਾ ਸ਼ਹਿਜ਼ਾਦਾ ਚੜਾਈ ਕਰ ਗਿਆ ਤੇ 2 ਦਿਨ ਹੋ ਗਏ ਨੇ ਉਹਦੀ ਲਾਸ਼ ਪਈ, ਇਸ ਕਰਕੇ ਜਗਾਉਣਾ ਪਿਆ। ਕਹਿੰਦਾ ਤੂੰ ਤਾਂ ਇੱਕ ਨੂੰ ਰੋਨਾ, ਮੇਰੇ 4 ਮਾਰਤੇ ਤੈਂ, 4 ਸੀਗੇ। ਕਹਿੰਦਾ ਇੰਨੀਆਂ ਸੋਹਣੀਆਂ ਰਾਣੀਆਂ, ਇਹ ਜਿਹਾ ਵੱਡਾ ਰਾਜ ਜਿਹੜਾ ਮੈਂ ਸੋਚ ਹੀ ਨਹੀਂ ਸਕਦਾ, ਤੈਂ ਮੇਰਾ ਸਾਰਾ ਕੰਮ ਖਰਾਬ ਕਰਦਾ। ਮਹਾਰਾਜ ਕਹਿੰਦੇ ਐ ਨਾ, ਇਹ ਬੰਦਾ ਰਚਿਆ ਪਿਆ ਸੁਪਨੇ ਦੇ ਅੰਦਰ। ਕਹਿੰਦੇ ਛਾੜ ਬਣਾਣੀ ਤਾਤ ਮੂੜੇ, ਇਆਂ ਬਸਣਾ ਰਾਤ ਮੂੜੇ, ਯਾਦ ਰੱਖੇ ਤੋ ਤਾਂ ਜਾਣਾ ਹੀ ਜਾਣਾ, ਮਾਇਆ ਕੇ ਮਾਤੇ ਤੈਂ ਉੱਠ ਚੱਲਣਾ, ਰਾਜ ਰਹੇ ਹੋ ਤੂੰ ਸੰਗ ਸੁਪਨਾ, ਸੁਪਨੇ ਦੇ ਨਾਲ ਇੰਨਾ ਤੈਂ ਮਨ ਲਾ ਲਿਆ, ਤੇ ਜਦੋਂ ਜਾਣਾ ਹੁਣ ਆਪਣੇ ਕੀਤੇ ਹੋਏ ਕਿਰਦਾਰ ਨੂੰ ਦੇਖੀ, ਉੱਥੇ ਜਾ ਕੇ ਜਦੋਂ ਇਹਦੇ ਨਾਲੋਂ ਮਾਇਆ ਨਾਲ ਟੁੱਟੇਗਾ ਨਾ, ਫੇਰ ਖੁਸ਼ੀ ਖੁਸ਼ੀ ਤਾਂ ਇਹਨੇ ਜਾਏਗਾ, ਖੁਸ਼ੀ ਖੁਸ਼ੀ ਤਾਂ ਸੰਤ ਜਾਂਦੇ ਨੇ ਜਿਨ੍ਹਾਂ ਨੇ ਆਪਣਾ ਅਰਦਾਸ ਮਾਰ ਲਿਆ ਹੁੰਦਾ। ਉਹ ਕਹਿੰਦੇ ਨੇ ਵੀ ਕਦ ਕਾਹੂ, ਹੁਣ ਆਪਾਂ ਚੱਲੀਏ, ਬਥੇਰਾ ਚਿਰ ਹੋ ਗਿਆ। ਕਬੀਰ ਜਿਸ ਮਰਨੇ ਤੇ ਜੱਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਨ। ਕਿਉਂ ਮੋਹ ਨੀ ਕਾਸੇ ਚ ਵੀ ਪਾਇਆ ਹੁੰਦਾ, ਉਹਨਾਂ ਨੇ ਕਿਸੇ ਚੀਜ਼ ਚ ਨੀ ਫਸੇ ਹੀ ਨੀ ਹੁੰਦੇ। ਉਹ ਇੱਕ ਪਹਿਰਾ ਦਿੰਦੇ ਨੇ ਮੈਨੇਜਰ ਮੰਗਣ, ਡਿਊਟੀ ਪੂਰੀ ਕਰਦੇ ਨੇ, ਫਸਦੇ ਨੀ ਕਿਸੇ ਚੀਜ਼, ਨਾ ਘਰ ਚ, ਨਾ ਬਾਹਰ ਚ, ਨਾ ਬਾਲ ਬੱਚਿਆਂ ਚ, ਕਿਸੇ ਚੀਜ਼ ਚ ਨੀ ਫਸਦੇ। ਪਹਿਰਾ ਜਾ ਦਿੰਦੇ ਨੇ, ਐਵੇਂ ਸੁੱਤਾ ਜੀ ਦਿੰਦੇ ਹੁੰਦੇ ਨੇ, ਤੇ ਜਾਣ ਵੇਲੇ ਉਹ ਪਹਿਲਾਂ ਹੀ ਤਿਆਰ ਹੁੰਦੇ। ਜਿਹੜਾ ਪਹਿਲਾਂ ਹੀ ਤਿਆਰ ਹੈ ਉਹਨੂੰ ਤਾਂ ਔਖਾ ਹੀ ਨੀ ਹੁੰਦਾ, ਜਿਹਨੇ ਮਾਇਆ ਇਕੱਠੀ ਕਰੀ ਹੈ ਇੱਕ ਕੋਠੀ ਦੋ ਕੋਠੀ ਚਾਰ ਕੋਠੀਆਂ ਸ਼ੋਪ ਕੰਮ ਫਲੈਟ ਬਣਾ ਲਏ ਲੱਖ ਲੱਖ ਕਿਰਾਇਆ ਆ ਰਿਹਾ ਇਦੋਂ ਵੀ ਬੜੀਆਂ ਬੜੀਆਂ ਬਿਜ਼ਨਸਾਂ ਕਰ ਲਈਆਂ ਹੁਣ ਜਾ ਛੱਡੂਗਾ ਫੇਰ ਕੀ ਹੋ ਇੱਥੇ ਹਿੰਦੁਸਤਾਨ ਦੇ ਵਿੱਚ ਇੱਕ ਰਾਜਾ ਆਇਆ ਜਿਹਦਾ ਨਾਂ ਮਹਿਮੂਦ ਗਜ਼ਨਵੀ ਸੀ ਉਹਨੇ 16 ਅਮਲੇ ਕਰੇ ਜੇ ਉਹਦਾ ਦੌਲਤ ਦਾ ਹਿਸਾਬ ਲਾਵਾਂ ਨਾ ਵੀ ਕਿੰਨੀ ਲੈ ਗਿਆ ਹੈਰਾਨ ਹੋਵੋ 4 ਅਰਬ ਦੇ ਹੀਰੇ ਸੋਮਨਾਥ ਦੇ ਮੰਦਰ ਚ ਉਸ ਵੇਲੇ ਦੇ ਪਾ ਦੇ ਜੇ ਅੱਜ ਦਾ ਪਾ ਲਓ ਤਾਂ 4000 ਖਰਬ ਦੇ ਹੀਰੇ ਲੈ ਗਏ 4000 ਅਰਬ ਦੇ ਤੇ 16 ਹਮਲਿਆਂ ਚ ਉਹਨੇ ਲੁੱਟ ਮਾਰ ਕਰੀ ਜਦੋਂ ਅਧਰੰਗ ਹੋ ਗਿਆ ਉਸ ਨੂੰ ਹਕੀਮਾਂ ਨੇ ਕਹਿਤਾ ਵੀ ਤੂੰ ਬਚ ਨਹੀਂ ਸਕਦਾ ਐਸਾ ਖਤਰਨਾਕ ਹੋਇਆ ਤੇਰੇ ਦਿਲ ਤੇ ਅਸਰ ਹੋ ਗਿਆ ਕਹਿੰਦਾ ਇੱਕ ਵਾਰੀ ਮੈਨੂੰ ਦਿਖਾ ਤਾ ਦੋ ਜਿਹੜਾ ਕੁਛ ਮੈਂ ਲੁੱਟਿਆ ਮੁੜ ਕੇ ਦੇਖਣ ਦਾ ਵੀ ਇਹਨਾਂ ਕੋਲ ਟਾਈਮ ਨਹੀਂ ਸੀ ਮੈਂ ਕੀ ਲਿਆ ਮਹਾਰਾਜ ਕਹਿੰਦੇ ਦਮੜਾ ਤਿਸੀ ਕਾ ਜੋ ਖਰਚੇ ਔਰ ਖਾਏ ਦੇਵੇ ਦਲਾਵੇ ਰਜਾਏ ਖਦਾਏ ਹੋਤਾ ਨਾ ਰੱਖੇ ਅਕੇਲਾ ਨਾ ਖਾਏ ਦਮੜਾ ਤਾਂ ਉਹਦਾ ਹੀ ਹੈ ਜਿਹੜਾ ਖਾ ਖਰਚ ਲੈਂਦਾ ਜਿਹੜੇ ਜਿਹਨੂੰ ਪਤਾ ਹੀ ਨਹੀਂ ਵੀ ਮੇਰੇ ਘਰ ਚ ਕਿੰਨੀ ਕੁ ਦੌਲਤ ਹੈ ਉਹ ਤਾਂ ਫਜ਼ੂਲ ਹੋਇਆ ਕਰਦੀ ਹੈ ਇੱਕ ਵਾਰੀ ਆ ਖਾਨੇਵਾਲ ਮਿਲ ਸੀ ਕਪਾਹ ਦੀ ਡਾਲਮੀਆਂ ਦੀ ਅੱਗ ਲੱਗ ਗਈ ਉਹਨੂੰ ਟੈਲੀਫੋਨ ਆਇਆ ਜਿਹੜਾ ਮੈਨੇਜਰ ਸੀ ਉਹ ਹੈ ਨਹੀਂ ਸੀ ਤੇ ਇਹ ਨਹੀਂ ਸੁਣ ਲਿਆ ਉਹ ਕਹਿਣ ਲੱਗੇ ਮਹਾਰਾਜ ਆਪਣੀ ਮਿਲ ਨੂੰ ਅੱਗ ਲੱਗ ਗਈ ਖਾਨੇਵਾਲ ਦੀ ਕਹਿੰਦਾ ਮੈਨੂੰ ਦੇਖ ਲੈਣ ਦੋ ਪੁੱਛ ਲੈਣ ਦੋ ਖਾਨੇਵਾਲ ਵੀ ਸਾਡੀ ਮਿਲ ਹੈਗੀ ਕਪਾਹ ਦੀ ਉਹ ਬੁਲਾਇਆ ਮੁਨੀਮ ਉਹ ਕਹਿਣ ਲੱਗਿਆ ਹਾਂ ਮਹਾਰਾਜ ਇੰਨੇ ਲੱਖ ਦੀ ਆਪਣੀ ਮਿਲ ਉੱਥੇ ਵੀ ਹੈਗੀ ਖਾਨੇਵਾਲ ਕਹਿੰਦਾ ਬਜਾ ਦੋ ਫਿਰ ਬਜਾ ਦੋ ਜਿਹਨੂੰ ਪਤਾ ਹੀ ਨਹੀਂ ਹੈ ਵੀ ਮੇਰੀ ਮਿਲ ਉੱਥੇ ਹੈ ਇੱਕ ਇੱਥੇ ਰਿਚਰਡਸਨ ਆਇਆ ਅਸੀਂ ਪੁਦੀਨਾ ਬੀਜਦੇ ਹੁੰਦੇ ਉਹਨਾਂ ਦਿਨਾਂ ਚ ਫਾਰਮਾਂ ਚ ਉਹ ਸਾਡੇ ਪਲਟਾ ਸਾਹਿਬ ਹੁੰਦੇ ਉਹ ਕਹਿੰਦੇ ਵੀ ਉਹ ਆ ਰਹੇ ਨੇ ਜਹਾਜ਼ ਵੱਡਾ ਸ਼ਿਪ ਲੈ ਕੇ ਆਇਆ ਬੰਬੇ ਆਇਆ ਉਤਰ ਕੇ ਪੁੱਛਿਆ ਵੀ ਇੱਥੇ ਕਿੰਨੀਆਂ ਫੈਕਟਰੀਆਂ ਸਾਡੀਆਂ ਉਹ ਕਹਿੰਦੇ ਜੀ ਇੰਡੀਆ ਚ 137 ਫੈਕਟਰੀਆਂ ਦੁਨੀਆਂ ਚ ਖ਼ਬਰਾਂ ਕਿੰਨੀਆਂ ਸੀ ਸਾਰੀ ਦੁਨੀਆਂ ਚ ਫੈਲਿਆ ਹੋਇਆ ਸੀ ਕਹਿੰਦਾ ਠੀਕ ਚੱਲਦੀਆਂ ਕਹਿੰਦੇ ਹਾਂ ਜੀ ਠੀਕ ਚੱਲਦੀਆਂ ਕਹਿੰਦਾ ਅੱਛਾ ਫਿਰ ਅਸੀਂ ਜਾਂਦੇ ਯਾਨੀ ਦੇਖੀਆਂ ਤੱਕ ਨਹੀਂ ਹੈ ਇੰਨਾ ਕਿਸੇ ਕੋ ਵਾਧੂ ਹੁੰਦਾ ਬੇਅੰਤ ਮਹਾਰਾਜ ਕਹਿੰਦੇ ਉਹ ਤੇਰੇ 3 ਸੇਰ ਦਿਹਾੜੀ ਕਾ ਮਹਿਮਾਨ ਅਵਰ ਬਸ ਤੁਜ ਪਾਏ ਮਾਨ ਸੋ ਇਸ ਤਰ੍ਹਾਂ ਦੇ ਨਾਲ ਜਦੋਂ ਲਾਈਨਾਂ ਲਾਈਆਂ ਮਹਿਮੂਦ ਗਜ਼ਨਵੀ ਕੋਲ ਪਹੀਆਂ ਵਾਲੀ ਕੁਰਸੀ ਤੇ ਬਿਠਾ ਕੇ ਉਹਨੂੰ ਲਈ ਜਾਂਦੇ ਨੇ ਰੋਈ ਜਾਂਦਾ ਚੀਕਾਂ ਮਾਰ ਜਦ ਦੇਖਦਾ ਵੀ 1000 ਅਰਬ ਰੁਪਇਆ ਆ ਪਿਆ 1000 ਅਰਬ ਦੇ ਹੀਰੇ ਆ ਪਏ ਮਹਾਰਾਜ ਕਹਿੰਦੇ ਫੇਰ ਜਦੋਂ ਇਹ ਜਿਹੀਆਂ ਗੱਲਾਂ ਹੋ ਗਈਆਂ ਨਾ ਫੇਰ ਛੱਡਣ ਵੇਲੇ ਕੀ ਹੁੰਦਾ ਜਿੰਦ ਰੋਂਦੀ ਹੈ ਤੜਫਦੀ ਹੈ ਪਹਿਲਾਂ ਤਾਂ ਖੁਸ਼ ਹੋ ਕੇ ਵਸਤ ਪਰਾਈ ਲੈਂਦਾ ਤੇ ਜਦੋਂ ਛੱਡਣੀ ਪੈਂਦੀ ਹੈ ਫੇਰ ਇਹ ਹਾਲ ਹੁੰਦਾ
ਰੋਵੇਂ ਪਛਤਾਵੇਂਗੀ ਜਿੰਦੇ ਜਦੋਂ ਪੈਣਗੇ ਬਿਛੋੜੇ ਪਛਤਾਵੇਂਗੀ ਜਿੰਦੇ ਜਦੋਂ ਪੈਣਗੇ ਬਿਛੋੜੇ
ਬਾਲ ਵਿਵਸਥਾ ਬਾਰ ਕੰਧ ਕਹਿੰਦਾ ਜਿਹੜੀ ਛੋਟੀ ਉਮਰ ਹੈ ਉਹ ਤਾਂ ਅੰਨੀ ਹੁੰਦੀ ਹੈ ਬਾਲਕ ਦੀ, ਪਰ ਜੋ ਬਨ ਲਾਗਾ ਦੁਰਗੰਧ ਜਦੋਂ ਤਕੜਾ ਹੋ ਗਿਆ ਫੇਰ ਨਸ਼ਿਆਂ ਵਿਚ ਪੈ ਗਿਆ, ਮਾੜੇ ਕੰਮਾਂ ਚ ਪੈ ਗਿਆ, ਵਿਸ਼ੇ ਵਿਕਾਰਾਂ ਚ ਪੈ ਗਿਆ। ਤ੍ਰਿਤੀਆ ਅਵਸਥਾ ਸਿੰਚਾਇ ਮਾਇਆ ਜਦੋਂ 40 ਸਾਲ ਤੇ ਉਪਰ ਲੰਘ ਗਿਆ 50 ਤੇ, ਫੇਰ ਕਹਿੰਦਾ ਬੈਂਕ ਚ ਪੈਸੇ ਜਮ੍ਹਾਂ ਕਰਾਉਣ ਲੱਗ ਗਿਆ। ਬਿਰਧ ਪਾਇਆ ਛੋਟ ਚੱਲਿਓ ਪਛਤਾਏ, ਜਦੋਂ ਬਿਰਧ ਹੋ ਗਿਆ ਨਾਲੇ ਛੱਡ ਰਿਹਾ ਨਾਲੇ ਪਛਤਾ ਰਿਹਾ ਵੀ ਕਿਸੇ ਲੇਖੇ ਨਾ ਆਇਆ, ਨਾਮ ਨਾ ਜਪਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀਆਂ ਇਹ ਹੈ ਦੁਨੀਆਂ ਦਾ ਹਾਲ, ਤੇ ਆਪਣੇ ਵੱਲ ਧਿਆਨ ਦੇਵੋ ਵੀ ਤੁਹਾਡਾ ਜਿਹੜਾ ਮਾਨਸ ਜਨਮ ਹੈ ਕਿੰਨਾ ਕੀਮਤੀ ਹੈ। ਇਹ ਤਾਂ ਬਹੁਤ ਮੁਸ਼ਕਿਲ ਦੇ ਨਾਲ ਚਿਰੰਕਾਲ ਪਾਈ ਦੁਰਲੱਭ ਦੇ ਨਾਮ ਵੀ ਹੋਣੀ ਹੋਈ ਖੇ, ਨਾਮ ਤੋਂ ਬਗੈਰ ਤਾਂ ਇਹ ਖੇ ਬਣ ਜਾਣੀ ਹੈ, ਕਿਸੇ ਲੇਖੇ ਚ ਨਹੀਂ ਆਉਣੀ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰਨ ਲੱਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਲੇ। ਬੜੀ ਮੁਸ਼ਕਿਲ ਦੇ ਨਾਲ ਪ੍ਰਾਪਤ ਹੋਈ ਹੈ, ਇਸ ਗੱਲ ਨੂੰ ਸਮਝਣ ਦਾ ਯਤਨ ਕਰੋ। ਇਹ ਐਵੇਂ ਹੀ ਤੁਰੀ ਜਾ ਰਹੀ ਹੈ, ਰੋਜ਼ 24,000 ਸਵਾਸ ਬਰਬਾਦ ਹੋ ਜਾਂਦੇ ਨੇ। ਤੇ ਕਿੱਥੋਂ ਤੁਸੀਂ ਸਫ਼ਰ ਸ਼ੁਰੂ ਕਰਿਆ ਕਿ ਇੱਥੇ ਰੁੱਖ ਬਿਰਖਾਂ ਚੀਨੇ, ਜਦ ਆਪਾਂ ਦਰਖਤ ਬਣੇ ਹੋਏ ਸੀ 24 ਲੱਖ ਕਿਸਮ ਦੇ ਦਰਖਤਾਂ ਚ ਆਪਾਂ ਹੋ ਕੇ ਆਏ ਸਾਰੇ। ਕਈ ਜੀ ਜ਼ਿੰਦਗੀ ਸੀ ਦਰਖਤ ਸੀ ਖੜੇ ਸੀ, ਨਾ ਕਿਧਰੇ ਜਾ ਸਕੀਏ ਨਾ ਆ ਸਕੀਏ, ਹਵਾ ਚੱਲਦੀ ਹੈ ਭੰਨ ਦਿੰਦੀ ਟਾਹਣੇ, ਉਤੋਂ ਮੀਂਹ ਪੈਂਦਾ ਉਤੋਂ ਸੂਰਜ ਚਮਕਦਾ, ਖਬਰਾਂ ਕਿੰਨੇ ਜਨਮ ਹੈ ਕਿਵੇਂ ਵੱਢ ਵੱਢ ਕੇ ਸਿੱਟੇ ਹੋਵਾਂਗੇ। ਕਿਤੇ ਰੁੱਖ ਬਿਰਖਾਂ ਮਚੀਨੇ, ਕਿਤੇ ਪਸ਼ੂ ਉਪਾਏ, 4 ਲੱਖ ਕਿਸਮ ਦੇ ਪਸ਼ੂ ਹੈ ਜਿਨ੍ਹਾਂ ਚ ਆਪਾਂ ਹੋ ਕੇ ਆਏ। ਕਿਤੇ ਨਾਗ ਕੁਲੀ ਮੇ ਆਏ, ਢਿੱਡ ਬਾਹਰ ਤੁਰਦੇ ਰਹੇ ਆ, 7.5 ਲੱਖ ਕਿਸਮ ਦੇ ਸਰੀਰ ਧਾਰ ਧਾਰ ਕੇ। ਕਿਤੇ ਪੰਖ ਉਡਾਏ, 7.5 ਲੱਖ ਕਿਸਮ ਦੇ ਪੰਛੀ ਨੇ ਜਿਨ੍ਹਾਂ ਚ ਪੰਖ ਮਾਰ ਮਾਰ ਕੇ ਤੁਰਦੇ ਨੇ। ਤੇ ਇਹ ਹੁਣ ਜਿਹੜੀ ਦੇਹ ਹੈ ਇਹਨੂੰ ਲੇਖੇ ਚ ਲਾ ਲੈ, ਜੇ ਲੇਖੇ ਚ ਨਹੀਂ ਲਾਉਣਾ ਤਾਂ ਮਹਾਰਾਜ ਸਵਾਲ ਕਰਦੇ ਨੇ।
ਕਾਨੂੰ ਜੰਮਣਾ ਸੀ ਭਗਤੀ ਕੋਈ Thank you. ਨਾਮ ਮੰਨੇ ਪਿਓ ਜੇ ਕਹਿ ਜਗਿਆਏ ਨਾ ਰਾਜੇ ਮਾਨਸ ਜਨਮ ਮਾਨਸ ਜਨਮ ਨਾਮ ਜਾਏ ਹਰ ਨਾਮ
ਜੇ ਕਹਿੰਦੇ ਆ ਕੇ ਤੂੰ ਪਰਮੇਸ਼ਰ ਦਾ ਨਾਮ ਨੀ ਜਪਿਆ ਇੰਨੇ ਗੁਰੂ ਦੇ ਉਪਦੇਸ਼ ਸੁਣਨ ਤੋਂ ਬਾਅਦ ਤਾਂ ਸਾਨੂੰ ਹੁਣ ਤੂੰ ਦੱਸ ਦੇ ਤੂੰ ਕਾਹਤੋਂ ਆਏ ਤੇਰੇ ਜੰਮਣ ਦਾ ਕੀ ਮਨੋਰ ਸੀ ਕੀ ਅੰਨ ਖਾ ਖਾ ਕੇ ਖਰਾਬ ਕਰ ਜਾਣਾ ਜਾਂ ਲੋਕਾਂ ਨੂੰ ਦੁੱਖ ਦੇ ਕੇ ਚਲੇ ਜਾਣਾ ਮਾਨਸ ਜਨਮ ਦੁਰਲੱਭ ਤਾਂ ਹੈ ਜੇ ਪਰਮੇਸ਼ਰ ਦਾ ਭਜਨ ਕਰਨਾ ਨਹੀਂ ਇਹ ਦੇਹੀ ਜਿਹੜੀ ਹੈ ਦੁਰਲੱਭ ਨਹੀਂ ਹੈ ਉਸ ਨੂੰ ਤਾਂ ਮਹਾਰਾਜ ਐ ਪ੍ਰਮਾਣ ਕਰ ਰਿਹਾ ਪਸ਼ੂ ਪ੍ਰੇਤਾਂ ਤੋਂ ਬੁਰੀ ਤੇਰੀ ਦੇਹੀ ਭੁੱਲਿਆ ਗੋਬਿੰਦ ਤੋਂ ਗਿਰੇ ਆਵੇ ਪਸ਼ੂ ਮਰੇ ਦਾ ਸਾਲ
ਪ੍ਰਭੂ ਮੇਰੇ ਨਾਲ ਸਾਹਮਣੇ ਆਵੇ ਪ੍ਰਭੂ ਮੇਰੇ
ਆਦਮੀ ਮਰ ਜਾਂਦਾ ਇਹਦੀ ਦੇਹੀ ਕਿਸੇ ਵੀ ਕੰਮ ਨਹੀਂ ਆਉਂਦੀ ਪਸ਼ੂ ਮਰ ਜਾਵੇ ਬੇਅੰਤ ਕੰਮ ਕਰਦੀ ਹੈ ਜੁੱਤੀਆਂ ਬਣਦੀਆਂ ਟੈਚੀ ਕੇਸ ਬਣਦੇ ਆ ਅਨੇਕਾਂ ਚੀਜ਼ਾਂ ਬਣਦੀਆਂ ਆਦਮੀ ਦੇ ਵੀ ਬਣਦੀ ਹੈ ਕੋਈ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੋ ਬਾਬਾ ਰੇ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਕਰੇ ਜੈਸੇ ਕਾਸ ਕਾ ਪੂਲਾ ਕਹੋ ਕਬੀਰ ਤਵੀ ਨਰ ਜਾਗੇ ਜਮ ਕਾ ਡੰਡ ਮੂੰਹ ਮੈਂ ਲੱਗ ਜਦੋਂ ਸਿਰ ਤੇ ਆ ਕੇ ਪੈਂਦਾ ਨਾ ਮੋਲਾ ਜਮਾਂ ਦਾ ਫੇਰ ਕਹਿੰਦਾ ਲੈ ਚੱਲਿਆ ਮੈਂ ਫੇਰ ਜਾਗ ਪਸ਼ੂ ਪ੍ਰੇਤ ਮੁਗਤ ਹੈ ਬੁਰੀ ਕਿਸੇ ਨਾ ਬੂਝੇ ਜਿਨੇ ਸਿਰ ਜਿਹੜਾ ਭੁੱਲਿਆ ਹੋਇਆ ਪਰਮੇਸ਼ਰ ਨੂੰ ਮਹਾਰਾਜ ਕਹਿੰਦੀ ਉਹਦੀ ਦੇਹੀ ਪਸ਼ੂ ਤੋਂ ਪ੍ਰੇਤ ਤੋਂ ਮਹਾਂਮੂਰਖ ਤੋਂ ਵੀ ਬੁਰੀ ਹੈ ਕਿਉਂ ਕਰ ਨਹੀਂ ਸਕਿਆ ਬਹੁਤੇ ਪ੍ਰੇਮੀ ਹੁੰਦੇ ਨੇ ਕਹਿੰਦੇ ਜੀ ਫੇਰ ਨਾਮ ਜਪਾਂਗੇ ਮੁੰਡੇ ਨੂੰ ਵਿਆਹ ਲਈਏ ਸੇਵਾ ਕਰਾਂਗੇ ਜੀ ਫੇਰ ਭਜਨ ਕਰਨ ਲੱਗੂ ਫਲਾਣਾ ਕੰਮ ਮੇਰਾ ਹੋ ਜਾ ਮਹਾਰਾਜ ਕਹਿੰਦੇ ਅੱਜ ਤਾਈਂ ਕੋਈ ਕੰਮ ਪੂਰਾ ਵੀ ਹੋ ਗਿਆ ਅੱਜ ਤੱਕ ਤਾਂ ਹੋਇਆ ਨੀ ਇਹ ਤਾਂ ਫੇਰ ਮਨ ਚ ਰਹਿ ਜਾਂਦੀ ਹੈ
ਮਨ ਦੀ ਮਨ ਵਿੱਚ ਰਹਿ ਗਈ ਹੈ ਮਨ ਦੀ ਮਨ ਵਿੱਚ ਰਹਿ ਗਈ ਹੈ
ਚੋਟੀ ਕਾਲ ਗਈ ਉਧਰੋਂ ਆ ਕੇ ਡੰਕਾ ਵੱਜਿਆ ਚੱਲ ਪਿਆਰਿਆ ਕਹਿੰਦਾ ਮੈਂ ਤਾਂ ਦਾਨ ਕਰਨਾ ਸੀ ਪਾਠ ਕਰਾਉਣੇ ਸੀ ਮੈਂ ਤਾਂ ਕੁਝ ਵੀ ਨਹੀਂ ਕਰ ਸਕਿਆ ਇੱਕ ਸੇਠ ਉਹ ਸਤਸੰਗ ਕਰਿਆ ਕਰਦਾ ਸੀ ਤੇ ਉਹਨੂੰ ਇਹ ਹੋਇਆ ਵੀ ਕੁਛ ਦਾਨ ਪੁੰਨ ਕਰ ਦੀਏ ਤੇ ਇੱਥੇ ਦਾਨ ਕੀਤਾ ਹੋਇਆ ਅੱਗੇ ਜਾ ਕੇ ਫਲਣਾ ਤੇ ਮੈਂ ਤਾਂ ਕੁਛ ਕਰਿਆ ਹੀ ਨਹੀਂ ਉਹ ਸਿਆਣਾ ਬੰਦਾ ਸੀ ਉਸਨੇ ਆਪਣੀ ਮਾਇਆ ਦੇ ਚਾਰ ਹਿੱਸੇ ਕਰਤੇ ਪੰਜਵਾਂ ਹਿੱਸਾ ਆਪਣੇ ਕੋਲ ਰੱਖ ਲਿਆ ਚਾਰ ਹਿੱਸੇ ਕਰਕੇ ਮੁੰਡਿਆਂ ਨੂੰ ਦੇ ਉਹਦੇ ਬਾਅਦ ਮਕਾਨ ਦੇ ਵਿੱਚ ਕੰਧ ਦੇ ਵਿੱਚ ਇੱਕ ਆਲਾ ਬਣਾਇਆ ਉਹਦੇ ਚ ਪੈਸਾ ਰੱਖ ਦਿੱਤਾ ਲੱਖਾਂ ਰੁਪਇਆ ਉੱਤੇ ਦੀ ਇੱਟਾਂ ਲਵਾ ਕੇ ਸੀਮਿੰਟ ਲਾਤਾ ਵੀ ਚੋਰ ਚਾਰ ਨਾ ਚੱਕਰ ਜਾਵੇ ਤੇ ਜਦੋਂ ਮੇਰਾ ਮੌਕਾ ਮਿਲਿਆ ਤਾਂ ਮੈਂ ਜਾ ਕੇ ਕੋਈ ਹਸਪਤਾਲ ਬਣਵਾਵਾਂਗਾ ਜਾਂ ਕੋਈ ਹੋਰ ਰਹਿਣ ਵਾਸਤੇ ਕੋਈ ਸਰਾਂ ਆਦਿ ਬਣਾਵਾਂਗਾ ਜਾਂ ਕੋਈ ਹੋਰ ਧਰਮ ਦਾ ਕੰਮ ਕਰਾਂਗਾ ਪਰ ਕੁਦਰਤ ਨੇ ਕੀ ਕਰਿਆ ਬਿਮਾਰ ਕਰਤਾ ਜਵਾਨ ਬੰਦ ਹੋ ਗਈ ਬੋਲਿਆ ਨੀ ਜਾਂਦਾ ਦੌਰਾ ਪੈ ਗਿਆ ਅਧਰੰਗ ਦਾ ਨਾ ਹਿੱਲ ਹੁੰਦਾ ਨਾ ਬੋਲ ਸਕਦਾ ਸਾਰਾ ਭਾਈਚਾਰਾ ਇਕੱਠਾ ਹੋ ਗਿਆ ਕਹਿੰਦੇ ਬਈ ਸੇਠ ਜੀ ਤਾਂ ਜਾ ਰਹੇ ਨੇ ਉਹ ਜਦੋਂ ਸੇਠ ਜੀ ਨੂੰ ਪੁੱਛਦੇ ਨੇ ਕੋਈ ਗੱਲ ਦੱਸੋ ਉਹ ਹੱਥ ਚੱਕਦਾ ਐਂ ਕਰ ਦਿੰਦਾ ਉਹ ਆਲੇ ਵੱਲ ਨੂੰ ਐਂ ਕਰਦਾ ਉਹ ਕਹਿੰਦੇ ਪਤਾ ਨੀ ਲੱਗਦਾ ਵੀ ਸੇਠ ਜਦ ਪੁੱਛਦੇ ਐਂ ਹੱਥ ਕਰ ਦਿੰਦਾ ਮੁੰਡਿਆਂ ਨੂੰ ਕਹਿੰਦੇ ਵੀ ਕਾਕਾ ਇਹ ਕਹਿੰਦਾ ਕੀ ਆ ਤੁਹਾਨੂੰ ਪਤਾ ਹੋਣਾ ਕਹਿੰਦੇ ਸੇਠ ਜੀ ਕਹਿੰਦੇ ਕਹਿਣਾ ਕੀ ਆ ਸਾਡੇ ਪਿਤਾ ਨੇ ਕਹਿੰਦਾ ਵੀ ਕਮਾਈ ਮੈਂ ਬਹੁਤ ਕਰੀ ਪਰ ਇਹ ਕੋਠੀਆਂ ਤੇ ਲਾਤੀਆਂ ਬਣਾ ਕੇ ਕਹਿੰਦਾ ਕੋਠੀਆਂ ਹੀ ਬਣਾਉਂਦਾ ਜਾਣ ਕੇ ਕਚਰੇ ਹੋ ਗਏ ਪਤਾ ਤਾਂ ਸੀ ਵੀ ਹੁਣ ਮਾਇਆ ਵੱਲ ਨੂੰ ਹੱਥ ਕਰ ਰਿਹਾ ਇੱਥੇ ਦੱਬੀ ਕੰਧ ਦੇ ਵਿੱਚ ਦਿੱਤੀ ਹੋਈ ਹੈ ਉਹ ਜਦ ਗੱਲ ਸੁਣਦਾ ਗੱਲ ਸਮਝ ਪੈਂਦੀ ਹੈ ਖਿੱਚਦਾ ਫੇਰ ਹੱਥ ਕਰ ਦਿੰਦਾ ਨਾ ਹੁਣ ਉੱਠ ਹੁੰਦਾ ਨਾ ਬੋਲ ਹੁੰਦਾ ਕਹਿੰਦੇ ਖਿੱਚਦਾ ਇਹ ਹੈ ਵੀ ਨਾ ਕੋਈ ਤੀਰਥ ਕਰਿਆ ਨਾ ਨਾਮ ਜਪਿਆ ਕੋਠੀਆਂ ਹੀ ਬਣਾਈਆਂ ਨੇ ਹੋਰ ਕੁਛ ਨੀ ਕਰਿਆ ਉਹਦੀ ਗੱਲ ਸਿਰੇ ਆਉਣੇ ਨੀ ਦਿੱਤੀ ਮਹਾਰਾਜ ਕਹਿੰਦੇ ਮਨ ਕੀ ਮਨ ਹੀ ਮਾਏ ਰਹੀ ਰਹਿ ਗਈ ਨਾ ਮਨ ਚ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਕੇ ਤੇ ਜਿਨ੍ਹਾਂ ਵਾਸਤੇ ਕਰਿਆ ਸੀ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਈ ਉਹ ਤਾਂ ਕਿਸੇ ਕੰਮੇ ਨਾ ਆਏ ਅਵਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ ਜਿਹਨੇ ਨਾਲ ਜਾਣਾ ਸੀ ਜਿਹਨੂੰ ਨਾ ਚੋਰ ਲੁੱਟ ਸਕਦਾ ਸੀ ਨਾ ਜਮਦੂਤ ਲੁੱਟ ਸਕਦਾ ਸੀ ਨਾ ਪਾਣੀ ਡੋਬ ਸਕਦਾ ਸੀ ਨਾ ਅੱਗ ਜਾਲ ਸਕਦੀ ਸੀ ਉਹ ਤਾਂ ਕੰਮ ਕਰਿਆ ਤੇ ਹੁਣ ਮਹਾਰਾਜ ਕਹਿੰਦੇ ਹੁਣ ਕੀ ਹੋਇਆ ਕਹਿੰਦੇ ਇੱਥੇ ਹੀ ਰਹਿ ਗਿਆ ਸਭ ਕੁਛ ਫਿਰ ਤਾਂ ਬਹੁਤ ਇਹ ਜੁਗ ਹਾਰੇ ਹੋ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਓ ਬੀਜ ਲਓ ਕੁਛ ਅੱਗੇ ਵਾਸਤੇ ਦਰਗਾਹ ਵਿੱਚ ਮਾਣ ਮਿਲਦਾ ਇਸ ਤਰ੍ਹਾਂ ਫਰਮਾਨ ਕਰਦੇ ਨੇ
ਪੁੰਨਦਾਨ ਦਾ ਸਰੀਰ ਬਣਾ ਲੈ ਦਰਗਾਹ ਵਿੱਚ ਮਾਣ
ਇਸ਼ਨਾਨ ਕਰਨਾ ਤਿੰਨ ਗੁਰਮੁਖ ਦਾ ਅੰਗ ਹੋਇਆ ਕਰਦੇ ਨੇ ਗੁਰੂ ਗੁਰਮੁਖ ਨਾਮ ਦਾਨ ਇਸ਼ਨਾਨ ਬੰਦਗੀ ਕਰਨੀ ਬਾਣੀ ਪੜ੍ਹਨਾ ਇਹ ਇੱਕ ਕੰਮ ਹੈ ਦੂਸਰਾ ਇਸ਼ਨਾਨ ਕਰਨਾ ਸਰੀਰ ਦਾ ਇਸ਼ਨਾਨ ਮਨ ਦਾ ਇਸ਼ਨਾਨ ਜੀਵ ਦਾ ਇਸ਼ਨਾਨ ਬੁੱਧੀ ਦਾ ਇਸ਼ਨਾਨ ਆਤਮ ਇਸ਼ਨਾਨ ਇਹ ਪੰਜੇ ਕਿਸਮ ਦੇ ਇਸ਼ਨਾਨ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ ਫੇਰ ਦਾਨ ਕਰਨਾ ਮਾਇਆ ਦਾ ਦਾਨ ਕਰਨਾ ਵਿਦਿਆ ਦਾ ਦਾਨ ਕਰਨਾ ਆਪਣੀ ਅਕਲ ਦਾ ਦਾਨ ਕਰਨਾ ਦਾਨ ਇੱਕ ਤਾਂ ਨਹੀਂ ਹੈ ਜੇ ਕੁਛ ਵੀ ਨਹੀਂ ਨਾ ਦਾਨ ਕਰ ਸਕਦਾ ਇੱਕ ਗੱਲ ਦਾਨ ਕਰ ਦਿਆ ਕਰੋ ਸੱਜੇ ਦਿਲ ਨਾਲ ਕਹਿ ਦਿਆ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਵਤ ਆਹ ਵੱਡਾ ਦਾਨ ਹੈ ਦੁਨੀਆਂ ਸੁਖੀ ਹੋ ਜਾਏਗੀ ਜਦ ਅਸੀਂ ਭਲਾ ਮੰਗਾਂਗੇ ਫਿਰ ਅਸੀਂ ਭਲੇ ਵਾਸਤੇ ਸਹਾਇਤਾ ਵੀ ਕਰਾਂਗੇ ਸਾਡੇ ਚ ਬਲ ਵੀ ਆ ਜਾਏਗਾ ਵੀ ਇਹਦਾ ਭਲਾ ਕਰਦੀ ਹੈ ਇਹਦਾ ਭਲਾ ਕਰਦੀ ਹੈ ਬੜਾ ਵੱਡਾ ਦਾਨ ਸੰਤਾਂ ਕੋਲ ਸਾਰਿਆਂ ਨਾਲੋਂ ਵੱਡਾ ਦਾਨ ਹੁੰਦਾ ਕਿ ਕਰਾਹੇ ਪਏ ਹੋਏ ਬੰਦੇ ਨੂੰ ਸਹੀ ਰਸਤੇ ਤੇ ਪਾ ਕੇ ਸੁਖੀ ਕਰ ਦੇਣਾ। ਜਨਮ ਮਰਨ ਤੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾ। ਸੋ ਦਾਨਾਂ ਦੀ ਕੀਮਤ ਹੁੰਦੀ। ਮਹਾਰਾਜ ਕਹਿੰਦੇ ਜੇ ਤੈਂ ਗ੍ਰਿਸ਼ਤੀ ਬਣਨਾ ਹੈ ਨਾ, ਦੇਖ ਦੋ ਗੱਲਾਂ ਨੇ, ਚਾਹੇ ਬਰਾਗੀ ਬਣ ਜਾ ਚਾਹੇ ਬਣ ਜਾ ਗ੍ਰਿਸ਼ਤੀ, ਅਸੀਂ ਨਹੀਂ ਕਹਿੰਦੇ ਤੈਨੂੰ ਵਿਆਹ ਬਣ ਜਾ, ਦੋਹਾਂ ਦਾ ਹੀ ਪਾਰ ਨਿਸਤਾਰਾ ਹੁੰਦਾ। ਪਰ ਕਹਿੰਦੇ ਜੇ ਬਰਾਗੀ ਬਣਨਾ ਹੈ, ਜੇ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਵੈਰਾਗ, ਜੇ ਤਾਂ ਗ੍ਰਿਸ਼ਤੀ ਬਣਨਾ ਤਾਂ ਦਾ ਧਰਮ ਕਰ, ਮਦਦ ਕਰ ਗਰੀਬ ਦੀ, ਆਪਣੇ ਕੁਛ ਹੱਥੋਂ ਦੇ, ਮਿੱਠਾ ਬੋਲਣ ਨਿਭ ਚੱਲੇ ਹੱਥੋਂ ਵੀ ਕੁਛ ਦੇ, ਰੱਬ ਤਿੰਨਾਂ ਦੀ ਬੁੱਕਲੇ ਜੰਗਲ ਕਿਆ ਢੁੰਡੇ। ਬਾਬੇ ਫਰੀਦ ਦਾ ਇੱਕ ਸ਼ਲੋਕ ਲੋਕਾਂ ਦੇ ਮੂੰਹਾਂ ਤੇ ਚੜਿਆ ਹੋਇਆ, ਫਰੀਦਾ ਮਿੱਠਾ ਬੋਲਣ ਨਿਭ ਚੱਲੇ ਹੱਥੋਂ ਵੀ ਕੁਛ ਦੇ, ਰੱਬ ਤਿੰਨਾਂ ਦੀ ਬੁੱਕਲੀ ਜੰਗਲ ਕਿਆ ਢੁੰਡੇ। ਜਿਹੜੇ ਮਿੱਠਾ ਬੋਲਦੇ ਨੇ ਹੱਥੋਂ ਦਿੰਦੇ ਨੇ, ਕਹਿੰਦੇ ਬੁੱਕਲ ਚ ਲੱਭ ਲਈ ਫਿਰਦੇ। ਦਾਨ ਨੂੰ ਵੀ ਮਹਾਰਾਜ ਨੇ ਵੱਡੀ ਗੱਲ ਕਹੀ। ਮਹਾਰਾਜ ਕਹਿੰਦੇ ਜਾ ਗ੍ਰਹਿ ਕਰੇ ਤਾਂ ਧਰਮ ਕਰ। ਧਰਮ ਕੀ ਹੁੰਦਾ ਇਹਦਾ ਨੀ ਸਾਨੂੰ ਪਤਾ ਵੀ ਕੀ ਧਰਮ ਕੀ ਹੋਇਆ। ਧਰਮ ਇੱਕ ਕਰੈਕਟਰ ਹੁੰਦਾ, ਸਾਡੇ ਜੀਵਨ ਦੀ ਵਰਤੋਂ ਹੁੰਦੀ ਹੈ। ਸਾਡੇ ਵਿੱਚ ਦਇਆ, ਖਿਮਾ, ਧੀਰਜ, ਸਤ, ਅਹਿੰਸਾ, ਬ੍ਰਹਮਚਰੀਆ, ਇਹ ਗੁਣ ਹੋਇਆ ਕਰਦੇ ਨੇ। ਦਾਨ, ਸੰਤੋਖ, ਸੇਵਾ, ਮਿੱਠਾ ਬੋਲਣ, ਕਹਿੰਦੇ ਜੇ ਤਾਂ ਗ੍ਰਿਸ਼ਤੀ ਬਣਨਾ ਤਾਂ ਇਹ ਗੁਣ ਆਪਣੇ ਵਿੱਚ ਰੱਖ, ਨਹੀਂ ਤਾਂ ਕਰ ਵੈਰਾਗ, ਨਹੀਂ ਫਿਰ ਜੇ ਨਹੀਂ ਕਰ ਸਕਦਾ ਤਾਂ ਵੈਰਾਗੀ ਹੋ ਜਾ, ਛੱਡਦੇ ਸਭ ਕੁਛ। ਪਰ ਇੱਕ ਗੱਲ ਯਾਦ ਰੱਖ, ਵੈਰਾਗੀ ਹੋਏ ਬੰਧਨ ਕਰੇ। ਵੈਰਾਗੀ ਬਣ ਗਿਆ ਫਿਰ ਡੇਰਾ ਬਣਾ ਲਿਆ, ਡੇਰਾ ਤਾਂ ਉੱਡਾ ਹੀ ਬਣ ਗਿਆ, ਫਿਰ ਮੈਂ ਫਿਰ ਫਸ ਗਿਆ ਉਹਦੇ ਵਿੱਚ ਜਾ ਕੇ। ਕਹਿੰਦੇ ਜਿਹੜਾ ਫਸਦਾ ਹੈ ਨਾ, ਇੱਕ ਤਾਂ ਬਣਾ ਲਿਆ ਵੀ ਚਲੋ ਠੀਕ ਹੈ, ਸੇਵਾ ਹੋ ਰਹੀ ਹੈ ਇੱਥੇ, ਪਕੜ ਕੋਈ ਨਹੀਂ ਹੈ, ਸੇਵਾ ਕਰਦਾ, ਬੰਨਿਆ ਹੋਇਆ ਨਹੀਂ ਉਹਦੇ ਨਾਲ। ਕਹਿੰਦੇ ਜੇ ਬੰਨਿਆ ਜਾਵੇ, ਵੈਰਾਗੀ ਹੋਏ ਬੰਧਨ ਕਰੇ, ਤਾਂ ਕੋ ਵੱਡੋ ਭਾਗ, ਘਰ ਵੀ ਛੱਡਤਾ, ਮਾਂ ਬਾਪ ਵੀ ਛੱਡਦੇ, ਤੇ ਡੇਰੇ ਜੇ ਫਸ ਗਿਆ, ਉਹਦੇ ਜੇ ਫਸ ਗਿਆ, ਬੰਧਨ ਤਾਂ ਇੰਨਾ ਪੈਂਦਾ, ਪਰਨਾ ਨਹਾਉਣ ਵਾਲਾ ਕੋਈ ਦੂਆ ਚੱਕ ਕੇ ਲੈ ਜੇ, ਉਹਦੇ ਮਨ ਨੂੰ ਪੁੱਛੋ ਵੀ ਤੈਨੂੰ ਕੁਛ ਹੋਇਆ ਕਿ ਨਹੀਂ ਹੋਇਆ। ਕਹਿੰਦੇ ਮੇਰਾ ਪਰਨਾ ਲੈ ਕੇ ਬੜਾ ਵਧੀਆ ਤੌਲੀਆ ਨਵਾਂ ਹੀ ਲਿਆਂਦਾ ਸੀ, ਬੰਧਨ ਤਾਂ ਫੇਰ ਵੀ ਰਹਿ ਗਿਆ, ਉਹਦਾ ਗ੍ਰਿਸ਼ਤੀ ਦਾ ਬੰਧਨ ਵੱਡਾ ਤੇਰਾ ਛੋਟਾ। ਮਹਾਰਾਜ ਕਹਿੰਦੇ ਫੇਰ ਤੂੰ ਬੇਭਾਗਾ ਬੰਦਾ। ਸੌ ਗਿਰੀ ਜੋ ਨਿਗ੍ਰਹਿ ਕਰੇ, ਕਹਿੰਦੇ ਗ੍ਰਿਸ਼ਤੀ ਉਹ ਹੈ ਜਿਹੜਾ ਧਰਮ ਕਰਦਾ, ਡਿਟੈਚਮੈਂਟ ਚ ਰਹਿੰਦਾ, ਜਪ ਤਪ ਸੰਜਮ ਭੀਖਿਆ ਕਰੇ, ਜਪ ਦਾ ਅੰਮ੍ਰਿਤ ਵੇਲੇ ਉੱਠੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੁਭਲਕੇ ਉੱਠਾ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਬਹਿ ਲੈ ਜਾਵੇ, ਫਿਰ ਚੜੇ ਤੇ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਨਾਮ ਧਿਆਵੈ। ਕਿਉਂ ਇਹ ਜਪ ਤੇ ਤਪ ਦੀ ਅਸੀਂ ਭੀਖਿਆ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਹਰੀ ਦਾ ਜਸ ਸੁਣ ਰਹੇ ਹਾਂ, ਦੂਰ ਦਰਾਜ ਤੋਂ ਆ ਕੇ ਸਤਸੰਗ ਚ ਬੈਠੇ। ਕਹਿੰਦੇ ਠੀਕ ਹੈ, ਗ੍ਰਿਸ਼ਤੀ ਦਾ ਧਰਮ ਹੈ। ਸੌ ਗ੍ਰਹਿ ਜੋ ਨਿਗ੍ਰਹਿ ਕਰੇ, ਜਪ ਤਪ ਸੰਜਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ। ਗਾਂ ਮਹਾਰਾਜ ਨੇ ਕਿਹਾ ਸਰੀਰ ਤੋਂ ਹੁਣ ਪੁੰਨ ਦਾਨ ਦਾ ਬਣਾ ਲੈ, ਉਹ ਫਿਰ ਪਦਵੀ ਕੀ ਹੋਊ। ਕਹਿੰਦੇ ਸੋ ਗਿਰੀ ਗੰਗਾ ਕਾ ਨੀਰ, ਜਿਹਾ ਜਿਹਾ ਗੰਗਾ ਦਾ ਨੀਰ ਪਵਿੱਤਰ ਹੁੰਦਾ ਨਾ, ਹੁਣ ਤਾਂ ਹੈ ਨੀ, ਹੁਣ ਤਾਂ ਪੋਲਿਊਟ ਹੋ ਗਿਆ, ਬਿਲਕੁਲ ਹੀ ਗੰਦਾ ਹੋ ਗਿਆ। ਜਿਹਨਾਂ ਦਿਨਾਂ ਚ ਬਾਣੀ ਵਿਚਾਰੀ ਗਈ ਆ, ਉਹਨਾਂ ਦਿਨਾਂ ਚ ਤਾਂ ਬਿਲਕੁਲ ਸ਼ੁੱਧ ਲਿਆ ਕੇ ਰੱਖ ਦੋ, 5 ਸਾਲ ਰੱਖ ਲੋ, ਜਾਲਾ ਹੀ ਨੀ ਸੀ ਪੈਂਦਾ, ਇੰਨਾ ਸ਼ੁੱਧ ਸੀਗਾ, ਲੋਕ ਲਿਆ ਕੇ ਰੱਖਦੇ ਸੀ। ਕਹਿੰਦੇ ਗੰਗਾ ਦੇ ਨੀਰ ਵਰਗਾ ਸ਼ੁੱਧ ਹੋ ਗਿਆ, ਜਦੋਂ ਗੰਗਾ ਦੇ ਨੀਰ ਵਰਗਾ ਹੋ ਗਿਆ, ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕੈਦ ਕਬੀਰ ਕੋਈ। ਪਹਿਲਾਂ ਤਾਂ ਕਹਿੰਦੇ ਅਸੀਂ ਰਾਮ ਰਾਮ ਕਰਦੇ ਸੀ, ਹਰੀ ਹਰੀ ਕਰਦੇ ਸੀ, ਜਦ ਦਾ ਮਨ ਨਿਰਮਲ ਹੋ ਗਿਆ ਗੰਗਾ ਦੇ ਨੀਰ ਵਰਗਾ, ਕਹਿੰਦੇ ਹੁਣ ਰੱਬ ਕਬੀਰ ਕਬੀਰ ਕਹਿੰਦਾ ਸਾਡੇ ਪਿੱਛੇ ਤੁਰਿਆ ਫਿਰਦਾ, ਕਿੱਡੀ ਪਦਵੀ ਗ੍ਰਿਸ਼ਤੀ ਨੂੰ ਮਿਲ ਗਈ। ਇੱਕ ਮਿਸਾਲ ਹੈ ਕਿ ਇੱਕ ਰਾਜੇ ਤਾਂ ਬੇਅੰਤ ਹੋਏ ਨੇ, ਜਿਹੜੇ ਦਾਨੀ ਹੋਏ ਨੇ ਵੱਡੇ ਵੱਡੇ ਰਾਜੇ, ਸਰਬੰਸ ਦਾਨੀ। ਗੁਰੂ ਮਹਾਰਾਜ ਦੀ ਅਸੀਂ ਰਾਜਿਆਂ ਨਾਲ ਨਹੀਂ ਗੱਲ ਕਰਦੇ, ਇਹ ਤਾਂ ਬਹੁਤ ਵੱਡੇ ਦਾਨ ਨੇ ਜੋ ਗੁਰੂ ਮਹਾਰਾਜ ਨੇ ਕਰੇ। ਦਰਗਾਹ ਦੇ ਸੁੱਖ ਛੱਡ ਕੇ ਨਿਰੰਕਾਰ ਦੀ ਦਰਗਾਹ ਚੋਂ, ਚਿੱਤ ਨਾ ਭਇਓ ਹਮਰਾ ਆਵਨ ਕਹਿ, ਚੁਭੀ ਰਹੀ ਸੁਖ ਪ੍ਰਭ ਚਰਨ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਲੋਕ ਬਿਠਾਇਓ, ਮੈਂ ਆਪਣਾ ਸੁੱਤ ਹੋਏ ਨਵਾਜਾ, ਪੰਥ ਪ੍ਰਚਾਰ ਕਰਵੇ ਕੋ ਸਾਜਾ, ਜਾਏ ਤਾਂ ਤੈ ਧਰਮ ਕਬੁੱਧ ਕਰਨ ਤੇ ਲੋਕ ਬਿਡਾਰੇ। ਕਹਿੰਦੇ ਸਾਨੂੰ ਐ ਭੇਜਿਆ ਸੀ, ਮਹਾਨ ਸੁੱਖ ਦੇ ਅੰਦਰ ਸੀ, ਪਹਿਲਾਂ ਦਾ ਸੁੱਖ ਛੱਡਿਆ, ਫਿਰ ਇੱਥੇ ਨਾਟਕ ਹੋਇਆ, ਪਿਤਾ ਨੂੰ ਭੇਜਿਆ, ਬਲੀਦਾਨ ਕਰਾਇਆ, ਮਾਤਾ ਦਾ ਬਲੀਦਾਨ ਹੋਇਆ, ਚਾਰ ਪੁੱਤਰਾਂ ਦਾ ਬਲੀਦਾਨ ਹੋਇਆ, ਸਾਰੇ ਪਰਿਵਾਰ ਦਾ ਆਪਣਾ ਬਲੀਦਾਨ ਦਿੱਤਾ, ਸਰਬੰਸਦਾਨੀ ਇਹਨੂੰ ਕਿਹਾ ਜਾਂਦਾ। ਸੋ ਜੇ ਛੋਟਾ ਜਿਹਾ ਵੀ ਦਾਨ ਕਰਦਾ ਹੈ ਉਹਦੀ ਵੀ ਮਹਿਮਾ ਬਹੁਤ ਵੱਡੀ ਹੈ। ਰਾਜਾ ਕਰਨ ਇਹਨੂੰ ਵਾਰਸੀ ਪ੍ਰਾਪਤੀ ਸੀ ਕਿਸੇ ਚੀਜ਼ ਦੀ, ਇਹ ਸਵਾ ਮਣ ਸੋਨਾ ਪਹਿਲਾਂ ਦਾਨ ਕਰਕੇ ਫੇਰ ਪ੍ਰਸ਼ਾਦਾ ਛਕਿਆ ਕਰਦਾ ਸੀ। ਭੀੜ ਲੱਗੀ ਰਹਿੰਦੀ ਸੀ ਮੰਗਤਿਆਂ ਦੀ, ਅਤਿਥੀਆਂ ਦੀ ਭੀੜ ਲੱਗੀ ਰਹਿੰਦੀ ਸੀ, ਸਵਾ ਮਣ ਸੋਨਾ ਇਹਨੇ ਰੋਜ਼ ਪੁੰਨ ਕਰਨਾ। ਤੇ ਜਿਸ ਵਕਤ ਇਹ ਮਹਾਂਭਾਰਤ ਦੇ ਯੁੱਧ ਦੇ ਅੰਦਰ ਕੁਰਕਸ਼ੇਤਰ ਦੇ ਮੈਦਾਨੇ ਜੰਗ ਦੇ ਅੰਦਰ ਇਹ ਮਰਿਆ ਨਾ, ਇਹਦੇ ਕੋਲ ਇੱਕ ਤੁਚਾ ਸੀ ਜਿਹਨੂੰ ਸੰਜੋਗ ਕਹਿੰਦੇ ਨੇ। ਉਹ ਐਸੀ ਸੀ ਵੀ ਕੋਈ ਵੀ ਬਾਣ ਚਾਹੇ ਸ਼ਸਤਰ ਹੈ ਚਾਹੇ ਅਸਤਰ ਹੈ ਇਹਦੇ ਤੇ ਅਸਰ ਇਹ ਨਹੀਂ ਸੀ ਕਰ ਸਕਦਾ। ਇੰਦਰ ਨੇ ਇਹਨੂੰ ਦਿੱਤੀ ਸੀ, ਇਹਦੋ ਜਦ ਮੰਗ ਲਈ ਇਹਨੂੰ ਕਹਿ ਵੀ ਰਹੇ ਵੀ ਇਹਨਾਂ ਦੇ ਤੇਰੇ ਨਾਲ ਛਲ ਹੋ ਰਿਹਾ, ਕਹਿੰਦਾ ਨਾ ਮੇਰੇ ਤੋਂ ਦਾਨ ਮੰਗਿਆ ਮੈਂ ਦੇ ਦੇਣੀ ਹੈ, ਚਾਹੇ ਮੈਂ ਰਹਾਂ ਚਾਹੇ ਨਾ ਰਹਾਂ ਮੈਂ ਜ਼ਰੂਰ ਦੇ ਦੇਣੀ ਹੈ। ਜਦ ਮੰਗਤਾ ਬਣ ਕੇ ਆ ਗਿਆ ਫਿਰ ਮੈਂ ਨਹੀਂ ਰੱਖਣੀ, ਐਡਾ ਦਾਨੀ ਸੀ ਇਹ। ਤੇ ਜਦੋਂ ਇਹ ਗਿਰ ਗਿਆ ਕੁਰਕਸ਼ੇਤਰ ਦੇ ਮੈਦਾਨ ਵਿੱਚ, ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਦੋਵੇਂ ਹੱਥ ਉੱਪਰ ਨੂੰ ਖੜੇ ਕਰ ਲਿਆ, ਕਹਿੰਦੇ ਅਰਜਨ ਸੂਰਜ ਛਿਪ ਗਿਆ ਨਾਮ ਦਾ ਹਿੰਦੁਸਤਾਨ ਚ। ਗੁੱਸਾ ਲੱਗਿਆ ਵੀ ਮੈਂ ਇਹਨੂੰ ਮਸਾਂ ਮਾਰਿਆ ਤੇ ਇਹਦੀ ਪ੍ਰਸ਼ੰਸਾ ਕਰਦੇ ਨੇ। ਕਹਿੰਦੇ ਕਿਉਂ ਮਹਾਰਾਜ, ਹੋਰ ਇਹ ਤੂੰ ਵੱਡਾ ਦਾਨੀ ਨਹੀਂ ਹੈ? ਕਹਿੰਦੇ ਨਾ ਬਿਲਕੁਲ। ਕਹਿੰਦੇ ਅਜੇ ਵੀ ਦਾਨ ਦੇ ਸਕਦਾ ਹੈ, ਯੁੱਧ ਚ ਪਿਆ ਹੋਇਆ। ਕਹਿੰਦੇ ਹੁਣ ਕੀ ਦੇ ਦੂਗਾ, ਇਹਦੇ ਕੋਲ ਹੈ ਕੀ, ਹੱਥ ਇਹਦੇ ਕੱਟੇ ਪਏ ਨੇ, ਸਰੀਰ ਲਹੂ ਲਹਾਨ ਹੋਇਆ ਪਿਆ, ਹਿੱਲ ਸਕਦਾ ਨੀ, ਹੁਣ ਕੀ ਦੇ ਦੂ? ਕਹਿੰਦੇ ਚੱਲ ਬ੍ਰਾਹਮਣ ਦਾ ਭੇਸ ਧਾਰ ਲਿਆ, ਬੁੱਢੇ ਬ੍ਰਾਹਮਣ ਦਾ ਬਣਾ ਲਿਆ ਮਾਇਆ ਨਾਲ ਸ਼੍ਰੀ। ਉੱਥੇ ਚਲੇ ਗਏ, ਜਾ ਕੇ ਕਹਿਣ ਲੱਗੇ ਹੇ ਕਰ, ਕੋਈ ਦੁਨੀਆਂ ਦੇ ਅੰਦਰ ਵੱਡੇ ਵੱਡੇ ਹੋਏ ਨੇ, ਕੋਈ ਕਿਸੇ ਦਾ ਵੈਰੀ ਹੈ, ਕੋਈ ਕਿਸੇ ਦਾ ਵੈਰੀ ਹੈ, ਕਿਸੇ ਨੇ ਕੋਈ ਕੰਮ ਰਾਜ ਕਰਿਆ, ਪਰ ਦਲਿੱਦਰ ਦਾ ਵੈਰੀ ਦੁਨੀਆਂ ਚ ਹਾਲ ਤੱਕ ਨਹੀਂ ਆਇਆ। ਤੂੰ ਇੱਕ ਐਸਾ ਆਇਆ ਜੋ ਦਲਿੱਦਰ ਦਾ ਵੈਰੀ ਹੈ, ਤੇ ਮੈਂ ਗਰੀਬ ਬ੍ਰਾਹਮਣ ਆਪਣੀ ਲੜਕੀ ਦੀ ਸ਼ਾਦੀ ਵਾਸਤੇ ਬੜੀ ਆਸ ਰੱਖ ਕੇ ਆਇਆ ਸੀ, ਤੇ ਮੈਨੂੰ ਕੁਛ ਦੇ ਤਾਂ ਕਿ ਮੈਂ ਆਪਣੀ ਲੜਕੀ ਦੀ ਸ਼ਾਦੀ ਕਰ। ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰੀਆਂ ਉਸਨੇ, ਤੇ ਜਦੋਂ ਇਹਨੇ ਸਾਰੀਆਂ ਸੁਣੀਆਂ ਕਹਿਣ ਲੱਗੇ ਬ੍ਰਾਹਮਣ ਦੇਵਤਾ, ਹੁਣ ਤਾਂ ਮੇਰੇ ਪਾਸ ਕੁਛ ਨਹੀਂ ਹੈ। ਕਹਿਣ ਲੱਗਿਆ ਕੁਛ ਨੀ, ਇੰਨਾ ਝੂਠ ਬੋਲਦੇ ਹੋ ਤੁਸੀਂ? ਕਹਿੰਦੇ ਨਾ, ਮੈਦਾਨੇ ਜੰਗ ਚ ਪਿਆ, ਆ ਸਰੀਰ ਮੇਰਾ ਹੈਗਾ, ਜੇ ਤੇਰੇ ਕਿਸੇ ਕੰਮ ਆਉਂਦਾ ਕੋਈ ਅੰਗ ਤਾਂ ਤੂੰ ਲੈ ਲੈ। ਕਹਿੰਦਾ ਤੇਰੇ ਕੋਲ ਸੋਨਾ ਹੈ? ਕਹਿੰਦਾ ਦੱਸ ਦੇ ਕਿੱਥੇ ਹੈ। ਕਹਿੰਦੇ ਦੰਦਾਂ ਚ ਲਾਇਆ ਹੋਇਆ, ਹੀਰੇ ਲਾਏ ਹੋਏ, ਯਾਦ ਆ ਗਿਆ। ਕਹਿਣ ਲੱਗਿਆ ਮੈਨੂੰ ਪੱਥਰ ਦੇ ਇੱਕ। ਕਹਿੰਦਾ ਪੱਥਰ ਮੈਂ ਨਹੀਂ ਦੇਣਾ, ਮੈਂ ਇੰਨਾ ਬੁੜਾ, ਮੈਂ ਤੈਨੂੰ ਫੜਾ ਨਹੀਂ ਸਕਦਾ। ਉਹ ਰਿੜ ਰਿੜ ਕੇ ਇੱਕ ਇੱਕ ਇੰਚ ਰਿੜਦੇ ਨੇ, ਇੱਕ ਪੱਥਰ ਕੋਲ ਗਿਆ, ਕਿੰਨੀ ਤਕਲੀਫ, ਲਹੂ ਦੀ ਲਾਈਨ ਲੱਗ ਗਈ, ਉੱਥੇ ਲੱਥ ਪੱਥ ਹੋਇਆ ਪਿਆ। ਪੱਥਰ ਚੱਕ ਲਿਆ, ਮੂੰਹ ਦੇ ਉੱਤੇ ਜਦ ਦੰਦ ਤੋੜਨ ਵਾਸਤੇ ਮਾਰਨ ਲੱਗਿਆ, ਉਸ ਵੇਲੇ ਹੀ ਭਗਵਾਨ ਦੇ ਰੂਪ ਚ ਪ੍ਰਗਟ ਹੋ ਗਏ, ਹੱਥ ਫੜ ਲਿਆ। ਕਹਿੰਦੇ ਤੇਰੇ ਦਾਨ ਤੇ ਅਸੀਂ ਇੰਨੇ ਪ੍ਰਸੰਨ ਹੋਏ ਆ, ਤੈਨੂੰ ਦਰਗਾਹ ਚ ਬੈਕੁੰਠ ਧਾਮ ਜਗ੍ਹਾ ਦੇਣੀ, ਕੋਈ ਮੰਗ ਮੰਗ। ਕਹਿਣ ਲੱਗੇ ਮਹਾਰਾਜ, ਮੇਰੇ ਧੰਨ ਪਾ ਕੇ ਅੰਤ ਦੇ ਸਮੇਂ ਤੁਸੀਂ ਮੈਨੂੰ ਦਰਸ਼ਨ ਦਿੱਤੇ। ਸ਼ਾਸਤਰ ਦਾ ਮਤ ਇਹ ਹੈ ਕਿ ਜਿਸ ਨੂੰ ਦਰਸ਼ਨ ਹੋ ਜਾਣ ਅੰਤ ਦੇ ਸਮੇਂ, ਉਹ ਜਨਮ ਮਰਨ ਦੇ ਚੱਕਰ ਚੋਂ ਟੁੱਟ ਕੱਟ ਜਾਂਦਾ। ਤੇ ਹੁਣ ਇੱਕ ਕਿਰਪਾ ਕਰੋ, ਮੇਰੇ ਸਰੀਰ ਨੂੰ ਉੱਥੇ ਦਗਧ ਕਰਿਓ ਜਿੱਥੇ ਕਿਸੇ ਦਾ ਪਹਿਲਾਂ ਮੇਰੇ ਤੋਂ ਸੰਸਕਾਰ ਨਾ ਹੋਇਆ ਹੋਵੇ। ਹੁਣ ਕ੍ਰਿਸ਼ਨ ਮਹਾਰਾਜ ਪੁੱਛਦੇ ਫਿਰਦੇ ਨੇ ਧਰਤੀ ਨੂੰ, ਪਹਾੜਾਂ ਤੇ ਗਏ, ਹਰ ਥਾਂ ਤੇ ਗਏ, ਆਵਾਜ਼ ਆਉਂਦੀ ਹੈ ਧਰਤੀ ਚੋਂ ਬਈ ਇੱਥੇ ਤਾਂ ਇੱਕ ਕਿਉਂ ਸੈਂਕੜੇ ਬੰਦਿਆਂ ਦਾ ਇੱਥੇ ਸ਼ਮਸ਼ਾਨ ਭੂਮੀ ਰਹੀ ਹੈ ਜਦ ਤੋਂ ਮੈਂ ਬਣੀ ਹਾਂ, ਕਿਤੇ ਥਾਂ ਨਹੀਂ ਲੱਭਦਾ। ਇੱਕ ਥਾਂ ਤੇ ਚਲੇ ਗਏ, ਕਹਿਣ ਲੱਗੇ ਵੀ ਇੱਥੇ ਥਾਂ ਆਉਣਾ। ਉੱਥੇ ਆਵਾਜ਼ ਮਾਰੀ, ਕਹਿੰਦੇ ਹੇ ਧਰਤੀ ਤੂੰ ਦੱਸ ਇਸ ਥਾਂ ਤੇ ਵੀ ਕਿਸੇ ਦਾ ਸੰਸਕਾਰ ਹੋਇਆ? ਕਹਿੰਦੀ ਹਾਂ, ਇੱਥੇ ਕਰਨ ਨੇ ਕਈ ਵਾਰੀ ਆਇਆ, ਉਹਦਾ ਸੰਸਕਾਰ ਹੋਇਆ। ਹੁਣ ਕਹਿੰਦੇ ਸੰਸਕਾਰ ਕਿੱਥੇ ਕਰੀਏ? ਕਹਿੰਦੇ ਇੱਕ ਹੱਥ ਤਾਂ ਮੇਰਾ ਜਲ ਚੁੱਕਿਆ ਪਹਿਲਾਂ, ਕਿਉਂਕਿ ਮੈਂ ਹੱਥ ਕੱਢ ਕੇ ਬਲ ਰਾਜੇ ਤੋਂ ਦਾਨ ਮੰਗਿਆ ਸੀ। ਦਾਨ ਮੰਗਣ ਵਾਲੇ ਦਾ ਹੱਥ ਜਲ ਜਾਂਦਾ, ਦੂਸ਼ਿਤ ਹੋ ਜਾਂਦਾ ਹੱਥ ਜਿਹੜਾ ਹੱਥ ਕੱਢ ਕੇ ਦਾਨ ਮੰਗੇ। ਕਹਿੰਦੇ ਇੱਕ ਹੱਥ ਮੇਰਾ ਰਹਿੰਦਾ, ਇਹਦੇ ਉੱਤੇ ਮੈਂ ਸੂਰਮੇ ਨੂੰ ਸੰਸਕਾਰ ਕਰਾਂਗਾ। ਮਾਇਆ ਦੇ ਨਾਲ ਹੱਥ ਦੇ ਉੱਤੇ ਚਿਖਾ ਬਣਾਈ, ਹੱਥ ਦੇ ਉੱਤੇ ਸੰਸਕਾਰ ਕਰਿਆ, ਕਿੱਡੀ ਬੜੀ ਪਦਵੀ ਹੋਈ। ਮਹਾਰਾਜ ਕਹਿੰਦੇ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਰਨੀ। ਦਾਨ ਕਰਿਆ ਹੋਇਆ ਬਿਰਥਾ ਨਹੀਂ ਜਾਂਦਾ, ਇਸ ਤਰ੍ਹਾਂ ਬਾਣੀ ਚ ਫਰਮਾਨ ਹੁੰਦਾ।
ਰਾਜੇ ਸੁਖ ਭੋਗ ਦੇ ਕਰਦੇ ਨੇ ਦਾਨ ਪਹਿਲਾਂ, ਰਾਜੇ ਸੁਖ ਭੋਗ ਦੇ ਕਰਦੇ ਨੇ ਦਾਨ ਪਹਿਲਾਂ,
ਚੰਤੇ ਵੀਰ ਤੇ ਸਹਿਸ ਕੀਤੀ ਸ਼ਲੋਕਾਂ ਦੇ ਅੰਦਰ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਜਿਹੜੇ ਬੜੇ ਬੜੇ ਧਨੀ ਰਾਜੇ ਤੁਹਾਨੂੰ ਨਜ਼ਰ ਆਉਂਦੇ ਨੇ ਸੁਖ ਭੋਗ ਰਹੇ ਨੇ, ਪਹਿਲਾਂ ਇਹ ਬੀਜ ਕੇ ਆਏ ਹੋਏ ਨੇ। ਵਿਪਰੀਤ ਬੁੱਧਿਅੰਗ ਮਾਰਤ ਲੋਕਾ ਨਾਨਕ ਚਿਰੰਕਾਲ ਦੁੱਖ ਭੋਗਦੇ। ਕਹਿੰਦੇ ਹੁਣ ਕੀ ਹੋ ਗਿਆ, ਮਾਇਆ ਦਾ ਨਸ਼ਾ ਜੜ ਕੇ ਇਹਨਾਂ ਦੀ ਬੁੱਧੀ ਉਲਟੀ ਹੋ ਗਈ, ਉਲਟੀ ਹੋ ਕੇ ਮਾਰੀ ਜਾਂਦੇ ਨੇ ਬੱਚਿਆਂ ਨੂੰ, ਲੋਕਾਂ ਨੂੰ, ਨਿਰਦੋਸ਼ਾਂ ਨੂੰ ਮਾਰਦੇ ਫਿਰਦੇ ਨੇ, ਦੁਖੀ ਕਰ ਰਹੇ ਨੇ। ਤੇ ਨਤੀਜਾ ਕੀ ਹੋਊਗਾ, ਹੁਣ ਬੜੀ ਦੇਰ ਤੱਕ ਕੁੰਭੀ ਨਰਕ ਵਿੱਚ ਜਾਣਗੇ। ਪਹਿਲਾਂ ਤਾਂ ਸੁਖ ਲਿਆ ਦਾਨ ਤੋਂ ਬਾਅਦ, ਫੇਰ ਉਲਟੀ ਬੁੱਧੀ ਹੋ ਗਈ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ, ਤੇ ਫੇਰ ਨਾਨਕ ਚਿਰੰਕਾਲ ਦੁੱਖ ਭੋਗਦੇ। ਬਹੁਤ ਦੇਰ ਤੱਕ ਇਹਨਾਂ ਨੂੰ ਦੁੱਖ ਭੋਗਣਾ ਪਏਗਾ। ਸੋ ਇਸ ਤਰ੍ਹਾਂ ਦੇ ਉਪਦੇਸ਼ ਇੱਕ ਵਾਰੀ ਅਕਬਰ ਨੇ ਜੋਤਸ਼ੀਆਂ ਨੂੰ ਪੁੱਛਿਆ ਵੀ ਮੈਨੂੰ ਦੱਸੋ ਵੀ ਮੇਰਾ ਰਾਜ ਇੰਨਾ ਸੁਖ ਦਾ ਤੇ ਏਡਾ ਬੜਾ ਕਿਵੇਂ ਹੋ ਗਿਆ, ਮੈਂ ਕਿਹੜਾ ਪੁੰਨ ਕਰਿਆ। ਹਿਸਾਬ ਕਿਤਾਬ ਲਾਏ, ਕਿਸੇ ਦੀ ਹਿੰਮਤ ਨਾ ਪਵੇ ਦੱਸਣ ਦੀ। ਕਹਿੰਦਾ ਕੀ ਗੱਲ, ਕਹਿੰਦੇ ਮਹਾਰਾਜ ਜਾਨ ਬਖਸ਼ੀ ਕਰੋ ਫੇਰ ਦੱਸਾਂਗੇ। ਕਹਿੰਦੇ ਠੀਕ ਹੈ। ਕਹਿੰਦੇ ਤੁਸੀਂ ਪਿਛਲੇ ਜਨਮ ਦੇ ਅੰਦਰ ਕੰਗਾਲ ਸੀਗੇ, ਕੰਗਾਲ ਜਮਾ ਹੀ, ਤੁਹਾਡੇ ਕੋਲ ਕੋਈ ਕੱਪੜਾ ਨਹੀਂ ਸੀ ਹੁੰਦਾ, ਇੱਕ ਲੰਗੋਟੀ ਪਾਵੇਂਗੇ, ਮੰਗਤੇ ਨੀ ਸੀਗੇ, ਗਰੀਬ ਸੀਗੇ, ਤੁਸੀਂ ਬਹੁਤ ਮਿਹਨਤ ਦੇ ਨਾਲ ਇੱਕ ਤੰਗੜ ਘਾਹ ਬੰਨਣ ਵਾਲਾ ਤੇ ਇੱਕ ਖੁਰਪਾ, ਇਹ ਦੋ ਤੁਹਾਡੀ ਪ੍ਰੋਪਰਟੀ ਸੀ, ਹੋਰ ਕੁਛ ਨੀ ਸੀ, ਘਾਹ ਖੋਤ ਲਿਆਉਂਦੇ ਸੀ, ਵੇਚ ਦਿੰਦੇ ਸੀ। ਤੇ ਜਦੋਂ ਦਾਨ ਦਾ ਲੱਗਿਆ ਪੁਰਬ ਕੁਰਸ਼ੇਤਰ ਚ, ਕਹਿ ਤੁਹਾਡੇ ਮਨ ਚ ਵੀ ਆ ਗਿਆ ਕਿ ਮੈਂ ਦਾਨ ਕਰਦਾ, ਤੁਹਾਡੇ ਕੋਲ ਦੇਣ ਨੂੰ ਤਾਂ ਕੁਛ ਨੀ ਸੀ, ਤੁਸੀਂ ਉਸ ਪੁਰਬੀ ਦੇ ਅੰਦਰ ਆਪਣਾ ਤੰਗੜ ਤੇ ਖੁਰਪਾ ਸਰਵੰਸ ਦਾਨ ਕਰਤਾ, ਕਿਉਂਕਿ ਤੁਹਾਡੇ ਕੋਲ ਇਹੀ ਸੀਗਾ, ਸਾਰਾ ਹੀ ਦਾਨ ਕਰਤਾ। ਕਹਿੰਦੇ ਉਹਦਾ ਫਲ ਤੁਹਾਨੂੰ ਆ ਬਾਦਸ਼ਾਹ ਹੀ ਮਿਲੀ ਹੈ। ਕਹਿਣ ਲੱਗੇ ਮੇਰਾ ਜਨਮ ਕਿਹੜਾ ਸੀ, ਕਹਿੰਦੇ ਤੁਹਾਡਾ ਜਨਮ ਹਿੰਦੂ ਦਾ ਸੀ। ਕਹਿੰਦੇ ਫੇਰ ਮੇਰਾ ਹੁਣ ਕਿਉਂ ਇਸਲਾਮ ਚ ਆ ਗਿਆ ਮੈਂ। ਕਹਿੰਦੇ ਮਹਾਰਾਜ ਉਸ ਧਰਤੀ ਦੇ ਉੱਤੇ ਦੋਸ਼ ਸੀ ਜਿੱਥੇ ਤੁਸੀਂ ਦਾਨ ਕਰਿਆ। ਕੀ ਦੋਸ਼ ਸੀ? ਕਹਿਣ ਲੱਗੇ ਉਸ ਧਰਤੀ ਦੇ ਉੱਤੇ ਗਊ ਦੱਬੀ ਹੋਈ ਸੀ, ਮਰੀ ਹੋਈ, ਹੱਡੀਆਂ ਦੱਬੀਆਂ ਹੋਈਆਂ ਸੀ। ਕਹਿੰਦਾ ਦਿਖਾ ਸਕਦੇ ਹੋ? ਹਿਸਾਬ ਲਾਇਆ। ਕਹਿੰਦੇ ਹਾਂ। ਜਦੋਂ ਆ ਕੇ ਉਸ ਥਾਂ ਨੂੰ ਪਟਿਆ, ਹੈਰਾਨ ਹੋ ਗਿਆ ਵੀ ਉੱਥੇ ਹੱਡੀਆਂ ਅਜੇ ਤੱਕ ਵੀ ਪਈਆਂ ਸੀ। ਸੋ ਮਹਾਰਾਜ ਕਹਿੰਦੇ ਦਾਨ ਕੀਤਾ ਹੋਇਆ, ਦਾਨੂ ਪਰਾ ਪੂਰਵੇਣ ਕੁਝ ਅੰਤੇ ਮਹੀਰ ਤੇ, ਬੜੇ ਬੜੇ ਬਾਦਸ਼ਾਹ ਦਾਨ ਇਵੇਂ ਜਿਵੇਂ ਵਿਕਰਮਾਜੀਤ ਸਿਰਫ ਦੋ ਪ੍ਰਸ਼ਾਦੇ ਦਾਨ ਕਰੇ ਸੀ, ਉਹ ਦੋ ਪ੍ਰਸ਼ਾਦਿਆਂ ਦਾ ਫਲ ਕਿੱਡਾ ਬੜਾ ਰਾਜਾ ਹੋਇਆ। ਮਹਾਰਾਜ ਗੁਰੂ ਸੱਤਵੇਂ ਪਾਤਸ਼ਾਹ ਇਹ ਜੇ ਬਚਨ ਸੁਣਾਉਂਦੇ ਸੀ ਤਾਂ ਇੱਕ ਖੜਾ ਹੋ ਗਿਆ। ਕਹਿੰਦਾ ਮਹਾਰਾਜ ਦਾਨ ਦੀ ਤਾਕਤ ਨਾ ਹੋਵੇ। ਕਹਿੰਦੇ ਭਾਈ ਦਲਿੱਦਰ ਦੂਰ ਕਰਨਾ ਤਾਂ ਦਾਨ ਕਰ, ਆਪਣੀ ਕਿਰਤ ਦੇ ਵਿੱਚ ਗੁਰੂ ਦਾ ਖਾਤਾ ਖੋਲ ਕੇ ਰੱਖ। ਜੇ ਗੁਰੂ ਦਾ ਖਾਤਾ ਤੇਰੀ ਕਿਰਤ ਵਿੱਚ ਨਹੀਂ, ਤੇਰੀ ਕਿਰਤ ਚ ਬਰਕਤ ਨਹੀਂ ਪੈਣੀ, ਦਲਿੱਦਰ ਨੇ ਖਾ ਲੈਣੀ ਹੈ, ਵਿਘਨ ਪੈ ਜਾਣੇ। ਕਹਿੰਦੇ ਗੁਰੂ ਦੇ ਖਾਤੇ ਚ ਦਸਵਾਂ ਹਿੱਸਾ ਦੇ, ਹੁਣ ਕਿਸਾਨ ਹੈ ਵੀ ਜੇ ਦਸਵਾਂ ਹਿੱਸਾ ਦੇਵੇ ਇਹਨੂੰ ਕਿੰਨਾ ਦੇਣਾ ਚਾਹੀਦਾ? ਇਹ 100 ਰੁਪਏ ਦੇ ਪਿੱਛੇ ਇੱਕ ਦੇਵੇ, 100 ਬੋਰੀ ਹੋ ਗਈ ਦਾਣੇ ਦੀ, 1 ਬੋਰੀ ਗੁਰੂ ਦੇ ਲੇਖੇ ਦੇਵੇ। ਜਿਹੜਾ ਦੁਕਾਨਦਾਰ ਹੈ ਇਹਦਾ 25% ਮੁਨਾਫਾ ਹੁੰਦਾ, ਜਿਮੀਦਾਰ ਦਾ ਸਿਰਫ 10% ਹੈ, ਦੁਕਾਨਦਾਰ ਦਾ 25% ਹੈ। ਉਹਦੇ ਚੋਂ 5 ਜਾਂ 10% ਉਹਦਾ ਖਰਚ ਹੋ ਜਾਂਦਾ, ਉਹਨੂੰ 1.5 ਰੁਪਇਆ 100 ਰੁਪਏ ਦੀ ਵੱਟਰ ਤੇ ਦੇਣਾ ਚਾਹੀਦਾ। ਜਿਹੜਾ ਇੰਨਾ ਨਹੀਂ ਨਾ ਕੱਢਦਾ ਉਹਦੇ ਫਿਰ ਵਿਘਨ ਪੈਣੇ ਸ਼ੁਰੂ ਹੋ ਜਾਂਦੇ ਨੇ, ਦਲਿੱਦਰ ਆਉਣਾ ਸ਼ੁਰੂ ਹੋ ਜਾਂਦਾ। ਤੇ ਫਿਰ 3 ਭਰਾ ਹੋਰ ਨੇ ਧਰਮ ਦੇ, ਇੱਕ ਤਾਂ ਹੈ ਮੁਕਦਮੇਬਾਜ਼ੀ, ਇੱਕ ਹੈ ਚੋਰ ਚਕਾਰ, ਇੱਕ ਹੈ ਬਿਮਾਰੀ। ਇਹ ਕਹਿੰਦੇ ਜੇ ਸਾਡੇ ਬੜੇ ਭਰਾ ਨੂੰ ਨਾ ਦੇਵੇ ਨਾ ਤਾਂ ਫਿਰ ਅਸੀਂ ਨਾਲੇ ਤਾਂ ਤੰਗ ਕਰਦੇ ਹਾਂ, ਨਾਲੇ ਲੈ ਕੇ ਛੱਡਦੇ ਹਾਂ, ਵੱਧ ਥੋੜਾ ਨਹੀਂ ਬਹੁਤ ਜ਼ਿਆਦਾ ਲੈ ਲੈਂਦੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਐਸੇ ਬਚਨ ਸੁਣਾ ਰਹੇ ਨੇ। ਕਹਿੰਦੇ ਸਿਰਫ ਜੇ ਮਾਇਆ ਕੰਮ ਆਉਣੀ ਹੈ ਤਾਂ ਬੀਜੀ ਹੋਈ ਆਉਣੀ ਹੈ, ਬਾਕੀ ਜਿਹੜੀ ਮਾਇਆ ਉਹ ਤਾਂ ਅਮਾਨਤ ਹੈ ਤੇਰੇ ਕੋਲ। ਇਸ ਤਰ੍ਹਾਂ ਬੋਲੋ,
ਤੇਰੀ ਮਾਇਆ ਨੇ ਕਿਸੇ ਨਾ ਕੰਮ ਆਉਣਾ, ਸੇਵਾ ਕਰ ਲੈ ਸਾਰਾ।
ਲਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਨੱਠ ਨੱਠ ਕੇ ਮਾਇਆ ਕਮਾਉਂਦਾ ਤੇ ਕੰਜੂਸ ਇੰਨਾ ਭੋਰਾ ਜਿੰਨਾ ਵੀ ਕਿਸੇ ਨੂੰ ਦਿੰਦਾ ਤੇ ਇਕੱਠੀ ਕਰ ਲਈ ਕੁਛ ਧਰਤੀ ਚ ਦੱਬਤੀ ਕੁਛ ਬੈਂਕਾਂ ਚ ਰੱਖਤੀ ਜਿਹੜਾ ਕੰਮ ਕਰਨਾ ਸੀ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਕਾਜ ਨਾ ਆਇਆ ਨਾ ਸੇਵਾ ਕਰੀ ਨਾ ਦਾਨ ਕਰੀ ਨਾ ਕੋਈ ਪੁੰਨ ਕਰਿਆ ਨਾ ਕਿਸੇ ਦਾ ਭਲਾ ਕਰਿਆ ਕੀ ਕੰਮ ਆਈ ਕਹਿੰਦੇ ਇੱਥੇ ਹੀ ਛੱਡ ਕੇ ਤੁਰ ਜਾਂਦਾ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਬੂਝਿਆ ਕੋਈ ਮਾਇਆ ਤਾਂ ਸਿਰਫ ਉਹੀ ਸਫਲੀ ਹੈ ਜਿਹੜੀ ਲੇਖੇ ਵਿੱਚ ਲੱਗ ਜਾਵੇ ਦਾਨ ਚ ਲੱਗ ਜਾਵੇ
ਮਾਇਆ ਉਹ ਸਫਲੀ ਹੈ ਦਾਨ ਵਿੱਚ ਲੱਗਦੀ ਮਾਇਆ ਉਹ
ਗਰੀਬ ਇਹ ਨੀ ਵੀ ਅਸੀਂ ਗੁਰਮੁਖਾਂ ਨੂੰ ਗਰੀਬ ਰੱਖਣਾ ਚਾਹੁੰਦੇ ਹਾਂ ਗੁਰਸਿੱਖਾਂ ਨੂੰ ਗਰੀਬ ਰੱਖਣਾ ਚਾਹੁੰਦੇ ਹਾਂ ਪਰ ਅਸੀਂ ਐਂ ਦੱਸਦੇ ਹਾਂ ਵੀ ਗੁਰਮੁਖਾਂ ਦੀ ਮਾਇਆ ਤਾਂ ਹੁੰਦੀ ਹੈ ਸਫਲੀ ਮਨਮੁਖਾਂ ਦੀ ਮਾਇਆ ਹੁੰਦੀ ਹੈ ਪਾਪਾਂ ਨੂੰ ਦੇਣ ਵਾਲੀ ਤੇ ਫਰਮਾਨ ਹੈ ਕਿ ਗੁਰਮੁਖ ਸਭ ਪਵਿੱਤ ਹੈ ਤਨ ਸੰਪੇ ਮਾਇਆ ਜਿਹੜੇ ਗੁਰਮੁਖ ਜੋੜਦੇ ਨੇ ਮਾਇਆ ਕਹਿੰਦੇ ਉਹ ਮਾੜੀ ਨੀ ਹੈ ਉਹ ਪਵਿੱਤਰ ਹੈ ਕਿਉਂ ਪਵਿੱਤਰ ਹੈ ਹਰ ਅਰਥ ਜੋ ਖਰਚਦੇ ਦਿੰਦੇ ਸੁੱਖ ਪਾਇਆ ਉਹ ਵਾਹਿਗੁਰੂ ਦੇ ਅਰਥ ਵਾਹਿਗੁਰੂ ਦੇ ਕਾਰਜ ਵਿੱਚ ਖਰਚ ਦਿੰਦੇ ਤੇ ਦੇ ਕੇ ਫਿਰ ਸੁੱਖ ਦੀ ਪ੍ਰਾਪਤੀ ਕਰਦੇ ਜੋ ਹਰ ਨਾਮ ਧਿਆਏ ਦੇ ਤਿੰਨ ਤੋਟ ਨਾ ਆਇਆ ਜਦੋਂ ਨਾਮ ਜਪਦੇ ਨੇ ਫਿਰ ਮਾਇਆ ਦਾ ਵੀ ਤੋਟਾ ਨਹੀਂ ਆਉਂਦਾ ਗੁਰਮੁਖਾਂ ਨਜ਼ਰੀ ਆਵਣਾ ਮਾਇਆ ਸੁੱਟ ਪਾਇਆ ਨਾਨਕ ਭਗਤਾਂ ਹੋਰ ਚਿੱਤ ਨਾ ਆਵੇ ਹਰ ਨਾਮ ਸਮਾਇਆ ਐਸੇ ਜਦ ਬਚਨ ਸੁਣੇ ਗੰਗਾ ਰਾਮ ਨੇ ਹੁਣ ਮਨ ਵਿਚ ਐ ਤਾਂ ਹੈ ਨੀ ਪੱਥਰ ਬਣ ਕੇ ਤਾਂ ਬੈਠਾ ਨੀ ਵੀ ਹੈ ਕੰਨ ਨਾ ਸੁਣੀ ਜਾਵੇ ਇਹ ਤੁਸੀਂ ਕੱਢੀ ਜਾਵੇ ਅਸਰ ਆਉਣਾ ਸ਼ੁਰੂ ਹੋ ਗਿਆ ਮਨ ਵਿਚ ਸੋਚੀ ਜਾਂਦਾ ਵੀ ਆਹ ਤਾਂ ਤਸਵੀਰ ਸਾਰੀ ਦੀ ਸਾਰੀ ਅੱਜ ਜਿੰਨਾ ਦੀਵਾਨ ਲੱਗਿਆ ਵੀ ਮੈਂ ਤਾਂ ਮੇਰੀ ਉਹ ਤਸਵੀਰ ਮਹਾਰਾਜ ਨੇ ਲਾਤੀ ਮੈਂ ਹੀ ਮਾਇਆ ਇਕੱਠੀ ਕਰਨ ਵਾਸਤੇ ਧੋਖੇ ਕਰਦਾ ਫਰੇਬ ਕਰਦਾ ਘੱਟ ਤੋਲਦਾ ਲਿਆਉਂਦਾ ਸਸਤਾ ਜਿੱਧਰੋਂ ਖਰੀਦਦਾ ਉਧਰੋਂ ਵੀ ਉਹਨਾਂ ਤੋਂ ਮਜਬੂਰੀ ਹੁੰਦੀ ਆ ਵੀ ਵੇਚਣ ਨੂੰ ਮੰਡੀ ਕੋਈ ਨੀ ਮੂੰਹ ਮੰਗੇ ਦਾਮ ਨਾਲ ਅਸੀਂ ਮੈਂ ਆਪਣੇ ਦਿੰਦਾ ਭਾਅ ਜਿੰਨਾ ਮੇਰਾ ਜੀ ਕਰੇ ਉਹਦਾ ਮੰਗਿਆ ਹੋਇਆ ਨੀ ਦਿੰਦਾ ਫੇਰ ਮੈਂ ਇੱਥੇ ਆ ਕੇ ਦੁੱਗਣੇ ਤੇ ਵੀ ਵੇਚਦਾ ਤਿਗਣੇ ਤੇ ਵੀ ਵੇਚਦਾ ਬੇਅੰਤ ਪ੍ਰੋਫਿਟ ਕੱਢਦਾ ਹਜ਼ਾਰ ਹਜ਼ਾਰ ਰੁਪਈਏ ਕਮਾ ਲੈਣੇ ਕਿਸ ਕੰਮ ਬਾਤ ਸਮਝ ਆ ਗਈ ਲੇਕਿਨ ਅਜੇ ਫੈਸਲਾ ਨਹੀਂ ਹੁੰਦਾ। ਉਧਰਲੇ ਪਾਸਿਓਂ ਕੁਦਰਤ ਨੇ ਝੜੀ ਲਾ ਦਿੱਤੀ, ਦਿਨ ਵੀ ਮੀਂਹ ਪੈਂਦਾ, ਰਾਤ ਵੀ ਮੀਂਹ ਪੈਂਦਾ, ਨਾ ਸੇਵਾ ਹੋ ਰਹੀ ਹੈ। ਤੇ ਜੋ ਲੰਗਰ ਸੀ, ਰਾਸ਼ਨ ਸੀਗਾ, ਹਜ਼ਾਰ ਹਾਂ ਦੀ ਤਾਦਾਦ ਸੰਗਤ ਆਈ ਹੋਈ ਸੀ। ਤੇ ਸ੍ਰੀ ਮਾਨ ਨੇ ਕਿਹਾ ਕਿ ਕਹਿੰਦੇ ਮਹਾਰਾਜ ਰਾਸ਼ਨ ਖਤਮ ਹੋ ਗਿਆ ਅੱਜ, ਵੀ ਹੁਣ ਕੀ ਹੁਕਮ ਹੈ, ਸੰਗਤਾਂ ਨੂੰ ਕੀ ਖਿਲਾਈਏ। ਮਹਾਰਾਜ ਕਹਿੰਦੇ ਤਿਲ ਹੈਗੇ? ਕਹਿੰਦੇ ਹਾਂ। ਕਹਿੰਦੇ ਕੋਈ ਨਾ, ਉਹਨਾਂ ਨੂੰ ਕਰੋ ਤੁਸੀਂ। ਬਾਕੀ ਮਹਾਰਾਜ ਕਹਿਣ ਲੱਗੇ, ਅੰਨ ਵਾਹਿਗੁਰੂ ਭੇਜੇਗਾ, ਕਾਹੇ ਰਹੀ ਮਨ ਚਿਤਵੈ, ਉਦਮ ਜਾ ਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਨ ਤੋਂ ਪਾਏ, ਤਾਗਾ ਰਿਜ਼ਕ ਅੱਗੇ ਕਰ। ਸੰਗਤਾਂ ਆਉਂਦੀਆਂ, ਕੋਈ ਇੱਥੇ ਪਤਾ ਹੁੰਦਾ ਸ੍ਰੀ ਮਾਨਾਂ ਨੂੰ ਵੀ ਕਿੰਨੀ ਸੰਗਤ ਨੇ ਆਉਣਾ? ਜਿੰਨਾ ਕੁ ਅੰਦਰ ਖਿਆਲ ਆ ਜਾਂਦਾ ਵੀ ਇੰਨੀ ਕੁ ਆਊਗੀ, ਉਨਾ ਹੀ ਬਣਾ ਲੈਂਦੇ ਨੇ, ਪੂਰਾ ਪੈਂਦਾ, ਨਾ ਕਿਸੇ ਤੋਂ ਮੰਗਣਾ ਨਾ ਟੋਟਾ ਆਵੇ। ਕਿਉਂਕਿ ਗੁਰੂ ਨਾਨਕ ਦਾ ਲੰਗਰ ਜਿੰਨਾ ਚਿਰ ਲੰਗਰ ਹੈ, ਉਨਾ ਚਿਰ ਤਾਂ ਇਹਦੇ ਚ ਕਦੇ ਟੋਟਾ ਨਹੀਂ ਆਏਗਾ, ਚਾਹੇ 1000 ਲੱਖਾਂ ਵਾਲਾ ਜੋ, ਚਾਹੇ 10,000 ਆ ਜੋ। ਜਿੱਦਣ ਇਹ ਲੰਗਰ ਕਿਸੇ ਦਾ ਬਣ ਗਿਆ ਨਾ, ਵੀ ਕਮੇਟੀ ਦਾ ਲੰਗਰ ਹੈ, ਉਦਣ ਇਹਦੇ ਚ ਕਦੇ ਬਰਕਤ ਨਹੀਂ ਪਏਗੀ, ਖਤਮ ਹੋ ਜਾਏਗਾ। ਫੇਰ ਨਠਾਉਣਗੇ ਵੀ ਤੂੰ ਤਾਂ ਕੱਲ ਵੀ ਰੋਟੀ ਖਾ ਕੇ ਗਿਆ ਸੀ, ਅੱਜ ਫੇਰ ਖਾਂਦੇ। ਸੋ ਮਹਾਰਾਜ ਕਹਿੰਦੇ ਜਿਹੜੀ ਗੁਰਮੁਖਾਂ ਦੀ ਮਾਇਆ ਹੈ ਉਹ ਸਫਲੀ ਹੈ। ਇਸ ਪ੍ਰੇਮੀ ਨੇ ਜਦ ਦੇਖਿਆ ਵੀ ਲੰਗਰ ਚ ਤੇਲੇ ਰਹਿ ਗਏ, ਤਾਂ ਇਹਨੇ ਬਾਜਰੀ ਦੇ ਤੀ 100 ਮਣ। ਸ੍ਰੀ ਮਾਨ ਕਹਿਣ ਲੱਗੇ ਵੀ ਮਹਾਰਾਜ ਇੱਕ ਵਪਾਰੀ ਆਇਆ ਹੋਇਆ, ਉਹਨੇ 100 ਮਣ ਬਾਜਰੀ ਦੇ ਤੀ। ਕਹਿੰਦੇ ਫੇਰ ਠੀਕ ਹੈ, ਤਿਲ ਤਿਲ ਤੇ ਬਾਜਰੀ ਬਣਾ ਕੇ ਖਿਲਾਓ, ਇਹਨਾਂ ਕਿੰਨੇ ਬਣਾ ਕੇ ਖਿਲਾਓ। ਸੰਗਤਾਂ ਨੇ ਛਕੇ, ਦੂਜੇ ਦਿਨ ਫੇਰ ਮੀਂਹ ਪੈਂਦਾ ਰਿਹਾ, ਇਹਨੇ ਦੂਜੇ ਦਿਨ 100 ਮਣ ਫੇਰ ਦੇ ਤੀ। ਤੀਸਰੇ ਦਿਨ ਫੇਰ ਪੈਂਦਾ ਰਿਹਾ, ਤੀਸਰੇ ਦਿਨ ਫੇਰ 100 ਮਣ ਦੇ ਤੀ। 100 ਮਣ ਦਾ ਰੋਜ਼ ਦਾ ਖਰਚਾ ਸੀ, ਯਾਨੀ 5 ਦਿਨ ਮੀਂਹ ਪਈ ਗਿਆ, 5 ਦਿਨ ਇਹ ਦੇਈ ਗਿਆ। ਤੇ ਉਧਰਲੇ ਪਾਸੇ ਅਜੇ ਮਾਇਆ ਆਈ ਨਹੀਂ ਸੀ, ਇਧਰ ਇਸਨੇ 500 ਹੀ ਮਣ ਦੇ ਕੇ ਬਾਜਰੀ, ਜਿਹੜੇ ਇਹਦੇ ਉੱਠ ਸੀਗੇ ਗੱਡੇ ਸੀਗੇ ਇੱਟਾਂ ਢੋਣ ਤੇ ਲਾ ਤੇ, ਆਪਣੇ ਜਿਹੜੇ ਨਾਲ ਬੰਦੇ ਲੈ ਕੇ ਆਇਆ ਸੀ ਉਹ ਵੀ ਸੇਵਾ ਤੇ ਲਾ ਤੇ, ਸੇਵਾ ਕਰਨ ਲੱਗ ਗਿਆ। ਹੁੰਦੇ ਹੁੰਦੇ 15-20 ਦਿਨ ਲੰਘ ਗਏ, ਨੇਚੇ ਨਾਲ ਸੇਵਾ ਕਰਦਾ, ਕਦੇ ਨਾ ਗੱਲ ਕਰੀ ਵੀ ਮੈਂ ਪੈਸੇ ਲੈਣੇ ਨੇ। ਜਦੋਂ ਫਿਰ ਸੰਗਰਾਮ ਦਾ ਦਿਹਾੜਾ ਆਇਆ, ਉਦੋਂ ਹੁੰਮ ਹੁਮਾ ਕੇ ਸੰਗਤਾਂ ਆਈਆਂ ਤੇ ਮਾਇਆ ਦੇ ਢੇਰ ਲੱਗ ਗਏ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਵੀ ਉਹ ਜਿਹੜਾ ਗੰਗਾ ਰਾਮ ਹੈ ਨਾ, ਬਠਿੰਡੇ ਤੋਂ ਆਇਆ ਬਾਜਰੀ ਲੈ ਕੇ, ਉਹਨੂੰ ਬੁਲਾਓ। ਉਹ ਬੁਲਾਇਆ ਤਾਂ ਮਹਾਰਾਜ ਕਹਿਣ ਲੱਗੇ, ਗੰਗਾ ਰਾਮਾ, ਮਾਇਆ ਭੇਜਤੀ ਅਕਾਲ ਪੁਰਖ ਨੇ, ਦੱਸ ਤੇਰੀ ਬਾਜਰੀ ਕਿੰਨੇ ਦੀ ਸੀ, ਨਾਲੇ ਇਹ ਦੱਸ ਤੇਰੇ ਉੱਠਾਂ ਦਾ ਕਿੰਨਾ ਕਿਰਾਇਆ ਦੇਈਏ, ਤੇਰੇ ਗੱਡਿਆਂ ਦਾ ਕਿੰਨਾ ਕਿਰਾਇਆ ਦੇਈਏ, ਤੇ ਤੇਰੇ ਜਿਹੜੇ ਘਰ ਕਰਿੰਦੇ ਨੇ, ਨੌਕਰ ਨੇ, ਉਹਨਾਂ ਦੀ ਕਿੰਨੀ ਤਨਖਾਹ ਦੇਈਏ। ਇਹ ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ, ਬਾਦਸ਼ਾਹ ਜਦ ਤੱਕ ਮੇਰੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਸੀ ਮਾਇਆ ਦੀ, ਜਦ ਤਾਈ ਮੈਨੂੰ ਨਜ਼ਰ ਨਹੀਂ ਸੀ ਆਉਂਦਾ, ਫੇਰ ਮੈਂ ਉਹਨਾਂ ਨਹੀਂ ਸੀ ਲੈਣਾ ਜਿੰਨਾ ਬਣਦਾ ਸੀ, ਤੁਸੀਂ ਦਿਆਲ ਹੋਏ ਸੀ, ਹੁਣ ਮੈਂ ਫਿਰ ਗੱਫੇ ਮਾਰਨੇ ਸੀ ਤੁਹਾਡੇ, ਨੌਕਰਾਂ ਦੀ ਵੀ ਤਨਖਾਹ ਲੈਣੀ ਸੀ, ਗੱਡਿਆਂ ਦਾ ਵੀ ਕਿਰਾਇਆ ਲੈਣਾ ਸੀ, ਉੱਟਾਂ ਦਾ ਵੀ ਲੈਣਾ ਸੀ, ਤੇ ਮੈਂ ਆਪਣੇ ਬਾਜਰੇ ਦਾ ਕਿੱਥੋਂ ਬਠਿੰਡੇ ਤੋਂ ਮੈਂ ਚੱਕੀ ਆਇਆ ਦੁਗਣੇ ਤਿੰਗਣੇ ਰੇਟ ਤੇ। ਪਰ ਪਾਤਸ਼ਾਹ ਤੇਰੇ ਵਚਨ ਸੁਣ ਕੇ ਮੇਰੇ ਹਿਰਦੇ ਚ ਖੁੱਭ ਗਏ, ਤੇ ਹੁਣ ਮੈਨੂੰ ਇਹ ਪਤਾ ਲੱਗ ਗਿਆ ਵੀ ਇਹ ਤਾਂ ਝੂਠੀ ਚੀਜ਼ ਹੈ ਤੇ ਅਸਲੀ ਚੀਜ਼ ਤੇਰੇ ਕੋਲ ਹੋਰ ਹੈ। ਇਸ ਤਰ੍ਹਾਂ ਨਾਲ ਬੇਨਤੀ ਕਰਦਾ ਪੜੋ ਪਿਆਰ ਨਾਲ,
ਇਸ ਮਾਇਆ ਨਾਗਣ ਦੀ ਮੈਨੂੰ ਲੋੜ ਨਾ ਮੇਰੇ ਆ
ਸੰਚ ਰਾਜੇ ਅਹੰਕਾਰੀ, ਮਾਇਆ ਸੰਚ ਰਾਜੇ ਅਹੰਕਾਰੀ, ਮਾਇਆ ਸਾਥ ਨਾ ਚੱਲੇ ਪਿਆਰੀ, ਮਾਇਆ ਮਮਤਾ ਹੈ ਬੁਰੀ ਰੰਗ ਬਹੁ ਰੰਗੀ, ਬਿਨ ਨਾ ਵੇ ਕੋ ਸਾਥ ਨਾ ਸੰਗੀ। ਬਾਦਸ਼ਾਹ ਰਾਜੇ ਵੱਡੀ ਵੱਡੀ ਮਾਇਆ ਇਕੱਠੇ ਕਰਕੇ ਮਰ ਗਏ ਤੇ ਉਹ ਚੱਲੀ ਨੀ ਨਾਲ, ਇਸ ਜਰ ਕਾਰਨ ਘਣੀ ਭਗੁੱਤੀ, ਇਨ ਜਰ ਘਣੀ ਖੁਆਈ, ਪਾਪਾਂ ਵਜੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਪਾਪ ਕਰਕੇ ਤਾਂ ਇਹ ਮਾਇਆ ਜੁੜਦੀ ਹੈ, ਹੁਣ ਤਾਂ ਜੁੜਦੀ ਨਹੀਂ ਹੈ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਧ ਦਾਰਾ ਭੈਣ ਲਟਾਵੈ। ਠੱਗੀਆਂ ਧੋਖੇ ਫਰੇਕ ਕਿੰਨੇ ਕਰਦੇ ਆ, ਮਾਇਆ ਜੋੜਨ ਵਾਲੇ ਨੂੰ ਪੁੱਛ ਲਓ, ਮੈਂ ਕਾਹਨੂੰ ਦੱਸਣਾ, ਪਤਾ ਹੀ ਆ ਸਭ ਨੂੰ ਵੀ ਕੀ ਕਰਦੇ ਨੇ, ਕਿੰਨੀਆਂ ਮਿਲਾਵਟਾਂ ਕਰਦੇ ਨੇ। ਕੋਈ ਤਾਂ ਚੀਜ਼ ਸ਼ੁੱਧ ਮਿਲ ਜਾਏ, ਦਵਾਈ ਵੀ ਨਹੀਂ ਮਿਲਦੀ, ਜ਼ਹਿਰ ਵੀ ਨਹੀਂ ਮਿਲਦੀ। ਡਾਕਟਰ ਪ੍ਰੀਤਮ ਸਿੰਘ ਮੈਨੂੰ ਦੱਸੇ, ਕਹਿੰਦਾ ਇੱਕ ਮਰੀਜ਼ ਸੀਗਾ, ਉਹਦੇ ਜ਼ਹਿਰ ਦਾ ਟੀਕਾ ਲਾਉਣਾ ਸੀ ਤਾਂ ਰਾਜੀ ਹੁੰਦਾ ਸੀ। ਕਹਿੰਦਾ ਮੈਂ ਕਿਹਾ ਛੇਤੀ ਜਾਓ ਚੰਡੀ 17 ਸੈਕਟਰੋਂ ਜ਼ਹਿਰ ਲੈ ਕੇ ਆਓ। ਕਹਿੰਦੇ ਲੈ ਆਂਦਾ ਮੈਂ ਟੀਕਾ ਲਾਇਆ, ਕਹਿੰਦਾ ਰਾਜੀ ਨਾ ਹੋਇਆ। ਚੀਫ ਮੈਡੀਕਲ ਆਫੀਸਰ ਸੀ 16 ਸੈਕਟਰ। ਕਹਿੰਦਾ ਮੈਂ ਹੈਰਾਨ ਬਈ ਇਹ ਤਾਂ ਕੁਛ ਵੀ ਨਾ ਅਸਰ ਹੋਇਆ। ਕਹਿੰਦਾ ਮੈਂ ਡਰਦੇ ਡਰਦੇ ਨੇ ਦੂਸਰਾ ਲਾ ਤਾ। ਕਹਿੰਦਾ ਫੇਰ ਨਾ ਅਸਰ ਹੋਇਆ। ਫੇਰ ਮੈਂ ਕਿਹਾ ਵੀ ਇਹ ਤਾਂ ਮਰ ਚੱਲਿਆ, ਵੀ ਤੀਸਰਾ ਲਾ ਦੀਏ। ਤੀਸਰਾ ਲਾ ਤਾ, ਕਹਿੰਦਾ ਫੇਰ ਨਾ ਹੋਇਆ। ਚੌਥਾ ਲਾਇਆ, ਫੇਰ ਅਸਰ। ਕਹਿੰਦਾ ਜਿਹੜਾ ਬਾਕੀ ਬਚ ਗਈ ਮੈਂ ਉਹ ਟੈਸਟ ਕਰਨ ਭੇਜਦੀ, ਬਈ ਦੇਖੋ ਜ਼ਹਿਰ ਹੈ ਕੀ ਹੈ। ਉੱਥੇ ਪਤਾ ਲੱਗਿਆ ਬਈ 80 ਦਰਜੇ 80 ਪੁਆਇੰਟ ਦਾ ਇਹਦੇ ਚ ਪਾਣੀ ਪੂਣੀ ਪਾਇਆ ਹੋਇਆ ਤੇ 20 ਹੈ 100 ਚੋਂ ਜ਼ਹਿਰ। ਜ਼ਹਿਰ ਵੀ ਸ਼ੁੱਧ ਨੀ, ਜੇ ਕੋਈ ਗਲਤੀ ਨਾ ਕਾਲੇ ਮਰਦਾ ਹੀ ਨੀ। ਇਸ ਤਰ੍ਹਾਂ ਨਾਲ ਨਾ ਇੱਥੇ ਸਾਰੀ ਮਿਲਾਵਟ ਏ ਮਿਲਾਵਟ, ਮਿਲਾਵਟ ਏ ਮਿਲਾਵਟ, ਕੋਈ ਚੀਜ਼ ਨੀ ਸ਼ੁੱਧ ਮਿਲਦੀ। ਇਸ ਤਰ੍ਹਾਂ ਦੇ ਨਾਲ ਕਹਿੰਦੇ ਇਸ ਜਰ ਕਾਰਨ ਘਣੀ ਬਗੁੱਤੀ, ਇਹਨ ਜਰ ਘਣੀ ਖੁਆਈ। ਮਹਾਰਾਜ ਕਹਿੰਦੇ ਪੂਰਾ ਦੇ ਪੂਜ ਪੈਸੇ ਇਕੱਠੇ ਕਰਦੇ ਹੋਏ ਚਲੇ ਗਏ। ਪਾਪਾਂ ਵਜੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਪਾਪਾਂ ਬਿਨਾਂ ਤਾਂ ਇਕੱਠੀ ਹੁੰਦੀ ਨੀ ਤੇ ਮਰਿਆਂ ਦੇ ਨਾਲ ਨੀ ਜਾਂਦੀ। ਭੂਪਤ ਰਾਜੇ ਰੰਗ ਰਾਏ ਸੰਚੇ ਵਿਖ ਮਾਇਆ, ਵਿਓ ਮਾਇਆ ਇਕੱਠੀ ਕਰਦੇ ਨੇ ਰਾਜੇ। ਕਰ ਕਰ ਹੇਤ ਵਧਾਏ ਵਧਾਏ ਦੇ ਪਰ ਦਰਬ ਚੁਰਾਇਆ, ਪੁੱਤਰ ਕਲੱਤਰ ਨਾ ਵਿਸਰੇ ਬਹੁ ਪ੍ਰੀਤ ਲਗਾਇਆ। ਵੇਖਦਿਆਂ ਹੀ ਮਾਇਆ ਧੋ ਗਈ, ਪਛਤਾਹੇ ਪਛਤਾਇਆ, ਜਮਦਰ ਵਧੇ ਮਾਰੀਏ ਨਾਨ ਕਰ ਪਾਇਆ। ਖਾਨ ਮਰੂ ਕਹਾਏ ਦੇ ਜੋ ਰਹਿਣ ਨਾ ਪਾਈ, ਗੜ ਮੰਦਰ ਗੱਜ ਸਾਚੀ ਹੈ ਰੰਗ ਸਾ ਇਸ ਕਿਸ ਸਾਥ ਨਾ ਜਾਈ। ਸੋਇਨ ਸਾਖਤ ਪਾਉਣ ਬੇਗ ਤਿਰਗ ਤਿਰਗ ਚਤਰਾਈ, ਛੱਤੀ ਅੰਮ੍ਰਿਤ ਪ੍ਰਕਾਰ ਕਰੇ ਬਹੁ ਮੈਲ ਵਧਾਈ। ਨਾਨਕ ਜੋ ਦੇਵੇ ਕਿਸੇ ਨਾ ਜਾਣਨੀ, ਮਨਮੁਖ ਦੁੱਖ ਪਾਈ। ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਈ ਚਿੱਤ ਮਿੱਟੀ ਪਈ ਅਤੋਲਵੀ, ਕੋਏ ਨਾ ਹੋ ਸੀ ਮਿੱਤ। ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ, ਸਾਈ ਜਾਏ ਸੰਭਾਲ ਜਿੱਥੇ ਹੀ ਤੋਂ ਵੰਜਣਾ, ਜਿੱਥੇ ਜਾ ਕੇ ਫੇਰ ਤੀਰ ਨੂੰ ਰਹਿਣਾ ਉਹ ਥਾਂ ਸੰਭਾਲ ਲੈ ਪ੍ਰੇਮੀਆ, ਇਹ ਤਾਂ ਨਾਲ ਨੀ ਤੇਰੇ ਜਾਣੀਆਂ। ਮਹਾਰਾਜ ਕਹਿੰਦੇ ਗੁਰਸਿੱਖਾ ਫੇਰ ਪੁੱਛਦਾ ਮੰਗ। ਕਹਿੰਦਾ ਪਾਤਸ਼ਾਹ ਜੇ ਤੁਸੀਂ ਦਿਆਲ ਹੋਏ ਹੋ ਨਾ ਤਾਂ ਫੇਰ ਮੇਰੀ ਮੰਗ ਪੂਰੀ ਕਰ ਲਓ। ਅੱਧੋ ਅੱਧ ਪੜੇ ਪਾਏ
ਜੀ ਮੈਂ ਬਹੁੜ ਜਨਮ ਨਾ
ਤੁਹਾਡੇ ਬਚਨਾਂ ਨੂੰ ਸੁਣ ਕੇ ਮੈਨੂੰ ਪਤਾ ਲੱਗਿਆ ਇੱਕ ਮੈਨੂੰ ਬਹੁਤ ਵੱਡਾ ਦੁੱਖ ਲੱਗਿਆ ਹੈ, ਉਹ ਮੇਰਾ ਦੁੱਖ ਕੱਟ ਦੋ, ਇੱਕ ਦੁੱਖ ਰਾਮ ਰਾਏ ਕੱਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ, ਅਗਨ ਦਹਿੰਦੀ ਹੈ ਤ੍ਰਿਸ਼ਨਾ ਦੀ ਤੇ ਗਰਭ ਵਿੱਚ ਮੈਂ ਵਾਰ ਵਾਰ ਮੁੜ ਮੁੜ ਕੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਰ ਬਿਰਖ ਜੋ ਪਾਤਸ਼ਾਹ, ਆ ਜਿਹੜਾ ਚੱਕਰ ਹੈ ਇਹ ਘੱਟ ਦੋ ਜੰਮਣ ਮਰਨ ਦਾ, ਤੇ ਮੈਂ ਦੁਬਾਰਾ ਜਨਮ ਚ ਨਾ। ਮਹਾਰਾਜ ਪ੍ਰਸੰਨ ਹੋ ਗਏ, ਕਹਿੰਦੇ ਗੰਗਾ ਰਾਮ ਉਰੇ ਆ ਸਾਡੇ ਨੇੜੇ, ਨੇੜੇ ਆ ਗਿਆ। ਮਹਾਰਾਜ ਦਾ ਦ੍ਰਿਸ਼ਟੀ ਪਈ ਉਹਦੇ ਤੇ, ਨਾਨਕ ਨਦਰੀ ਨਦਰ ਨਿਹਾਲ, ਅੰਦਰ ਪ੍ਰਕਾਸ਼ ਕਰ ਦਿੱਤਾ ਤੇ ਹੱਥ ਉੱਚਾ ਉੱਠਿਆ, ਸੀਸ ਦੇ ਉੱਤੇ ਹੱਥ ਰੱਖ ਕੇ ਜਿੰਨੇ ਪਾਪ ਸੀ ਸਾਰੇ ਕੱਢ ਦਿੱਤੇ,
ਵਿੱਚੋਂ ਮਾਰ ਕੱਢੀਆਂ
ਵੱਡੀ ਤੇ ਵੱਡੀ ਦਾਤ ਗੁਰੂ ਘਰ ਦੇ ਵਿੱਚ ਜੋ ਪ੍ਰਸੰਨ ਹੋ ਕੇ ਦੇਤੀ, ਨਿਹਾਲ ਕਰ ਦਿੱਤਾ।
ਕਰਤਾ ਨਦਰ ਨਿਹਾਲ ਗੁਰਾਂ ਨੇ
ਕਰਮਾਂ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਜਿਹੜਾ ਇਹ ਸਰੀਰ ਦੇ ਵਿੱਚ ਵਾਹਿਗੁਰੂ ਦਾ ਘਰ ਦਿਖਾ ਦੇਵੇ, ਕਹਿੰਦੇ ਉਹ ਸਤਿਗੁਰੂ ਹੋਇਆ ਕਰਦਾ। ਨਿਸ਼ਾਨੀ ਕੀ ਹੁੰਦੀ ਹੈ? ਉੱਥੇ ਪੰਜ ਸ਼ਬਦ ਤੁਨਕਾਰ ਪੁੰਨ ਬਾਜੇ ਸ਼ਬਦ ਨਿਸ਼ਾਨ, ਪੰਜ ਸ਼ਬਦਾਂ ਦੀ ਤੁਨਕਾਰ ਪੈਂਦੀ ਹੈ, ਉਹ ਨਿਸ਼ਾਨ ਹੈ ਉੱਥੇ। ਦੀਪ ਲੋ ਪਾਤਾਲ ਤੈ ਖੰਡ ਮੰਡਲ ਹੈਰਾਨ, ਤਾਰ ਘੋਰ ਬਜੰਤਰ ਤੈ ਸਾਜ ਤਖਤ ਸੁਲਤਾਨ, ਸੁਖਮਨ ਕੇ ਕਰ ਰਾਗ ਸੁਨ ਸੁਨ ਮੰਡਲ ਲਿਵ ਲਾਏ, ਕਥ ਕਥਾ ਵਿਚਾਰੀਏ ਮਨਸਾ ਮਨੇ ਸਮਾਏ, ਜਪਾ ਜਾਪ ਨਾ ਵਿਸਰੈ ਆ ਜੁਗਾ ਸਮਾਏ। ਵਾਹਿਗੁਰੂ ਚ ਸਮਾਈ ਕਰਦੀ, ਬ੍ਰਹਮ ਗਿਆਨ ਦੀ ਦਾਤ ਦੇ ਕੇ ਜੀਵ ਤੋਂ ਚੱਕ ਕੇ ਈਸ਼ ਬਣਾਤਾ, ਪਰਮੇਸ਼ਰ ਬਣਾਤਾ। ਉਹਦੇ ਬਾਅਦ ਨਿਹਾਲ ਹੋ ਗਿਆ, ਕਿਰਤ ਕਿਰਤ ਹੋ ਗਿਆ, ਖੁਸ਼ੀ ਸਾਂਭੀ ਨਹੀਂ ਜਾ ਰਹੀ, ਪਤਾ ਲੱਗ ਗਿਆ ਜੀਵਨ ਦੇ ਮਨੋਰਥ ਦਾ, ਜੀਵ ਭਾਵ ਟੁੱਟ ਗਿਆ, ਬ੍ਰਹਮ ਭਾਵ ਦੇ ਵਿੱਚ ਰਹਿਣਾ ਸ਼ੁਰੂ ਕਰਤਾ। ਮਹੀਨੇ ਗੁਜ਼ਰਦੇ, ਦਿਨ ਗੁਜ਼ਰਦੇ ਗਏ, ਹਫ਼ਤੇ ਗੁਜ਼ਰਦੇ ਗਏ, ਮਹੀਨੇ ਗੁਜ਼ਰ ਗਏ। ਅਖੀਰ ਇੱਕ ਦਿਨ ਮਹਾਰਾਜ ਨੇ ਬੁਲਾਇਆ, ਕਹਿੰਦੇ ਗੰਗਾ ਰਾਮ ਤੇਰੀ ਕਾਲ ਥਾਂ ਪਈ, ਜਾ ਹੁਣ ਤੂੰ ਬਠਿੰਡੇ ਦੇ ਵਿੱਚ, ਫਿਰੋਜ਼ਪੁਰ, ਬੀਕਾਨੇਰ, ਇੱਧਰ ਸਾਰੀ ਸਿੱਖੀ ਤੈਨੂੰ ਸੌਂਪੀ, ਹੁਣ ਜਿੱਥੇ ਜੋ ਆਨੰਦ ਤੈਨੂੰ ਆਇਆ, ਹੁਣ ਇਹ ਆਨੰਦ ਤੂੰ ਜਾ ਕੇ ਗੁਰਸਿੱਖਾਂ ਚ ਵੰਡ। ਉਹਦੇ ਬਾਅਦ ਉਹਨੇ ਸਾਰੇ ਬਠਿੰਡੇ ਦੇ ਵਿੱਚ ਇਸ ਗੰਗਾ ਰਾਮ ਨੇ ਸਿੱਖੀ ਦਾ ਪ੍ਰਚਾਰ ਕੀਤਾ, ਤੇ ਗੁਰੂ ਦਸਵੇਂ ਪਾਤਸ਼ਾਹ ਤਾਈ ਇਹਦੀ ਔਲਾਦ ਜਥਿਆਂ ਦੇ ਜਥੇ ਬਣਾ ਕੇ ਗੁਰੂ ਮਹਾਰਾਜ ਦੇ ਦਰਬਾਰ ਚ ਪਹੁੰਚਦੇ ਰਹੇ। ਜਦੋਂ ਮਸੰਦਾਂ ਦੀਆਂ ਕਰਤੂਤਾਂ ਦੇ ਵਿੱਚ ਮਹਾਰਾਜ ਨੇ ਨਾਰਾਜ਼ੀ ਕੀਤੀ, ਦੰਡ ਦਿੱਤਾ, ਉਸ ਵੇਲੇ ਇਸ ਦੀ ਔਲਾਦ ਨੂੰ ਸਰੋਪੇ ਬਖਸ਼ੇ ਗਏ, ਤੇ ਹੁਣ ਤੱਕ ਵੀ ਇਹਦੀ ਔਲਾਦ ਜਿਹੜੀ ਹੈ ਗੁਰਸਿੱਖੀ ਚ ਪ੍ਰਚਾਰ ਕਰਦੀ ਹੈ, ਬੜੀ ਬਰਕਤ ਪਾਈ ਹੋਈ ਹੈ ਮਹਾਰਾਜ ਨੇ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਦੋ ਗੱਲਾਂ ਦਾ ਵਿਚਾਰ ਕਰਿਆ। ਇੱਕ ਤਾਂ ਇਹ ਕਰਿਆ ਕਿ ਸੇਵਾ ਗੁਰੂ ਦੀ ਕਿਵੇਂ ਕੀਤੀ ਜਾ ਸਕਦੀ ਹੈ। ਜੇ ਗੁਰੂ ਦਾ ਮਨ ਪ੍ਰਸੰਨ ਹੋ ਜਾਏ ਫਿਰ ਗੁਰੂ ਕੀ ਦੇ ਦਿੰਦਾ। ਵਿਸਤਾਰ ਦੇ ਨਾਲ ਦਾਨ ਦਾ ਵੀ ਪ੍ਰਕਰਨ ਆਇਆ, ਤਾਂ ਸੇਵਾ ਉਹਦੀ ਥਾਂ ਪੈ ਗਈ ਗੁਰੂ ਤੇ। ਥਾਂ ਪੈਣ ਦੇ ਨਾਲ ਗੁਰੂ ਨੇ ਆਪਣਾ ਰੂਪ ਬਣਾ ਲਿਆ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਭ ਹੈ ਮੋਹ ਹੈ ਤਾਸ ਮੈਂ ਰੰਚਕ ਨਹੀਂ ਪਏ। ਗੁਰੂ ਦਸਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਸ ਗੁਰਸਿੱਖ ਨੂੰ ਆਤਮਾ ਦਾ ਰਸ ਆ ਗਿਆ, ਆਤਮਾ ਪ੍ਰਮਾਤਮਾ ਇੱਕ ਹੋ ਜਿਸਨੇ ਕਰ ਲਿਆ, ਆਤਮ ਪ੍ਰਾਤਮ ਇੱਕ ਹੋ ਕਰੇ, ਅੰਤਰ ਕੀ ਦੁਬਧਾ ਅੰਤਰ ਮਰੇ, ਉਹਦੇ ਚ ਫਿਰ ਕੀ ਹੁੰਦਾ, ਉਹ ਗੁਰੂ ਦਾ ਰੂਪ ਹੋ ਜਾਂਦਾ। ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ, ਸਾਈ ਜੇ ਆ ਸਾਈ ਵਰਗੇ ਹੀ ਹੋਇਆ ਕਰਦੇ,
ਸਾਈ ਹੀ ਵਰਗੇ ਨੇ ਵਿਸਰੇ ਨਾਮ।
ਦੱਸੋ ਜਿਨ੍ਹਾਂ ਨੂੰ ਨਾਮ ਵਿਸਰਦਾ ਨਹੀਂ, ਜਿਨ੍ਹਾਂ ਦੀ ਦ੍ਰਿਸ਼ਟੀ ਚ ਹਰ ਵਕਤ ਰਹਿੰਦਾ ਵੀ ਅੰਦਰ ਬਾਹਰ ਵਾਹਿਗੁਰੂ ਹੀ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ ਹਰ ਵਕਤ ਜਿਹਦਾ ਇਹ ਨੇਚਰ ਰਹਿੰਦਾ ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਇਹ ਨੇਚੇ ਨੂੰ ਨਾਮ ਕਹਿੰਦੇ ਨੇ ਸਾਸਨੀ ਜਿਹਨੂੰ ਇਹ ਵਿਸਰਦਾ ਨਹੀਂ ਨਾ ਹੈ ਕਿਉਂ ਪਰਮੇਸ਼ਰ ਹਰ ਵਕਤ ਹਾਜ਼ਰ ਅੱਖਾਂ ਖੁੱਲੀਆਂ ਤਾਂ ਵੀ ਸਮਾਧੀ ਹੈ ਅੱਖਾਂ ਬੰਦ ਨੇ ਤਾਂ ਵੀ ਸਮਾਧੀ ਹੈ ਜੇ ਬੋਲਦਾ ਤਾਂ ਵੀ ਸਮਾਧੀ ਹੈ ਜੇ ਚੁੱਪ ਕਰਿਆ ਹੋਇਆ ਤਾਂ ਵੀ ਸਮਾਧੀ ਹੈ ਜੇ ਸੌਂਦਾ ਤਾਂ ਵੀ ਸਮਾਧੀ ਹੈ ਜਾਗਦਾ ਤਾਂ ਵੀ ਸਮਾਧੀ ਇਹਨੂੰ ਸਹਿ ਸਮਾਧ ਕਹਿੰਦੇ ਨੇ ਸਹਿ ਸਮਾਧ ਲਗੀ ਲੇਵੰਤਰ ਸੋ ਰਸ ਸੋਈ ਜਾਂਦ ਉਹ ਰਸ ਨੂੰ ਉਹੀ ਜਾਣਦਾ ਜਿਸਨੇ ਅਵਸਥਾ ਦਾ ਕਦੇ ਆਨੰਦ ਲਿਆ ਸੋ ਦੀ ਅਵਸਥਾ ਕੀ ਹੈ ਕਹਿੰਦੇ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿ ਨਹੀਂ ਆ ਭੇਦ ਨਾ ਜਾਣੋ ਮੂਰ ਸਾਈ ਜਿਹਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦਿਆ ਜਿਉ ਜਲ ਤਰੰਗ ਉੱਠੇ ਵਹ ਪੰਤੀ ਫਿਰ ਸਰਲਾ ਸਰਲ ਸਮਾਏਗਾ ਜਿਵੇਂ ਪਾਣੀ ਚੋਂ ਲਹਿਰਾਂ ਉੱਠਦੀਆਂ ਮੁੜ ਕੇ ਪਾਣੀ ਵਿਚ ਸਮਾ ਜਾਂਦੀਆਂ ਐ ਗੁਰਮੁਖ ਦਾ ਹਾਲ ਹੁੰਦਾ ਤੇ ਕਿੱਥੇ ਮਹਾਰਾਜ ਨੇ ਪਹੁੰਚਾ ਤਾ ਬੇਨਤੀ ਕੀਤੀ ਸੀ ਕਿ ਸੇਵਾ ਕਰਦਾ ਬਹੁਤ ਬੰਦੇ ਕਰਦੇ ਨੇ ਜਿੰਨੀ ਦੇਰ ਤੱਕ ਗੁਰੂ ਦਾ ਮਨ ਨਹੀਂ ਮੰਨਦਾ ਸੇਵਾ ਥਾਂ ਨਹੀਂ ਪਿਆ ਕਰਦੀ ਗੁਰੂ ਦਾ ਮਨ ਤਾਂ ਨਹੀਂ ਪੈਂਦਾ ਜੇ ਸੇਵਕ ਦੇ ਵਿਚ ਕਪਟ ਹੋਵੇ ਸੇਵਾ ਕਰਨ ਵਾਲੇ ਵਿਚ ਅਭਿਮਾਨ ਹੋਵੇ ਸੇਵਾ ਕਰਨ ਵਾਲਾ ਫਿੱਕਾ ਬੋਲਦਾ ਹੋਵੇ ਸੇਵਾ ਕਰਨ ਵਾਲਾ ਆਪਣੇ ਆਪ ਨੂੰ ਖਿੱਚਦਾ ਹੋਵੇ ਕਿ ਮੈਂ ਸਪੈਸ਼ਲ ਹਾਂ ਦੂਜਾ ਕੁਝ ਨਹੀਂ ਜਿਹੜਾ ਨਿਰਮਾਣ ਹੋ ਕੇ ਸੇਵਕ ਸੇਵਾ ਕਰਦਾ ਹਰ ਵਕਤ ਸ਼ੁਕਰ ਚ ਰਹਿੰਦਾ ਕਿ ਹੇ ਪ੍ਰਭੂ ਤੂੰ ਮੈਨੂੰ ਸੇਵਾ ਦਿੱਤੀ ਹੈ ਮੇਰੇ ਤੇ ਲੈ ਇਹਨਾਂ ਨੇ ਕਿਉਂਕਿ ਉਹ ਤਾਂ ਇੱਕ ਸਕਿੰਟ ਚ ਲੈ ਲੈਂਦਾ ਬੋਲੇ ਖਰਾਬ ਕਰ ਦੇਵੇ ਗਾਉਣ ਵਾਲਾ ਕੀ ਕਰ ਲੂ ਹੋ ਗਈ ਨਾ ਸੇਵਾ ਕੋਈ ਹੋਰ ਆਦੀ ਵਿਆਦੀ ਛੇੜ ਦੇਵੇ ਫਿਰ ਸੇਵਾ ਗਈ ਆਈ ਇਹ ਤਾਂ ਸ਼ੁਕਰ ਕਰੋ ਕਿਉਂਕਿ ਉਹਦੀ ਦਿੱਤੀ ਹੋਈ ਸੇਵਾ ਸੇਵਾ ਨਿਰਮਾਣ ਹੋ ਕੇ ਸ਼ੁਕਰ ਚ ਹੋ ਕੇ ਉਹਦੀ ਦਾਤ ਸਮਝ ਕੇ ਜਦ ਕਰਾਂਗੇ ਤਾਂ ਲੇਖੇ ਚ ਪਏਗੀ ਜੇ ਅਭਿਮਾਨ ਹੋਏਗਾ ਫਿੱਕੀਆਂ ਗੱਲਾਂ ਬੋਲੇਗਾ ਮਾੜੀਆਂ ਗੱਲਾਂ ਮਾੜੀਆਂ ਦੂਜਿਆਂ ਨੂੰ ਕਹੇਗਾ ਕਿਉਂਕਿ ਈਰਖਾ ਹੋ ਜਾਂਦੀ ਹੈ ਕੀਰਤਨ ਕਰਨ ਵਾਲਿਆਂ ਨੂੰ ਕੀਰਤਨ ਕਰਨ ਵਾਲਿਆਂ ਨਾਲ ਵਪਾਰੀਆਂ ਨੂੰ ਵਪਾਰੀਆਂ ਨਾਲ ਜਿਹਾ ਜਿਹਾ ਕੋਈ ਕਿੱਤਾ ਕਰਦਾ ਉਹਦੇ ਨਾਲ ਈਰਖਾ ਹੁੰਦੀ ਹੈ ਮੈਂ ਬੜਾ ਸਮਝਾਉਂਦਾ ਰਹਿੰਦਾ ਵੀ ਦੇਖਿਓ ਲੱਗਤਾ ਬਹੁਤ ਸਾਰੇ ਗਏ ਕੀਰਤਨ ਕਰਨ ਜਥੇ ਜਥੇ ਬਣਾ ਤੇ ਮੈਂ ਪਿੱਛੋਂ ਕਿਤੇ ਰੌਲਾ ਹੀ ਨਾ ਪਾ ਲਵੇ ਤੇ ਮਾਂ ਭਰ ਦਾ ਯੁੱਧ ਕਰਦਾ ਮੇਰੇ ਮਗਰੋਂ ਮੈਨੂੰ ਦੀਂਦਾ ਹੈ ਮੈਂ ਤਾਂ ਇਹ ਜ਼ੋਰ ਦਿੰਦਾ ਆ ਬੀਬੀਆਂ ਦੇ ਜਥੇ ਬਣਾ ਤੇ ਮੈਂ ਵੀ ਆਸਾ ਦੀ ਵਾਰਾਂ ਲਓ ਮੇਰੇ ਅੰਦਰ ਉਦਣ ਦਾ ਹੀ ਆਈ ਜਾਂਦਾ ਵੀ ਇਹ ਇੱਕ ਦੂਏ ਨਾਲ ਈਰਖਾ ਕਰਨ ਲੱਗ ਜਾਣਗੀਆਂ ਛੇਤੀ ਆਈ ਮੈਂ ਡਰਦਾ ਇਸ ਗੱਲ ਤੇ ਮੇਰੇ ਜਿਹੜੀ ਅੰਦਰ ਆਉਂਦੀ ਹੈ ਗੱਲ ਉਹ ਹੁੰਦੀ ਵੀ ਠੀਕ ਹੈ ਉਹਦਾ ਭਾਸ ਜਿਹਾ ਅੰਦਰ ਆਈ ਜਾਂਦਾ ਵੀ ਇਹਨਾਂ ਨੂੰ ਸਮਝਾਉਣ ਵਾਲਾ ਕਿਤੇ ਬਿਠਾ ਕੇ ਵੀ ਇਹ ਦੇਖਿਓ ਆਹ ਗੱਲ ਨਾ ਤੁਹਾਡੇ ਮਨਾਂ ਚ ਆ ਜਾਵੇ ਤੇ ਹੋਰ ਨੇ ਪ੍ਰੇਮੀ ਬਾਕੀ ਠੀਕ ਹੈ ਕਰਦੇ ਨੇ ਅਨੇਕ ਸੋ ਕਰ ਰਿਹਾ ਬੜਾ ਸੋਹਣਾ ਮਹਾਰਾਜ ਨੇ ਤੇ ਸੇਵਾ ਲਈ ਹੈ ਲਖਮੀਰ ਸੋਹਣੀ ਕਰ ਰਹੇ ਨੇ ਪਰ ਇਹ ਦੇਖਿਓ ਭਾਈ ਜੇ ਸੰਤ ਦਾ ਮਨ ਨਾ ਮੰਨਿਆ ਨਾ ਸੇਵਾ ਥਾਂ ਨੀ ਪੈਣੀ ਕਿਉਂਕਿ ਮੈਂ ਵੀ ਗੁਰੂ ਮਹਾਰਾਜ ਦਾ ਏਜੰਟ ਹਾਂ ਉਹਦਾ ਕੰਮ ਖੁਦ ਕਰਨਾ ਹੈ ਗਾਹਾਂ ਕਰਾਉਣਾ ਜੇ ਮੇਰਾ ਮਨ ਨਹੀਂ ਮੰਨਦਾ ਫੇਰ ਗੱਲ ਸੋਗੀ ਫੇਰ ਜੇ ਕੋਈ ਗੱਲ ਕਹਿ ਹੋਗੀ ਉਹ ਵੀ ਮਾਲਕ ਨੂੰ ਕਰਨੀ ਪੈਣੀ ਹੈ ਪੂਰੀ ਸੋ ਇਸ ਗੱਲ ਤੋਂ ਡਰੋ ਥੋੜਾ ਜਿਹਾ ਨਿਮਰਤਾ ਚ ਆ ਕੇ ਨਿਰਮਾਨਤਾ ਚ ਆ ਕੇ ਸੇਵਾ ਕਰੋ ਕਰਦੇ ਤਾਂ ਹੈਗੇ ਮੈਂ ਹੋਰ ਗਾਹਾਂ ਦੇਖਣਾ ਚਾਹੁੰਦਾ ਇੱਥੇ ਮੈਂ ਸੰਤੁਸ਼ਟ ਨਹੀਂ ਵੀ ਇੰਨੀ ਕੁ ਸੇਵਾ ਚ ਸੰਤੁਸ਼ਟ ਹੋ ਜੀ ਕਿਉਂਕਿ ਜਿਹੜੇ ਮਹਾਂਪੁਰਖਾਂ ਨੇ ਸਾਨੂੰ ਇਸ ਪਾਸੇ ਲਾਇਆ ਉਹਨਾਂ ਨੇ ਦਿਨ ਰਾਤ ਇੱਕ ਕਰਿਆ ਹੋਇਆ ਸੀ ਜਿਹੜੇ ਉਹਨਾਂ ਤੋਂ ਪਹਿਲਾਂ ਸੀ ਉਹਨਾਂ ਨੇ ਉਦੋਂ ਵੀ ਜਾ ਦੇ ਬਾਬਾ ਵੀਰ ਸਿੰਘ ਸੀ ਆਪਣਾ ਜੀਵਨ ਹੈ ਬਲੀਦਾਨ ਦੇ ਤਾ ਬਾਬਾ ਮਹਾਰਾਜ ਸਿੰਘ ਨੇ ਆਪਣਾ ਸਾਰਾ ਹੀ ਜੀਵਨ ਬਲੀਦਾਨ ਚ ਦੇ ਤਾ ਕਿਉਂਕਿ ਜਿੱਥੋਂ ਇਹ ਸੰਪਰਦਾ ਚੱਲਦੀ ਹੈ ਇਹ ਸੇਵਾ ਤੇ ਸਿਮਰਨ ਦੋ ਚੀਜ਼ਾਂ ਚੱਲਦੀਆਂ ਤਿੰਨ ਚੀਜ਼ਾਂ ਨੇ ਇਹਦੇ ਚ ਇੱਕ ਤਾਂ ਬਾਣੀ ਦਾ ਪਾਠ ਇੱਕ ਸਿਮਰਨ ਇੱਕ ਸੇਵਾ ਇਹ ਜੇ ਤਾਂ ਐਵੇਂ ਜਿਵੇਂ ਗਾਂ ਤੇ ਗਾਂ ਮਸਾਲਾ ਤੁਰੀ ਗਈਆਂ ਤਾਂ ਠੀਕ ਹੈ ਜਲਦਾ ਰਹੇਗਾ ਰੋਸ਼ਨੀ ਰਹੇਗੀ ਜਿੱਥੇ ਬੁਝਣ ਲੱਗ ਜਾਏਗੀ ਫਿਰ ਬੁਝ ਵੀ ਜਾਇਆ ਕਰਦੀ ਹੈ ਫਿਰ ਇਹ ਚੀਜ਼ ਹੋਰ ਥਾਂ ਚਲੀ ਜਾਂਦੀ ਨਾਮ ਕਦੇ ਕਿਤੇ ਹੁੰਦਾ ਜੋ ਕਿਤੇ ਕਿਸੇ ਥਾਂ ਹੁੰਦਾ ਸੋ ਮੈਂ ਇਹਨਾਂ ਨੂੰ ਖਬਰਦਾਰ ਕਰਦਾ ਮੈਂ ਵੀ ਡਰਦਾ ਰਹਿੰਦਾ ਆਪ ਵੀ ਬਈ ਮੇਰੇ ਤੇ ਕੋਈ ਭੁੱਲੇ ਨਾ ਹੋ ਜਾਵੇ ਬਈ ਐਵੇਂ ਡੰਡੇ ਪੈਣ ਸਭ ਕੁਛ ਕਰ ਕਰਾ ਕੇ ਜੀਰੋ ਤੇ ਪਹੁੰਚ ਜਾਈਏ ਮਹਾਰਾਜ ਤਾਂ ਇੱਕ ਸੈਕਿੰਡ ਚ ਜੀਰੋ ਤੇ ਕਰ ਦਿੰਦੇ ਦੂਸਰੀ ਗੱਲ ਹੈ ਕਿ ਆਪਣੇ ਸਰੀਰ ਨੂੰ ਦਾਨ ਚ ਦੇ ਦੋ ਜਾਂ ਸਰੀਰ ਦਾਨ ਚ ਦੇ ਤਾ ਫਿਰ ਸਰੀਰ ਗੁਰੂ ਦਾ ਹੋ ਗਿਆ ਸਾਡਾ ਤਾਂ ਰਿਹਾ ਨਾ ਜੇ ਸੁਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵੇ ਸੁਖ ਮਨਾਈ ਆਪਣਾ ਕਰਕੇ ਨਾ ਕੁਛ ਵੀ ਮੰਨੋ ਗੁਰੂ ਕਿਤੇ ਨਹੀਂ ਗਿਆ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਜੋਤੀ ਹੈ ਇਕਨਾਂ ਨੂੰ ਤਾਂ ਇਹ ਦਿਸਦੇ ਨੇ ਵੀ ਅੱਖਰ ਨੇ ਇਕਨਾਂ ਨੂੰ ਜੋਤੀ ਦਿਸਦੀ ਹੈ ਇਕਨਾਂ ਦੀ ਦ੍ਰਿਸ਼ਟੀ ਹੈ ਇਸ ਤੋਂ ਵੀ ਵੱਡੀ ਆ ਉਹ ਕਹਿੰਦੇ ਇੰਨੇ ਕਿਥੋਂ ਇਹ ਜੋਤੀ ਨਹੀਂ ਹੈ ਤਾਂ ਸਾਰੇ ਹੀ ਹੈ ਜਦ ਕਬੀਰ ਦੀ ਅੱਖ ਖੁੱਲੀ ਨਾ, ਕਬੀਰ ਸਾਹਿਬ ਕਹਿੰਦੇ ਮੈਂ ਹੱਜ ਕਰਨ ਜਾਂਦਾ ਸੀ, ਰਾਹ ਚ ਮੈਨੂੰ ਰੱਬ ਮਿਲ ਪਿਆ। ਕਹਿੰਦਾ ਮੇਰੇ ਨਾਲ ਬਹੁਤ ਜੁੱਤ ਬਤਾਣ ਹੋ ਗਿਆ, ਲੜ ਪਿਆ ਮੇਰੇ। ਕਹਿੰਦੇ ਕਬੀਰ ਹੱਜ ਕਾਬੇ ਹੋਣ ਜਾਏ ਥਾ, ਅੱਗੇ ਮਿਲਿਆ ਖੁਦਾਏ। ਫਿਰ ਕਹਿੰਦੇ ਕੀ ਕਰਿਆ ਖੁਦਾ ਨੇ ਮੇਰੇ ਨਾਲ ਗੱਲ ਕਰੀ? ਕਹਿੰਦੇ ਨਹੀਂ ਸਾਈ, ਮੁਝਸੋਂ ਲੜ ਪੜਿਆ, ਮੇਰੇ ਨਾਲ ਝਗੜਾ ਖੜਾ ਕਰ ਲਿਆ। ਕਹਿੰਦੇ ਤੁਝ ਕਿਨ ਫਰਮਾਈ ਗਏ, ਤੈਨੂੰ ਕਿਹਨੇ ਦੱਸਿਆ ਮੈਂ ਮੱਕੇ ਚ ਰਹਿਣਾ? ਮੈਂ ਤਾਂ ਸਾਰੇ ਹੀ ਆ, ਮੇਰਾ ਕੋਈ ਥਾਂ ਹੈ ਇੱਥੇ ਉਂਗਲੀ ਰੱਖ ਕੇ ਦੱਸ ਵੀ ਮੈਂ ਇੱਥੇ ਨਹੀਂ ਹੈਗਾ, ਤੈਨੂੰ ਇਹ ਕਿਹਨੇ ਗੱਲ ਕਹਿਤੀ ਮੈਂ ਉੱਥੇ ਆ? ਭਗਤ ਨੇ ਕਿਹਾ ਕਿ ਉਹਾਂ ਤਾਂ ਜਾਈਏ ਜੋ ਇਹ ਨਾ ਹੋਏ, ਉੱਥੇ ਤਾਂ ਜਾਈਏ ਭਾਈ ਜੀ, ਇੱਥੇ ਨਹੀਂ ਹੈ, ਇੱਥੇ ਹੀ ਹੈ। ਸੋ ਇਹ ਪਰਮੇਸ਼ਰ ਨੂੰ ਪਰਿਪੂਰਨ ਸਮਝ ਕੇ ਸੇਵਾ ਕਰੋ, ਗੁਰੂ ਹਾਜ਼ਰ ਨਾਜ਼ਰ ਹੈ। ਜੇ ਨਾ ਹੋਵੇ ਮੈਂ ਸਾਰਿਆਂ ਨੂੰ ਪਹਿਲਾਂ ਛੱਡਦਾ, ਕੀ ਲੋੜ ਹੈ ਮੈਂ ਫਿਰ ਦੁਨੀਆਦਾਰਾਂ ਮੈਂ ਜਿਹੜੇ ਜੋ ਲੋਕ ਕੰਮ ਕਰਦੇ ਹੋ ਜੇ ਆਪਾਂ ਸ਼ੁਰੂ ਕਰ ਲਈਏ ਨਾ। ਡਰ ਰਹਿੰਦਾ ਹਰ ਵਕਤ, ਹਰ ਵਕਤ ਦੇਖਦਾ ਉਹ, ਜੈ ਜੈ ਵੇਖੋ ਤੈ ਹਜੂਰ, ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵਤਰ ਮੈਂ, ਮਨ ਤਿਸੇ ਤੇ ਆਈ, ਤਿਸ ਈਤ ਊਤ ਨਹੀਂ ਵਿਛਰੇ ਸੋ ਸੰਗੀ ਗਣੀਏ। ਐਨੀ ਉਹ ਗੱਲ ਜੇ ਪੱਕ ਜਾਵੇ ਨਾ, ਜਿੰਨੇ ਤੁਸੀਂ ਆਏ ਹੋ ਆਹ ਗੱਲ ਪਕਾ ਲਓ ਹੁਣ ਬੈਠੇ ਬੈਠੇ। ਭਾਈ ਮੈਨੂੰ ਵਾਹਿਗੁਰੂ ਹਰ ਵਕਤ ਦੇਖਦਾ ਰਹਿੰਦਾ, ਗੁਰੂ ਮੇਰੇ ਸੰਗ ਸਦਾ ਹੈ ਨਾਲ, ਅੰਦਰ ਵੀ ਹੋਈ ਹੈ ਤੇ ਬਾਹਰ ਵੀ ਹੋਈ ਹੈ। ਇੱਕ ਤਾਂ ਆਹ ਗੱਲ ਪਕਾ ਲਓ, ਇੱਕ ਪਕਾ ਲਓ ਬਈ ਉਹ ਪਿਆਰ ਕਰਦਾ, ਉਹ ਦਿਆਲੂ ਹੈ, ਦਿਆਲੂ ਹੈ, ਨਜ਼ਰੇ ਨਜ਼ਰ ਰੱਖਦਾ, ਸਜ਼ਾ ਤਾਂ ਆਪਣੇ ਕਰਮ ਦਿੰਦੇ ਨੇ, ਉਹ ਨਹੀਂ ਦਿੰਦਾ, ਉਹ ਕਰਮਾਂ ਨੂੰ ਵੀ ਮੇਟ ਦਿੰਦਾ। ਜਦ ਬਹੁਤੇ ਅਸੀਂ ਤੰਗ ਹੋ ਜਾਈਏ ਨਾ ਕਰਮਾਂ ਨਾਲ, ਅਰਦਾਸਾਂ ਕਰੀਏ ਵੀ ਹੈ ਵਾਹਿਗੁਰੂ ਹੁਣ ਬਚਾ ਲੈ, ਬਚਾ ਦਿੰਦਾ, ਕਰਮਾਂ ਨੂੰ ਪਰੇ ਮਾਰਦਾ ਭਗਾ ਕੇ। ਉਹ ਦਿਆਲੂ ਹੈ, ਉਹਨੂੰ ਭਗਤ ਬੱਛਣ ਵੀ ਕਹਿੰਦੇ ਨੇ, ਪਤਤ ਪਾਵਨ ਵੀ ਕਹਿੰਦੇ। ਉਹਦੇ ਨਾਲ ਪਿਆਰ ਪਾ ਲਓ, ਪਿਆਰ ਪਾਇਆ ਹੋਇਆ ਹੁਣ ਦੇਖੋ ਰੱਬ ਹੈ ਕਿੱਥੇ। ਮਹਾਰਾਜ ਕਹਿੰਦੇ ਜਿੱਧਰ ਦੇਖਦਾ ਤਾਂ ਰੱਬ ਹੀ ਆ, ਰੱਬ ਤੇ ਬਿਨਾਂ ਕੋਈ ਹੈ ਹੀ ਨਹੀਂ। ਜਿੱਥੇ ਵੀ ਤੂੰ ਦੇਖਦਾ, ਚਾਹੇ ਮੋਟੀਆਂ ਚੀਜ਼ਾਂ ਦੀਆਂ ਚਾਹੇ ਪਤਲੀਆਂ ਦੀਆਂ, ਪਰ ਜੇ ਤੂੰ ਇੱਕ ਚੀਜ਼ ਨੂੰ ਕਹੇਗਾ ਵੀ ਆਹ ਰੱਬ ਹੈ, ਇਹ ਤੂੰ ਝੂਠ ਬੋਲੇਗਾ। ਇਹ ਸਮੁੱਚਾ ਟੋਟੈਲਿਟੀ ਜਿਹੜੀ ਹੈ ਨਾ, ਇਹ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋ ਧਰੀ, ਹਰ ਬਿਨਬਰ ਨਾ ਦੇਖੋ ਕੋਈ, ਹਰ ਬਿਨਬਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਹੈ। ਆਹ ਸਾਰਾ ਹੀ ਸੰਸਾਰ ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ ਖੇਲ, ਅਖੇਲ ਖੇਲਣ ਅੰਤ ਕੋ ਫਿਰੇ। ਜਾ ਗੱਲ ਪੱਕ ਗਈ ਨਾ ਤਾਂ ਤੁਹਾਡਾ ਭਜਨ ਨੂੰ ਫਲ ਪੈ ਗਿਆ, ਸੇਵਾ ਨੂੰ ਫਲ ਪੈ ਗਿਆ। ਜੇ ਇਹ ਨਹੀਂ ਪੱਕੀ ਤਾਂ ਪਤਾ ਨਹੀਂ ਕਿਹੜੇ ਜਨਮ ਚ ਜਾ ਕੇ ਪੱਕੇ। ਇੱਕੋ ਗੱਲ ਨੂੰ ਮਹਾਰਾਜ ਕਹਿੰਦੇ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਦ, ਪੜੀਆ ਜੇਤੇ ਵਰਸ ਵਰਸ, ਪੜੀਆ ਜੇਤੇ ਮਾਸ, ਪੜੀਆ ਜੇਤੀ ਯਾਰ ਜਾ, ਪੜੀਆ ਜੇਤੇ ਸਾਸ। ਕੀ ਕਹਿੰਦੇ ਨੇ ਫਿਰ ਗਾਂ, ਨਾਨਕ ਲੇਖੇ ਇੱਕ ਗੱਲ, ਬਾਕੀ ਕਿੱਧਰ ਗਿਆ ਜਿਹੜਾ ਰੌਲਾ ਰੱਪਾ ਸੀ? ਕਹਿੰਦੇ ਹੋਰ ਹੋਮਾ ਝਕਣਾ ਚਾਕ, ਕਹਿੰਦੇ ਤਾਂ ਹੋਮਾ ਦੇ ਝਕਣਾ ਚਾਕ ਨੇ, ਇੱਕ ਗੱਲ ਨੀ ਤਾਂ ਬੁੱਝੀ, ਇੱਕ ਗੱਲ ਬੁੱਝ ਲਈ ਤੂੰ ਸਭ ਕੁਛ ਬੁੱਝ ਗਿਆ, ਇੱਕ ਗੱਲ ਪਕਾ ਲਈ ਤਾਂ ਤੂੰ ਤਰ ਗਿਆ, ਤੈਨੂੰ ਮੁੜ ਕੇ ਕੋਈ ਜਮਦੂਤ ਦੀ ਤਾਕਤ ਨਹੀਂ ਵੀ ਤੂੰ ਦੁਬਾਰਾ ਆ ਜਾਏ। ਉਹ ਗੱਲ ਕਿਹੜੀ ਹੈ? ਜਿੱਧਰ ਦੇਖਦਾ ਜਿੱਧਰ ਸੁਣਦਾ ਜੋ ਕੁਛ ਬੋਲ ਰਿਹਾ, ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਉਹ ਆਪੇ ਹੀ ਹੈ ਹਰ ਥਾਂ ਦੇ ਉੱਤੇ। ਸੋ ਇਹ ਗੱਲ ਨੂੰ ਪਕਾਉਣ ਵਾਸਤੇ ਅਸੀਂ ਦੌੜੇ ਫਿਰਦੇ ਹਾਂ, ਕੀਰਤਨ ਕਰਦੇ ਹਾਂ, ਸੇਵਾ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਬਾਣੀਆਂ ਪੜ੍ਹਦੇ ਹਾਂ, ਪਤਾ ਕਿੰਨਾ ਕੁਛ ਹੋ ਰਿਹਾ, ਉਹ ਇੱਕ ਗੱਲ ਪਕਾਉਣ ਵਾਸਤੇ ਆ। ਮਹਾਰਾਜ ਕਹਿੰਦੇ ਆਹ ਗੱਲ ਪਕਾ ਲਓ, ਇਹ ਗੱਲ ਜੇ ਪਕਾ ਲਓ ਨਾ ਤਾਂ ਸਭ ਕੁਛ ਬਣ ਗਿਆ। ਕਹਿੰਦੇ ਜੀ ਮੇਰੇ ਯਾਦ ਹੈ, ਕਹਿੰਦੇ ਯਾਦ ਨਾਲ ਨੀ ਗੱਲ ਬਣਦੀ, 24 ਘੰਟੇ ਪਕਾ, ਭੁੱਲਦਾ ਤਾਂ ਨਹੀਂ ਕਦੇ। ਜੇ ਵਾਹਿਗੁਰੂ ਹਾਜ਼ਰ ਨਾਜ਼ਰ ਹੈ ਫਿਰ ਡਰ ਕੋਈ ਦਾ ਵੀ ਮੇਰੇ ਨਾਲ ਹੀ ਹੈ, ਜਿੱਥੇ ਰੱਖਦਾ ਉੱਥੇ ਰੱਖੀ ਜਾਵੇ। ਕਹਿੰਦੇ ਇਹਨੂੰ ਸਬਕ ਨੂੰ ਪਕਾ ਲੈ। ਆਦਿਸ਼ਟਰ ਜਦ ਪੜ੍ਹਦਾ ਸੀ ਨਾ, ਉਹ ਬਾਕੀ ਤਾਂ ਪੜ੍ਹ ਗਏ ਸਾਰੇ ਭਰਾ, ਇਹ ਨਾ ਤੁਰੇ, ਇੱਕ ਲਾਈਨ ਤੇ ਅੜ ਗਿਆ। ਕਹਿੰਦਾ ਕ੍ਰੋਧ ਮਤ ਕਰੋ। ਜਦ 2-3 ਮਹੀਨੇ ਲੰਘੇ ਸ਼ਿਕਾਇਤ ਹੋਈ ਵੀ ਕਹਿੰਦੇ ਮਹਾਰਾਜ ਕਹਾਂ ਨਹੀਂ ਪੜ੍ਹਦਾ ਹੈ, ਉਹ ਪਿਤਾ ਆ ਗਿਆ ਇਹਨਾਂ ਦਾ, ਪਾਂਡੂ ਆ ਗਿਆ। ਕਹਿੰਦਾ ਤੂੰ ਕਿਉਂ ਨੀ ਕਹਾਂ ਪੜ੍ਹਦਾ? ਕਹਿੰਦਾ ਪਿਤਾ ਜੀ ਮੇਰੇ ਸਬਕ ਨੀ ਯਾਦ ਹੋਇਆ। ਕਹਿੰਦੇ ਸੁਣਾ ਮੈਨੂੰ। ਉਹ ਜਦ ਜੁੜਵੇਂ ਅੱਖਰ ਸੁਣਾਏ ਵੀ ਆਹ ਗਊ ਹੈ, ਆਹ ਫਲਾਣੀ ਚੀਜ਼ ਹੈ, ਧਿਮਕੀ ਆ, ਚੰਦ ਹੈ, ਤਾਰਾ ਹੈ, ਸੂਰਜ ਹੈ, ਕਹਾਂ ਆ ਗਿਆ, ਕ੍ਰੋਧ ਮਤ ਕਰੋ। ਉੱਥੋਂ ਗਾਂ ਤੁਰੇ ਨਾ, ਕਹਿੰਦੇ ਗਾਂ ਨੀ ਪੜ੍ਹਦਾ? ਕਹਿੰਦੇ ਮੇਰੇ ਯਾਦ ਨੀ ਹੈ। ਉਹਨੇ ਗੁੱਸੇ ਚ ਆ ਕੇ ਚਪੇੜ ਮਾਰੀ ਕੱਢ ਕੇ, ਦੂਜੀ ਫੇਰ ਮਾਰੀ, ਕਹਿੰਦਾ ਹੁਣ ਮੇਰੇ ਯਾਦ ਹੋ ਗਿਆ। ਕਹਿੰਦਾ ਫੇਰ ਜੁੱਤੀਆਂ ਖਾ ਕੇ ਯਾਦ ਹੋਇਆ? ਕਹਿੰਦਾ ਨਹੀਂ ਪਿਤਾ ਜੀ, ਹੁਣ ਮੈਂ ਐ ਦੇਖਿਆ ਵੀ ਮੈਨੂੰ ਕ੍ਰੋਧ ਤਾਂ ਨੀ ਆਇਆ ਜਦ ਤੁਸੀਂ ਚਪੇੜ ਮਾਰੀ ਹੈ, ਹੁਣ ਮੇਰੇ ਸਬਕ ਪੱਕ ਗਿਆ ਵੀ ਮੈਨੂੰ ਕ੍ਰੋਧ ਨੀ ਆਇਆ। ਸੋ ਇਹ ਬਾਣੀ ਤਾਂ ਅਸੀਂ ਪੜ੍ਹਦੇ ਹਾਂ, ਆਹ ਜਾਣਦੇ ਨੇ ਸਾਰੇ ਗਿਆਨੀ ਜਾਣਦੇ ਆ ਵੀ ਰੱਬ ਸਾਰੇ ਪਾਸੇ ਹੈ, ਕਿਹੜਾ ਕਿਹੜਾ ਭੁੱਲਿਆ ਹੋਇਆ। ਲੇਕਿਨ ਇਹ ਪੱਕਦਾ ਨਹੀਂ ਹੈ, ਹਰ ਵਕਤ ਭੁੱਲ ਚ ਪਏ ਰਹੇ ਨੇ। ਭਜਨ ਕਰਨਾ ਪਹਿਲਾਂ ਆਲੇ ਦੁਆਲੇ ਆਪਣੇ ਦੇਖੋ ਵੀ ਮੈਂ ਵਾਹਿਗੁਰੂ ਚ ਆ, ਮਨ ਮੈਂ ਆਪ, ਮਨ ਆਪਣੇ ਮੈਂ, ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਇੱਕੋ ਆਪ ਨਹੀਂ ਕੁਛ ਕਰਮ। ਵੀ ਮੇਰੇ ਆਲੇ ਦੁਆਲੇ ਚਾਰੇ ਪਾਸੇ ਵਾਹਿਗੁਰੂ ਹੈ, ਵਾਹਿਗੁਰੂ ਹੈ, ਤੇ ਜਿਹੜੀ ਮੇਰੀ ਮਾਇਆ ਇਹਦੇ ਵਿੱਚ ਵੀ ਉਹੀ ਹੈ। ਜਦੋਂ ਉਹਦੇ ਵਿੱਚ ਉਹੀ ਹੈ ਤਾਂ ਮੇਰੀ ਮਾਇਆ ਖਤਮ ਹੋ ਗਈ, ਮਰ ਗਈ, ਇਹ ਉਹਦੇ ਵਿੱਚ ਇਹ ਰਲ ਗਈ। ਹੁਣ ਉਹਨੂੰ ਦੇਖੋ, ਉਹਨੂੰ ਵਾਹਿਗੁਰੂ ਵਾਹਿਗੁਰੂ ਕਹੀ ਜਾਓ। ਇੱਕ ਵਾਰੀ ਵਾਹਿਗੁਰੂ ਕਿਹਾ ਲੱਖ ਵਾਰੀ ਵਾਹਿਗੁਰੂ ਦੇ ਬਰਾਬਰ ਹੈ, ਲੱਖ ਵਾਰੀ ਕਹੀ ਜਾਓ ਤੁਸੀਂ ਮਾਲਾ ਨਾ ਬੋਲ ਬੋਲ ਕੇ, ਅਗਰ ਇੱਕੋ ਵਾਰੀ ਕਹਿ ਦਿਓ ਉਹਦੇ ਬਰਾਬਰ ਹੋ ਜਾਂਦਾ। ਆਹੀ ਵਾਹਿਗੁਰੂ ਜਨਕ ਨੇ ਕਿਹਾ ਸੀ ਨਰਕ ਦੇ ਕੋਲ ਜਾ ਕੇ ਕੁੰਡਾਂ ਨੇ, ਕੁੰਡਾਂ ਦੇ ਕੁੰਡ ਖਾਲੀ ਕਰਦੇ ਸੀ ਇੱਕ ਨਾਮ ਨੇ। ਸੋ ਇਸ ਕਰਕੇ ਆਪਣੇ ਸਤਸੰਗ ਕਰੀਏ, ਜੋ ਵਿਚਾਰਾਂ ਕੀਤੀਆਂ ਇਹਨਾਂ ਨੂੰ ਸਾਧ ਸੰਗਤ ਜੀ ਧਾਰਨ ਕਰੋ, ਖਾਸ ਕਰਕੇ ਧਾਰਨ ਕਰੋ ਜਿਹੜੇ ਸੇਵਾ ਕਰਦੇ ਨੇ। ਹਾਂ, ਹੁਣ ਸਾਰੇ ਪ੍ਰੇਮੀ ਸਾਧ ਸੰਗਤ ਜੀ ਅਮਰ ਛੱਕ ਕੇ ਆਏ ਨੇ ਸਾਰੇ, ਠੀਕ ਹੈ। ਮਹਾਰਾਜ ਕਿਰਪਾ ਕਰਨ, ਇਸ ਅੰਮ੍ਰਿਤ ਤੋਂ ਬਾਅਦ ਇਹਨਾਂ ਨੂੰ ਬ੍ਰਹਮ ਗਿਆਨ ਅੰਮ੍ਰਿਤ ਵੀ ਸੋਝੀ ਪਵੇ ਤੇ ਜੀਵਨ ਅੰਮ੍ਰਿਤ ਦੇ ਮੁਤਾਬਕ ਇਹਨਾਂ ਦਾ ਗੁਜਰੇ। ਹੁਣ ਸਾਰੇ ਪ੍ਰੇਮੀ ਗੁਰਸੋਤਰ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ।